आनंद करे नर नारी। हर हर प्रभु कृपा तारी, हर हर प्रभु कृपा तारी। संत सुख होवा सब ठाई, पार ब्रह्म पूरन परमेश्वर। रब रहया सबनी जाई, रब रहया सबनी जाई। तुर्की पानी आई, तिन सगली चिंत मिटाई। दयाल पुरख मेहरबाना, हर नानक साच बखाना। तुर्की बाणी आई, तिन सगली चिंत मिटाई। दयाल पुरख मेहरबाना, हर नानक साच बखाना। गुरबाणी सुन मैल गवाए, गुरबाणी सुन मैल गवाए, गुरबाणी सुन मैल गवाए, गुरबाणी गुरबाणी सुन मैल गवाए, गुरबाणी सुन मैल गवाए,
गुरबाणी सुन मैल गवाए, गुरबाणी सुन मैल गवाए।
सहज हर नाम मन विसाए,
सहज हर नाम मन विसाए,
सहज हर नाम मन विसाए,
सहज हर नाम मन विसाए।
गुरबाणी सुन मैल गवाए, गुरबाणी सुन मैल गवाए,
गुरबाणी सुन मैल गवाए, गुरबाणी सुन मैल गवाए।
हर सेवे तिन बल जावो,
हर सेवे तिन बल जावो,
जो हर सेवे तिन बल जावो,
जो हर सेवे तिन बल जावो।
सच्चा मुख हर नाम मन विश्वाए
नाम मन विश्वाए
सहजे हर नाम मन विश्वाए
सहजे हर नाम मन विश्वाए
गुरबानी सुनो हर नाम मन विश्वाए
सहज हर नाम मन विश्वाए
सहज हर नाम मन विश्वाए
सहज हर नाम मन विश्वाए
गुरबाणी साचो संभालो दुख जाए
साचो साचो संभालो दुख जाए
साचो साचो संभालो दुख जाए
साचो साचो संभालो दुख जाए
साचे शब्द सहजे हर नाम मन विश्वाए
हर नाम मन विश्वाए
सहजे हर नाम मन विश्वाए
सहजे हर नाम मन विश्वाए
गुरबाणी सुनो
गुरबाणी सुन मैल गवाए
सहज हर नाम मन विश्वाए
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 गुरबाणी कुर्बानी सुन मैलुबा
कुर्बानी सुन मैलुबा
कुसत कृष्णा अगन बुझाए
पूर कुसत कृष्णा अगन बुझाए
पूर कुसत कृष्णा अगन बुझाए
पूर कुसत कृष्णा अगन बुझाए
अंतर शांत सहज सुख पाए
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 सहज सुख पाए
अंतर शांत सहज सुख पाए
अंतर शांत सहज सुख पाए
सहज हर नाम मन बसाए
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 गुरबाणी सुन मैलुबा
गुरबाणी सुन मैलुबा
गुरबाणी सुन
गुरबाणी सुन मैलुबा
सहज हर नाम मन बसाए
सहज हर नाम मन बसाए
सहज हर नाम मन बसाए
सहज हर
हर नाम मन बसाए
सहज 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 हर नाम मन बसाए हर नाम मन बसाए
सहज हर नाम मन बसाए
गुरबाणी सुन मैलुबाए
गुरबाणी सुन मैलुबाए
गुरबाणी सुन
सुन मैलुबाए
वाहे गुरु वाहे गुरु वाहे गुरु वाहे वाहे गुरु
गुर के पाने चले आप जाए साच महल पाए हर गुण गाए ना शब्द बूझे ना जाने बाण दुख बिहानी
वाहिगुरु
सतगुर पेटे ता सुख पाए शब्द मिला बाबो मिल प्रीतम साचे गुण गावा मिल प्रीतम साचे गुण गावा नानक साचे साचा पावा नानक साचे साचा पावा नानक साचे साचा
वाहिगुरु
सहज हर नाम मन बसाए
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 गुर वाणी सुन मैं लुगवाई
गुर वाणी सुन मैं लुगवाई
गुर वाणी सुन मैं लुगवाई
मैं लुगवाई
सहज हर नाम मन बसाए
सहज
सहज हर नाम मन बसाए
सहज हर नाम मन बसाए
गुर वाणी सुन मैं लुगवाई
गुर वाणी सुन मैं लुगवाई
गुर वाणी सुन मैं लुगवाई
किसनों कहिए दाता इक सोए किसनों कहिए दाता इक सोए
किसनों कहिए दाता इक सोए
कृपा करे शब्द मिलावा होए
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 नाम मन बसा
सहजे हर नाम मन बसा
सहजे हर नाम मन बसा
सहजे हर नाम मन बसा
और पानी सुन मैलुआ
सुन मैल
और पानी सुन मैल
और पानी सुन मैल
मैं प्रीतम साचे गुण गावा प्रीतम साचे गुण गावा
मिल प्रीतम साचे गुण
नानक साचे साचा पावा नानक साचे साचा पावा
नानक साचे साचा साचा पावा
नानक साचे साचा पावा
नानक साचे साचा पावा
साचा पावा
सहजे हर नाम मन बसा सुन मैल गवाए
पानी सुन मैल गवाए
पानी सुन मैल गवाए
पानी सुन मैल गवाए
सहजे हर नाम मन बसा और पानी सुन मैल गवाए
पानी सुन मैल गवाए
और पानी सुन मैल गवाए
और पानी सुन मैल गवाए
सो आओ अपन सारे जो भाई साहब जी कोलों गुरमत दियां विचारां हरि जस कीर्तन सरवण करिए जी वाहेगुरु जी का खालसा वाहेगुरु जी की फतेह
ਚਿੰਤਾ ਦਾ ਜਿਹੜਾ ਆਸਣ ਹੈ ਚਿੰਤ ਖਟੋਲਾ ਵਿੱਚ ਦੁੱਖਾਂ ਦਾ ਵਾਣ ਦਿਰੋਹੋਂ ਦੀ ਵਿਛਾਈ ਇਹ ਉਦੋਂ ਹੀ ਹੋਏਗਾ ਜਦੋਂ ਅਸੀਂ ਗਿਆਨ ਦੇ ਰਾਹ ਦੇ ਰਾਹ ਤੋਂ ਸਮਝ ਵਾਲੇ ਰਾਹ ਤੋਂ ਅਕਲ ਵਾਲੇ ਰਾਹ ਤੋਂ ਟੁੱਟ ਜਾਵਾਂਗੇ। ਚਿੰਤਾ ਚਿਖਾ ਦੇ ਬਰੋਬਰ ਹਰ ਵੇਲੇ ਬੰਦਾ ਜਿਵੇਂ ਚਿੰਤਤ ਬੰਦਾ ਹਰ ਵੇਲੇ ਧੁਖਦਾ ਰਹਿੰਦਾ ਧੁਖਦਾ ਰਹਿੰਦਾ, ਜਿਵੇਂ ਈਰਖਾ ਦੀ ਅੱਗ ਹੁੰਦੀ ਹੈ ਜੈਲਸ ਦੀ ਅੱਗ, ਇਹਦੇ ਚ ਬੰਦਾ ਦਿਨ ਰਾਤ ਸੜਦਾ ਰਹਿੰਦਾ ਸੜਦਾ ਰਹਿੰਦਾ। ਤੇ ਚਿੰਤਾ ਵੀ ਇੱਦਾਂ ਹੀ ਹੁੰਦੀ ਹੈ। ਤੇ ਚਿੰਤਾ ਦਾ ਜਿਹੜਾ ਮੁੱਢ ਹੁੰਦਾ ਹੈ ਉਹ ਕਿਤੇ ਨਾ ਕਿਤੇ ਸਾਡੀ ਹੋਈ ਕੋਈ ਗਲਤੀ ਹੁੰਦੀ ਹੈ, ਸਟ੍ਰੈਸ ਹੁੰਦੀ ਹੈ। ਤੇ ਸਟ੍ਰੈਸ ਪੈਣ ਦਾ ਕਾਰਨ ਹੁੰਦਾ ਹੈ ਕੋਈ ਗਲਤ ਕੰਮ, ਤੇ ਗਲਤ ਕੰਮ ਤਾਂ ਹੋਇਆ ਅਕਲ ਨਹੀਂ ਸੀ ਗਿਆਨ ਨਹੀਂ ਸੀ। ਸੋ ਸਾਰਾ ਜਿਹੜਾ ਇਹਦਾ ਮੂਲ ਹੈ ਗੱਲ ਦਾ ਸਾਰੀ ਦਾ ਉਹ ਇਹ ਹੈ ਕਿ ਸਮਝ ਨਾਲ ਜ਼ਿੰਦਗੀ ਜਿਉਈ ਜਾਵੇ, ਅਕਲ ਹੋਵੇ ਫਿਰ ਕੰਮ ਸਹੀ ਹੋਣ, ਫਿਰ ਸਟ੍ਰੈਸ ਨਹੀਂ ਹੋਣੀ, ਫਿਰ ਇਸ ਚੀਜ਼ ਤੋਂ ਬਚਿਆ ਜਾ ਸਕਦਾ। ਪਰ ਜੇ ਹੁਣ ਕੋਈ ਕਵੇ ਵੀ ਹਾਂ ਮੈਂ ਚਿੰਤਾ ਦੀ ਮੰਜੀ ਤੇ ਪਿਆ, ਮੈਂ ਇਹਦਾ ਹੱਲ ਲੱਭਣਾ, ਮੈਂ ਮੈਨੂੰ ਅੱਜ ਖਾਂਦੀ ਗੱਲ ਵੱਡ ਵੱਡ ਕੇ, ਬਹੁਤ ਬੰਦਿਆਂ ਨੂੰ ਤੇ ਲੱਗਦਾ ਹੀ ਨਹੀਂ ਹੈਗੀ ਵੀ ਇਹ, ਪਰ ਉਹਨੂੰ ਦੂਰ ਕਰਨ ਦੀ ਕੋਸ਼ਿਸ਼ ਨਹੀਂ ਕਰਦੇ। ਕਈ ਚੀਜ਼ਾਂ ਵੱਡ ਵੱਡ ਖਾਂਦੀਆਂ ਨੇ, ਉਹਨੂੰ ਠੀਕ ਕਰਨਾ ਹੁੰਦਾ ਹੈ, ਉਹਦੇ ਤੋਂ ਬਚਣਾ ਹੁੰਦਾ ਹੈ, ਉਹਦਾ ਇਲਾਜ ਲੱਭਣਾ ਹੁੰਦਾ ਹੈ, ਉਹਦਾ ਹੱਲ ਲੱਭਣਾ ਹੁੰਦਾ ਹੈ। ਤਾਂ ਕਰਕੇ ਕੋਸ਼ਿਸ਼ ਕਰਨੀ ਹੈ ਜਿੱਥੇ ਅਸੀਂ ਚਿੰਤਾ ਤੋਂ ਬਚਣਾ, ਇਹ ਨਾ ਹੋਵੇ ਮੈਂ ਚਿੰਤਾ ਤੋਂ ਬਚਦਾ ਬਚਦਾ ਬਾਕੀਆਂ ਦੀ ਚਿੰਤਾ ਚ ਪਾ ਦਿਆਂ। ਹੁਣ ਇੱਕ ਤੇ ਇਹ ਵੀ ਸਟ੍ਰੈਸ ਹੈ, ਜੇ ਮਾੜਾ ਜਿਹਾ ਇਸ ਵਿਸ਼ੇ ਤੇ ਹੋਰ ਸੋਚੀਏ ਬਈ ਇੱਕ ਬੰਦਾ ਚਿੰਤਤ ਹੈ ਵੀ ਮੈਂ ਤੇ ਬੰਬ ਸੁੱਟਣਾ ਸੀ ਫਲਾਣੇ ਥਾਂ ਤੇ, ਇੰਨੇ ਬੰਦੇ ਮਾਰਨੇ ਨੇ ਮੈਨੂੰ ਨੀਂਦ ਨਹੀਂ ਆਉਂਦੀ, ਧਰਮ ਦਾ ਕੰਮ ਕਰਨਾ ਮੈਂ ਤੇ ਟੈਨਸ਼ਨ ਚ ਪਿਆ, ਉਹਦੀ ਚਿੰਤਾ ਫਿਰ ਕਿਵੇਂ ਦੂਰ ਹੋਵੇ। ਉਹ ਬੰਬ ਸੁੱਟੇ 500-700 ਬੰਦਾ ਮਾਰੇ ਉਹਦੀ ਚਿੰਤਾ ਫਿਰ ਠੀਕ, ਕਿਉਂਕਿ ਉਹਦੀ ਸੋਚ ਜਿਹੜੀ ਬਣਾ ਦਿੱਤੀ ਗਈ ਬ੍ਰੇਨ ਵਾਸ਼ ਕਰ ਦਿੱਤਾ ਗਿਆ। ਤਾਂ ਕਰਕੇ ਇਹ ਜਿਹੜਾ ਜਰਾ ਸਮਝਣ ਵਾਲਾ ਵਿਸ਼ਾ ਆ, ਕਾਫੀ ਇਹਦੇ ਤੇ ਵਿਚਾਰ ਕਰਨੀ ਬਣਦੀ ਹੈ ਕਿ ਉਹ ਜਿਹੜੀ ਸਮਾਜਿਕ ਬਣਤਰ ਹੈ, ਜਿਹੜੀ ਸੋਚ ਦੀ ਬਣਤਰ ਹੈ ਉਹ ਕਿਵੇਂ ਬਣਦੀ ਹੈ, ਕਿੱਥੇ ਅਸੀਂ ਆਪਣੀ ਚਿੰਤਾ ਦੂਰ ਕਰਦੇ ਕਰਦੇ ਲੱਖਾਂ ਨੂੰ ਚਿੰਤਾ ਚ ਨਾ ਨਾ ਪਾ ਦਈਏ, ਆਪਣੀ ਬਿਪਤਾ ਦੂਰ ਕਰਦੇ ਕਰਦੇ ਬਾਕੀਆਂ ਨੂੰ ਬਿਪਤਾ ਚ ਨਾ ਪਾ ਦਈਏ। ਪਰਸੋਂ ਚੌਥੇ ਨਾ ਆਪਾਂ ਇੱਕ ਮੈਂ ਇੱਕ ਪੋਸਟ ਫਿਰਦੀ ਸੀ ਮੈਂ ਵੇਖੀ, ਮੈਂ ਵਟਸਐਪ ਤੇ ਪਾਤੀ ਸਟੇਟਸ ਪਾਤਾ, ਹੁਣ ਮੇਰੇ ਫੋਨ ਦੇ ਵਿੱਚ ਤੇ 80-90 ਨੰਬਰ ਹੋਣਗੇ ਮੈਨੂੰ ਲੱਗਦਾ, ਜਾਂ 100 ਹੋਏਗਾ ਵੱਧ ਤੋਂ ਵੱਧ, ਇਦੋਂ ਵੱਧ ਤੇ ਨੰਬਰ ਨਹੀਂ ਐਡ। ਤੇ ਮੈਨੂੰ ਲੱਗਦਾ ਉਹਦੇ ਚੋਂ 40-50 ਤੇ ਆਪਣੇ ਹੋਣਗੇ ਜਿੱਥੇ ਵਾਲੇ ਅਸਥਾਨ ਦੇ ਸੇ, 20-25-25 ਬਾਕੀ 70 ਦੂਜੇ ਹੋਣਗੇ। ਤੇ ਉਹ ਮੈਂ ਪਾਤਾ ਉਹਦੇ ਉੱਤੇ ਤੇ ਉਹਨੂੰ ਕਾਪੀ ਕਰਕੇ ਕਈਆਂ ਨੇ ਫਿਰ ਉਹਨੂੰ ਆਪਣੀਆਂ ਆਪਣੀਆਂ ਫੋਟੋਆਂ ਲਾ ਕੇ ਕੀ ਲਿਖਿਆ ਸੀ ਉਹਦੇ ਉੱਤੇ ਬਈ ਮਰਜ਼ੀ ਨਾਲ ਜ਼ਿੰਦਗੀ ਜੀਓ, ਏਦਾਂ ਲਿਖਿਆ। ਉਹ ਫਿਰ ਸਾਰਿਆਂ ਨੇ ਪਾਈ ਵੀ ਆਪਣੀ ਮਰਜ਼ੀ ਫੋਟੋ ਆਪਣੀ ਲਾ ਦਿੱਤੀ ਕਿਸੇ ਨੇ ਆਪਣੀ, ਵੀ ਅਸੀਂ ਕਿਵੇਂ ਲਿਖਿਆ ਸੀ ਉਹਦੇ ਤੇ ਵੀ ਅਸੀਂ ਲੋਕਾਂ ਨੂੰ ਖੁਸ਼ ਕਰਨ ਲਈ ਨਹੀਂ ਇੱਥੇ ਆਏ, ਅਸੀਂ ਕੋਈ ਸ਼ਬਦ ਇੱਦਾਂ ਦਾ ਸੀ ਉਹਦੇ ਵਿੱਚ ਕੁਛ ਵੀ ਅਸੀਂ ਕੋਈ, ਮੈਂ ਇੱਕ ਮਿੰਟ ਮੇਰੇ ਹੈਗੀ ਧਿਆਨ ਚ, ਆਪਣੀ ਜ਼ਿੰਦਗੀ ਮਰਜ਼ੀ ਨਾਲ ਜੀਓ ਉਹਦੇ ਚ ਲਿਖਿਆ, ਕੋਈ ਤੁਹਾਨੂੰ ਰੁੱਖਾ ਕਹੇਗਾ, ਕੋਈ ਖੁਸ਼ ਦਿਲ ਕਹੇਗਾ, ਕੋਈ ਇਮਾਨਦਾਰ ਕਹੇਗਾ, ਕੋਈ ਤੁਹਾਡੇ ਕਹੇਗਾ ਤੁਹਾਡੇ ਵਰਗਾ ਘੈਂਟ ਕੋਈ ਨਹੀਂ, ਕੋਈ ਕਹੇਗਾ ਤੁਹਾਡੇ ਵਰਗਾ ਨਿਕੰਮਾ ਕੋਈ ਨਹੀਂ, ਬਾਲੀ ਤਰੀਫ ਤੇ ਫੁੱਲੋ ਨਾ, ਬੇਇੱਜ਼ਤੀ ਤੇ ਬੁਰਾ ਨਾ ਮਨਾਓ, ਆਪਣੇ ਰਾਹ ਤੁਰੇ ਚੱਲੋ, ਜਿੱਥੇ ਨਾ ਕਹਿਣ ਦੀ ਲੋੜ ਹੈ ਠੋਕ ਕੇ ਨਾ ਕਹੋ, ਕਿਸੇ ਦੇ ਪੈਮਾਨਿਆਂ ਤੇ ਖਰਾ ਉਤਰਨ ਦੇ ਉਤਾਵਲੇ ਨਾ ਰਹੋ, ਕਿਉਂਕਿ ਤੁਸੀਂ ਆਪਣੀ ਜ਼ਿੰਦਗੀ ਜੀਣ ਆਏ ਹੋ। ਤੁਸੀਂ ਆਪਣੀ ਜ਼ਿੰਦਗੀ ਜੀਣ ਆਏ ਹੋ, ਦੁਨੀਆਂ ਦਾ ਮਨੋਰੰਜਨ ਕਰਨ ਨਹੀਂ ਆਏ। ਆਪਣੀ ਸੋਚ ਆਪਣੇ ਕੰਮਾਂ ਨਾਲ ਆਲੇ ਦੁਆਲੇ ਨੂੰ ਸਵਾਰੋ। ਹੁਣ ਇਹ ਪੋਸਟ ਹੈ ਜਿਹਦੇ ਵਿੱਚ ਲਿਖਿਆ ਹੈ ਕਿ ਆਪਣੀ ਜ਼ਿੰਦਗੀ ਮਰਜ਼ੀ ਨਾਲ ਜੀਓ। ਹੁਣ ਪ੍ਰੋਬਲਮ ਇਹ ਹੈ ਵੀ ਮਰਜ਼ੀ ਵੱਖਰੀ ਵੱਖਰੀ ਹੈ। ਜੇ ਸਾਰੇ ਹਾਂ ਮਰਜ਼ੀ ਨਾਲ ਜੀਓ, ਮਤਲਬ ਨਿਕੰਮਾ ਬੰਦਾ ਕਹਿੰਦਾ ਮੇਰੀ ਮਰਜ਼ੀ ਹੈ ਵੀ ਮੈਂ ਸੌਵਾਂ, ਮੈਨੂੰ ਬੁਲਾਓ ਨਾ, ਮੈਨੂੰ ਕੰਮ ਨੂੰ ਨਾ ਕਹੋ। ਆਪਣੀ ਆਪਣੀ ਮਰਜ਼ੀ ਹੈ, ਉਹ ਕਹਿੰਦਾ ਮੈਨੂੰ ਨਹੀਂ ਕਹਿਣਾ ਕੰਮ ਨੂੰ। ਬੱਚਿਆਂ ਦੀ ਮਰਜ਼ੀ ਕੀ ਹੈ ਭਲਾ? ਮਰਜ਼ੀ ਨਾਲ ਜੀਓ। ਬੱਚੇ ਵੀ ਪੋਸਟ ਪਾ ਦੇਣ ਵੀ ਡੈਡੀ ਜੀ ਨੇ ਪਾਈ ਹੈ ਮੈਂ ਨਹੀਂ ਜਾਣਾ ਹੁਣ ਸਕੂਲ। ਮਰਜ਼ੀ ਮੇਰੀ ਮਰਜ਼ੀ ਤੇ ਕਰਦੀ ਹੋਈ ਨਹੀਂ ਜਾਣ ਨੂੰ, ਮੈਂ ਤੇ ਛੱਡੋ ਪੜ੍ਹਾਈ। ਬੀਬੀ ਕਹਿੰਦੀ ਹੈ ਕਿ ਮੈਂ ਕੰਮ ਨਹੀਂ ਕਰਨਾ, ਅਚਾਰ ਪਿਆ ਉੱਥੇ ਚੱਕ, ਦੋ ਰੋਟੀਆਂ ਬਣਾਤੀਆਂ ਝੁਲਸ ਲਾ, ਤੇਰੀ ਮਰਜ਼ੀ ਕੌਣ ਵੇਖੇ। ਮਤਲਬ ਇਹ ਜਿਹੜੀਆਂ ਸਾਰੀਆਂ ਗੱਲਾਂ ਨੇ, ਮਨ ਦੀ ਸ਼ਾਂਤੀ, ਕਿਸੇ ਦੀ ਮਨ ਦੀ ਸ਼ਾਂਤੀ ਬੰਬ ਸੁੱਟਣਾ? ਕਿਸੇ ਦੇ ਮਨ ਦੀ ਸ਼ਾਂਤੀ ਹੋਈ ਸੀ ਜਿਹੜਾ ਬੰਦਾ ਉੱਥੇ ਜਾ ਮਾਰਦਾ? ਉਹਦੇ ਤੇ ਵਰਲਡ ਟ੍ਰੇਡ ਸੈਂਟਰ ਦੇ ਵਿੱਚ ਜਦੋਂ ਜਹਾਜ਼ ਮਾਰੇ, 9/11 ਹੋਇਆ ਅਮੈਰੀਕਾ ਵਿੱਚ, ਜਾਂ ਹੋਰ ਕਈ ਬੰਬ ਬਲਾਸਟ ਹੁੰਦੇ ਨੇ, ਉਹਨਾਂ ਅਗਲਾ ਦਾ ਮਰਜ਼ੀ ਕਰ ਰਿਹਾ। ਅਗਲਾ ਕਹਿੰਦਾ ਮੇਰੀ ਮਰਜ਼ੀ ਇਹ ਹੈ, ਫਿਰ ਮੈਨੂੰ ਸ਼ਾਂਤੀ ਇਹਦੇ ਨਾਲ ਮਿਲਦੀ, ਬੰਦਾ ਕਰੇ ਕੀ? ਮਤਲਬ ਇਸ ਇਹ ਜਿਹੜਾ ਵਿਸ਼ਾ ਹੈ ਨਾ, ਇਹ ਸੋਚਣ ਵਾਲਾ ਹੈ। ਤੇ ਮੈਂ ਲਿਖਿਆ ਸੀ ਵੀ ਚੌੜੇ ਹੋ ਕੇ ਨਾ ਕੋ, ਮਰਜ਼ੀ ਨਾਲ ਜ਼ਿੰਦਗੀ ਜਿਉ। ਨਿਕੰਮੇ ਬੰਦੇ ਵੀ ਪਾਈ ਜਾਂਦੇ ਨੇ ਵੀ ਇਹ ਤੇ ਬੜੀ ਵਧੀਆ ਗੱਲ ਹੈ, ਆਪਣੇ ਮਤਲਬ ਨੂੰ ਵਰਤਦਾ ਨਾ ਗੱਲਾਂ। ਪਰ ਮਰਜ਼ੀ ਨੂੰ ਸਮੁੱਚਤਾ ਵਿੱਚ ਵਿਚਾਰਨਾ ਪੈਣਾ ਵੀ ਤੇਰੀ ਮਰਜ਼ੀ ਬਾਕੀਆਂ ਦਾ ਨੁਕਸਾਨ ਤੇ ਨਹੀਂ ਕਰਦੀ, ਆਲੇ ਦੁਆਲੇ ਦਾ, ਤੇਰਾ ਆਪਣਾ ਠੀਕ ਹੈ, ਬਾਕੀਆਂ ਦਾ, ਆਲੇ ਦੁਆਲੇ ਦਾ ਸਾਰਾ ਕੁਝ ਸੋਚਣਾ ਪੈਣਾ। ਹੁਣ ਮਰਜ਼ੀ ਨਾਲ ਜੀਓ, ਮਤਲਬ ਜਿਹਨੂੰ ਮਰਜ਼ੀ ਬਾਂਹ ਤੋਂ ਫੜ ਦੋ, ਮਰਜ਼ੀ ਤੇ ਇਹੀ ਕਹਿੰਦੀ ਹੋਣੀ ਅਗਲੀ, ਮਰਜ਼ੀ ਤਾਂ ਇਹੀ ਕਰਦੀ, ਮਰਜ਼ੀ ਨਾਲ ਜੀਓ। ਮਤਲਬ ਸਮੁੱਚਤਾ ਦੇ ਵਿੱਚ ਵੇਖਾਂਗੇ ਨਾ ਵੀ ਸਾਰਿਆਂ ਮੇਰੀ ਮਰਜ਼ੀ ਕਿਸੇ ਆਲੇ ਦੁਆਲੇ ਦਾ ਕੀ ਕਰਦੀ ਹੈ, ਨੁਕਸਾਨ ਤੇ ਨਹੀਂ ਕਰਦੀ, ਕਿਤੇ ਕੋਈ ਕੋਈ ਏਦਾਂ ਦਾ ਤਾਂ ਨਹੀਂ ਹੋਣ ਲੱਗਾ। ਸਾਰੀਆਂ ਗੱਲਾਂ ਨੂੰ ਕਿਸੇ ਸੰਦਰਭ ਵਿੱਚ, ਸਰਬ ਪੱਖੀ ਵਿਕਾਸ ਵਿੱਚ ਧਿਆਨ ਚ ਰੱਖ ਕੇ, ਸਰਬ ਪੱਖੀ ਵਿਕਾਸ ਨੂੰ ਧਿਆਨ ਚ ਰੱਖ ਕੇ ਸੋਚਣਾ ਪੈਣਾ, ਫਿਰ ਕਲੀਅਰ ਹੁੰਦੀ ਕਿ ਨਹੀਂ ਗੱਲ। ਤਾਂ ਕਰਕੇ ਜਿਹੜਾ ਇਹ ਵਿਸ਼ਾ ਹੈ ਨਾ, ਬੜਾ ਗੰਭੀਰਤਾ ਵਾਲਾ ਹੈ, ਬੜਾ ਸੋਚਣ ਵਾਲਾ ਹੈ ਕਿ ਬੰਦਾ ਸਟ੍ਰੈਸ ਚ ਹੋ ਗਿਆ। ਹੁਣ ਆਪਣੇ ਇੱਥੇ ਕੋਈ ਬੰਦਾ ਸ਼ਰਾਬ ਦੀ ਬੋਤਲ ਅੰਦਰ ਲੈ ਆਵੇ, ਉਹਨੂੰ ਸਟ੍ਰੈਸ ਪਊ ਕਿ ਨਹੀਂ? ਉਹਦੀ ਸਟ੍ਰੈਸ, ਉਹਨੂੰ ਨੀਂਦ ਨਹੀਂ ਆਉਣੀ। ਤੇ ਜੇ ਸ਼ਰਾਬ ਦੀ ਬੋਤਲ ਚਰਚ ਚ ਲੈ ਗਿਆ, ਉੱਥੇ ਕੋਈ ਪ੍ਰੋਬਲਮ? ਆਪਣੇ ਕੋਈ ਜੁੱਤੀ ਅੰਦਰ ਪਾ ਕੇ ਆ ਜਾਏ, ਉਹਨੂੰ ਨੀਂਦ ਨਹੀਂ ਆਉਣੀ। ਪਰ ਜੇ ਉਹ ਚਰਚ ਚ ਜੁੱਤੀ ਪਾ ਕੇ ਨਾ ਗਿਆ, ਉਹਦੇ ਕੋਈ ਪ੍ਰੋਬਲਮ ਹੀ ਨਹੀਂ। ਮਤਲਬ ਆਪਣੇ ਆਪਣੇ ਨੀ ਪੈਮਾਨੇ, ਉਹ ਨੀਂਦ ਨਹੀਂ ਆਉਂਦੀ, ਉਹਨੂੰ ਸਜ਼ਾ ਮਿਲੀ ਹੈ, ਸਜ਼ਾ ਵੱਖਰੀ ਵੱਖਰੀ ਨੀ। ਕਿੰਨਾ ਇਹ ਵਿਸ਼ ਮਤਲਬ ਜਿਹੜਾ ਜੱਜ ਹੈ ਉਹ ਭਲਾ ਸੀ ਆਪ ਹੀ ਤੇ ਨਹੀਂ? ਮਤਲਬ ਸਜ਼ਾ ਜਿਹਨੂੰ ਮਿਲ ਰਹੀ ਹੈ ਉਹ ਵੀ ਅਸੀਂ ਆਪ ਹੀ ਹਾਂ। ਮਾਇੰਡ ਦਾ ਹੀ ਇੱਕ ਪਾਰਟ ਹੈ ਨਾ ਜਿਹਨੂੰ ਸਜ਼ਾ ਮਿਲ ਰਹੀ ਹੈ, ਪਰ ਜਿਹੜਾ ਸਜ਼ਾ ਦੇਣ ਵਾਲਾ ਹੈ ਜੱਜ ਉਹ ਵੀ ਅਸੀਂ ਆਪ ਹੀ ਤੇ ਨਹੀਂ? ਉਹਦੀ ਕੁਆਲੀਫਿਕੇਸ਼ਨ ਡਿਸਾਈਡ ਕੌਣ ਕਰਦਾ? ਉਹਦੀ ਜੱਜ ਦੀ ਕੁਆਲੀਫਿਕੇਸ਼ਨ ਵੀ ਅਸੀਂ ਨਹੀਂ ਬਣਾਈ ਹੋਈ? ਜਿਹੜਾ ਜੱਜ ਕਰਦਾ ਸਾਡੇ ਅੰਦਰ ਬੈਠਾ ਸਾਨੂੰ। ਮੁਸਲਮਾਨਾਂ ਚ ਤਿੰਨ ਵਿਆਹ, ਜੱਜ ਜੱਜ ਕਹਿੰਦਾ ਠੀਕ ਹੈ, ਸਾਡੇ ਵਾਲਾ ਇੱਕ ਕਹਿੰਦਾ। ਮਤਲਬ ਸ਼ਰਾਬ ਇੱਥੇ ਠੀਕ ਹੈ, ਇੱਥੇ ਮਤਲਬ ਮਾਂ ਗਊ ਦਾ ਮਾਸ ਕਿਤੇ ਠੀਕ ਹੈ, ਦੂਜੇ ਥਾਂ ਤੇ ਸੂਰ ਦਾ ਮਾਸ। ਇਹ ਜੱਜ ਵੀ ਸਾਡਾ ਹੀ ਨਹੀਂ, ਗਲਤ ਠੀਕ ਵੀ ਸਾਡੇ ਦਿਮਾਗ ਦੀ ਉਪਜ ਨਹੀਂ। ਸੱਚ ਕਿਸੇ ਲਈ ਸੱਚ ਕੁਛ ਹੈ, ਕਿਸੇ ਲਈ ਸੱਚ ਕੁਛ ਹੈ। ਕਿਸੇ ਲਈ ਇੱਕ ਚੀਜ਼ ਠੀਕ ਹੈ, ਦੂਜੇ ਲਈ ਉਹ ਗਲਤ ਹੈ। ਮਤਲਬ ਬ੍ਰੇਨ ਦੀ ਖੇਡ ਨਹੀਂ ਸਾਡੀ, ਦਿਮਾਗ ਦੀ, ਵਿਚਾਰਾਂ ਦਾ ਹੀ ਖੇਡ ਹੈ। ਤਾਂ ਕਰਕੇ ਜਦੋਂ ਅਸੀਂ ਸਮਝ ਨਾਲੋਂ ਟੁੱਟਦੇ ਹਾਂ, ਗਿਆਨ ਨਾਲੋਂ ਟੁੱਟਦੇ ਹਾਂ, ਤੇ ਅਸੀਂ ਪਰੇਸ਼ਾਨ ਹੁੰਦੇ ਹਾਂ। ਤੇ ਜਿਹੜਾ ਇਹ ਚਿੰਤਾ ਦੀ ਗੱਲ ਹੈ, ਇਹ ਦੁੱਖਾਂ ਤੇ ਚਿੰਤ ਖਟੋਲਾ ਵਾਣ ਦੁੱਖ ਹੈ, ਬਿਰਹਿ ਵਿਛਾਵਣ ਲੇਪ ਹੈ, ਇਹ ਤੇ ਠੀਕ ਹੈ, ਉਹ ਠੀਕ ਹੋਵੇ, ਪਰ ਠੀਕ ਇਕੱਲਾ ਮੈਂ ਨਾ ਹੋਵਾਂ, ਆਲਾ ਦੁਆਲਾ ਵੀ ਹੋਵੇ। ਇੱਕ ਨੂੰ ਧਿਆਨ ਚ ਰੱਖ ਕੇ ਜੇ ਸੋਚਿਆ ਜਾਵੇ ਫਿਰ ਇਲਾਜ ਸਹੀ ਲੱਗੇਗਾ। ਇੱਕ ਸਮੁੱਚਾ, ਮਤਲਬ ਜੇ ਇੱਕ ਨੂੰ, ਸਮੁੱਚਤਾ ਨੂੰ ਧਿਆਨ ਚ ਰੱਖੀਏ, ਸਮੁੱਚ ਨੂੰ, ਇੱਕ ਪਿੰਡ ਨੂੰ ਨਹੀਂ, ਸਮੁੱਚ ਨੂੰ, ਸਾਰੇ ਬ੍ਰਹਿਮੰਡ ਨੂੰ, ਸਮੁੱਚ ਨੂੰ ਧਿਆਨ ਚ ਰੱਖ ਕੇ ਜਦੋਂ ਫਿਰ ਅਸੀਂ ਚਿੰਤਾ ਤੋਂ ਮੁਕਤੀ ਦੀ ਗੱਲ ਕਰਾਂਗੇ, ਉਹ ਫਿਰ ਸਰਬ ਪੱਖੀ ਹੋਏਗਾ। ਆਪਣੀ ਚਿੰਤਾ ਨਹੀਂ ਮੁਕਤ ਹੋਏਗੀ, ਬਾਕੀਆਂ ਦੀ ਵੀ ਹੋਏਗੀ। ਨਹੀਂ ਤੇ ਬੰਦਾ ਆਪਣੀ ਚਿੰਤਾ ਤੇ ਮੁਕਾ ਲੈਂਦਾ, ਬਾਕੀਆਂ ਦਾ ਨੁਕਸਾਨ ਹੁੰਦਾ। ਪ੍ਰੋਬਲਮ ਹੈ, ਠੀਕ ਹੈ। ਇਹਦਾ ਫਿਰ ਇਲਾਜ ਹੋਈ, ਜੋ ਮਰਜ਼ੀ ਕਰ ਲਈ। ਉਹ ਪ੍ਰੋਬਲਮ ਕੋਈ ਹੋਰ ਹੁੰਦੀ ਹੈ,
ਵੈਦ ਨਾ ਪੋ Oh. I'm
Wahe Guru, Wahe Guru, Wahe Guru. ਵਾਹਿਗੁਰੂ 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 ਵਾਹਿਗੁਰੂ
ਜਿਹੜਾ ਕਰਮ ਮਾਰਿਆ ਕੰਮ ਮਾੜੇ ਕਰਦਾ ਉਸ ਦੀ ਹੋਵੇ ਨਾਮ ਦੁਆ ਜਿਹੜਾ ਕਰਮ ਮਾਰਿਆ ਉਸ ਦੀ ਹੋਵੇ ਨਾਮ ਦੁਆ ਜਿਹੜਾ ਕਰਮ ਮਾਰਿਆ ਉਸ ਦੀ ਹੋਵੇ ਨਾਮ ਦੁਆ ਜਿਹੜਾ ਕਰਮ ਮਾਰਿਆ ਉਸ ਦੀ ਹੋਵੇ ਨਾਮ ਦੁਆ ਨਾਦਵਾ ਜਿਹੜਾ ਗੱਜ ਕੇ ਬਈ ਜਿਹੜਾ ਕਰਮ ਮਾਰਿਆ ਉਸ ਦੀ ਹੋਵੇ ਨਾਦਵਾ ਜਿਹੜਾ ਕਰਮ ਮਾਰਿਆ ਉਸ ਦੀ ਹੋਵੇ ਨਾਦਵਾ ਉਸਦੀ ਹੋਵੇ ਨਾਦਵਾ ਜਿਹੜਾ ਕਰਮ ਮਾਰਿਆ ਉਸਦੀ ਹੋਵੇ ਨਾਦਵਾ ਉਸਦੀ ਨਾਦਵਾ ਜਿਹੜਾ ਹੋਵੇ ਨਾਦਵਾ ਹੋਵੇ ਨਾਦਵਾ ਹੋਵੇ ਨਾਦਵਾ ਹੋਵੇ ਨਾਦਵਾ ਜਿਹੜਾ ਕਰਮ ਮਾਰਿਆ ਉਸ
ਕਰਮਾ ਮਾਰਿਆ ਉਸ ਦੀ ਹੋਵੇ ਨਾ ਦਵਾ
ਜਿਹਦਾ ਕਰਮਾ ਮਾਰਿਆ ਉਸ ਦੀ ਹੋਵੇ ਨਾ ਦਵਾ ਜਿਹਦਾ ਕਰਮਾ ਮਾਰਿਆ ਉਸ ਦੀ ਹੋਵੇ ਨਾ ਦਵਾ
ਉਸ ਦੀ ਨਾ ਦਵਾ ਜਿਹੜਾ ਕਰਮਾ ਉਸ ਦੀ ਹੋਵੇ ਨਾ ਦਵਾ ਜਿਹੜਾ ਕਰਮਾ ਮਾਰਿਆ ਉਸ ਦੀ ਹੋਵੇ ਨਾ ਦਵਾ
ਜਿਹੜਾ ਕਰਮਾ ਮਾਰਿਆ
ਕੀ ਉਸ ਦੀ ਹੋਵੇ ਨਾ ਦਵਾ
ਕਰਮਾ ਮਾਰਿਆ ਉਸ ਦੀ ਹੋਵੇ ਨਾ ਦਵਾ
ਰੋਗ ਨਹੀਂ ਲੱਭਿਆ ਜਾਣਾ ਵੈਦਾ ਤੋੜਿਆ ਹੋਏ ਇੱਥੋਂ ਰੋਗ ਨਹੀਂ ਲੱਭਿਆ ਜਾਣਾ ਵੈਦਾ ਤੋੜਿਆ ਹੋਏ
ਇੱਥੋਂ ਰੋਗ ਨਹੀਂ ਲੱਭਿਆ ਵੈਦਾ ਤੋੜਿਆ ਰੋਗ ਨਹੀਂ ਲੱਭਿਆ
ਰੋਗ ਨਹੀਂ ਲੱਭਿਆ ਜਾਣਾ ਭੋਲਿਆ ਹੋਏ ਇੱਥੋਂ ਰੋਗ ਨਹੀਂ ਲੱਭਿਆ ਵੈਦਾ ਭੋਲਿਆ ਵੈਦ ਇਲਾਜ ਹੋਰ ਕਰਦਾ ਹੈ ਕਹਿੰਦੇ ਵੈਦਾ ਤੇਰੇ ਕੋਲ ਇਲਾਜ ਨਹੀਂ ਪ੍ਰੋਬਲਮ ਹੈ ਨਾ ਜਿਹੜੀ ਜਿੰਨਾ ਚਿਰ ਪ੍ਰੋਬਲਮ ਦਾ ਹੱਲ ਨਹੀਂ ਕਰਦੇ ਉਹਨਾਂ ਚਿਰ ਗੱਲ ਨਹੀਂ ਸਾਡੇ ਮੰਨ ਲਓ ਹਮੇਸ਼ਾ ਡਿਸਕਸ਼ਨ ਹੁੰਦੀ ਹੈ ਮੁਸ਼ਕਲ ਦੀ ਪ੍ਰੋਬਲਮ ਦੀ ਹੱਲ ਕੀ ਹੈ ਇਹਦਾ ਜੇ ਪੁੱਛ ਲਓ ਉਹ ਨਹੀਂ ਪਤਾ ਲੱਗਦਾ ਚਾਹੇ ਸਾਡੀ ਕੌਮ ਦੇ ਪ੍ਰਤੀ ਵੇਖ ਲਓ ਜਾਂ ਜੀ ਸਾਡੀ ਸਾਡੀ ਪ੍ਰੋਬਲਮ ਕੀ ਹੈ ਜੇ ਅਗਲਾ ਪੁੱਛ ਰਿਹਾ ਵੀ ਸਿੱਖਾਂ ਦੀ ਪ੍ਰੋਬਲਮ ਕੀ ਹੈ ਮਤਲਬ ਜੇ ਵੱਖਰੇ ਵੱਖਰੇ ਵੈਦ ਨੇ ਜਿਹੜੇ ਵੈਦ ਕੌਮ ਦੇ ਆਗੂ ਉਹਨਾਂ ਨੂੰ ਪੁੱਛ ਲਓ ਵੀ ਪ੍ਰੋਬਲਮ ਕੀ ਹੈ ਲੰਗਰ ਲਾਉਣਾ ਵੀ ਘੱਟ ਲੱਗ ਰਹੇ ਨੇ ਜਾਂ ਸੰਥਿਆ ਘੱਟ ਕਰਾਈ ਜਾ ਰਹੀ ਹੈ ਜਾਂ ਪਾਠੀ ਘੱਟ ਬਣ ਰਹੇ ਨੇ ਮਤਲਬ ਗੁਰਦੁਆਰੇ ਘੱਟ ਨੇ ਪ੍ਰੋਬਲਮ ਦੱਸੋ ਕੀ ਹੈ ਵਿਕਾਸ ਹੋਏਗਾ ਕਿਵੇਂ ਜਿਹੜੇ ਵੈਦ ਨੇ ਅੱਜ ਦੇ ਵੀ ਨੇ ਜਿਹੜੇ ਉਹ ਇਲਾਜ ਕੋਈ ਹੋਰ ਕਰਦੇ ਨੇ ਪਰ ਬਿਮਾਰੀ ਕੋਈ ਹੋਰ ਹੈ ਸਾਰੇ ਪਾਸੇ ਇਸ ਨੁਕਤੇ ਨੂੰ ਲਾ ਕੇ ਵੇਖੀਏ ਮਤਲਬ ਜਿਹੜਾ ਇਲਾਜ ਲੱਭਿਆ ਜਾ ਰਿਹਾ ਦੱਸਿਆ ਜਾ ਰਿਹਾ ਉਹ ਅਸਲ ਵਿੱਚ ਹੱਲ ਹੈ ਨਹੀਂ ਇੱਥੇ ਜਿਹੜਾ ਇਹ ਸ਼ਬਦ ਗੁਰੂ ਨਾਨਕ ਪਾਤਸ਼ਾਹ ਦਾ ਹੈ ਉਹ ਕਹਿੰਦੇ ਹੈ ਕਿ ਦੁੱਖ ਕੋਈ ਹੋਰ ਹੈ ਤੇ ਉਹਦਾ ਇਲਾਜ ਹੈ ਜਿਹੜਾ ਉਹ ਹੋਰ ਕੀਤਾ ਜਾ ਰਿਹਾ ਜਿੰਨਾ ਚਿਰ ਮੂਲ ਨਹੀਂ ਲੱਭਦੇ ਬਿਮਾਰੀ ਦੀ ਜੜ ਨਹੀਂ ਲੱਭਦੇ ਉਹਨਾਂ ਚਿਰ ਕਿਵੇਂ ਪਤਾ ਲੱਗੂ ਹੱਲ ਕੀ ਹੱਲ ਕੀ ਹੈ ਤੇ ਜਿਹੜੇ ਸਿਆਣੇ ਵੈਦ ਹੁੰਦੇ ਹੈ ਉਹ ਇਲਾਜ ਲੱਭਦੇ ਹੈ ਵੈਦ ਮਤਲਬ ਜਿਹੜੇ ਕੌਮ ਦੇ ਆਗੂ ਹੈ ਉਹ ਆਪਣੀ ਕੌਮ ਦੇ ਵਿੱਚ ਪ੍ਰੋਬਲਮ ਫੜਦੇ ਹੈ ਉਹਦੀ ਜੜ ਲੱਭਦੇ ਹੈ ਉਹਦਾ ਇਲਾਜ ਲੱਭਦੇ ਹੈ ਤੇ ਇਲਾਜ ਹੁੰਦਾ ਵੀ ਹੈ ਕਿਤੇ ਨਾ ਕਿਤੇ ਜਾ ਕੇ ਚੰਗੇ ਵੈਦ ਨੇ ਜਿਹੜੇ ਉਹਦੀ ਜੜ ਲੱਭਣਗੇ ਫਿਰ ਉਹਦਾ ਹੱਲ ਕੀਤਾ ਜਾਂਦਾ। ਹੁਣ ਆਪਾਂ ਚੰਗੇ ਡਾਕਟਰ ਕੋਲ ਜਾਈਦਾ ਕਿਤੇ ਟੈਸਟ ਕਰਾਓ, ਮੈਂ ਤੁਹਾਨੂੰ ਬੁਖਾਰ ਦੀ ਦਵਾਈ ਦੇਈ ਜਾਵਾਂ ਹੋਵੇ ਟਾਈਫਾਇਡ, ਮੈਂ ਤੁਹਾਨੂੰ ਕੁਝ ਹੋਰ ਖਵਾਈ ਜਾਵਾਂ, ਹੁਣ ਦਰਦਾਂ ਦੀ ਦਵਾਈ ਦੇ ਰਿਹਾ, ਯੂਰਿਕ ਐਸਿਡ ਵੱਧ ਗਿਆ, ਬਾਡੀ ਚ ਐਸਿਡ ਦੀ ਮਾਤਰਾ ਵੱਧ ਗਈ, ਟੀਜੀ ਵੱਧ ਗਿਆ, ਜਾਂ ਤੁਹਾਡੀ ਬਾਡੀ ਚ B12 ਘੱਟ ਗਿਆ, ਵਿਟਾਮਿਨ ਘੱਟ ਗਿਆ, ਹੁਣ ਉਹਦੀ ਉਹਦੇ ਕਰਕੇ ਪੇਨ ਹੋ ਰਿਹਾ। ਉਹ ਕਹਿੰਦੇ ਟੈਸਟ ਕਰੀਏ ਬਲੱਡ ਵਿੱਚ ਪ੍ਰੋਬਲਮ ਕੀ ਹੈ, ਇਲਾਜ ਉਹਦਾ ਹੋਏਗਾ ਫਿਰ ਸਹੀ ਇਲਾਜ ਲੱਭਦਾ, ਫਿਰ ਹੀ ਗੱਲ ਬਣਦੀ। ਹੁਣ ਸਾਡੇ ਬੰਦੇ ਜਿਹੜੇ ਨੇ ਸਾਡੀ ਕੌਮ ਦੇ ਵਿੱਚ ਆਪੋ ਆਪਣੀ ਸਲਾਹ ਦੇ ਰਹੇ, ਕੋਈ ਕਹਿੰਦਾ ਐਂ ਕਰ ਦੋ ਫਿਰ ਬਲ ਚੜ੍ਹਦੀ ਕਲਾ ਹੋ ਜਾਊ, ਕੋਈ ਕਹਿੰਦਾ ਐਂ ਕਰ ਦੋ ਐਂ ਹੋ ਜੇ ਐਂ ਹੋ ਜੇ ਐਂ ਹੋ ਜੇ, ਮਤਲਬ ਅਸਲ ਜਿਹੜੀ ਜੜ ਹੈ ਉਹ ਇਲਾਜ। ਹੁਣ ਆਪਾਂ ਕਹੀਏ ਵਿੱਚਾ ਯਾਰ ਇਹ ਕਿਵੇਂ ਫਿਰ ਮਤਲਬ ਸਾਡੇ ਸਾਹਮਣੇ ਕੋਈ ਕਿਵੇਂ ਇਹਦਾ ਪਤਾ ਕਿਵੇਂ ਲੱਗੇ, ਸਾਡੇ ਸਾਹਮਣੇ ਯਹੂਦੀ ਹੈਗੇ ਕਿ ਨਹੀਂ 1 ਕਰੋੜ, ਤੇ ਜਿੰਨਾ ਉਹਨਾਂ ਨਾਲ ਧੱਕਾ ਹੋਇਆ ਥੋੜਾ ਹੋਇਆ, ਕਿਤੇ ਥੋੜਾ ਧੱਕਾ ਹਿਟਲਰ ਵਰਗਿਆਂ ਨੇ ਕੀਤਾ ਉਹਨਾਂ ਦਾ ਪਿਛਲੇ, ਹੁਣ ਦੀ ਗੱਲ ਹੈ ਨਾਲੇ ਰਿਕਾਰਡਿੰਗਾਂ ਨੇ, ਹੁਣ ਤਾਂ ਵੀਡੀਓ ਵੀ ਹੈਗੀ, ਹਿਟਲਰ ਵਰਗਿਆਂ ਨੇ ਇੰਨਾ ਧੱਕਾ ਕੀਤਾ, 1 ਕਰੋੜ ਇੱਕ ਗਿਣਤੀ ਹੈ ਹੁਣ ਇਸ ਵੇਲੇ ਉਹਨਾਂ ਦੀ 1 ਕਰੋੜ, ਪਰ ਉਹਨਾਂ ਦੇ ਆਗੂਆਂ ਨੇ ਇਲਾਜ ਕਿੱਦਾਂ ਲੱਭਿਆ, ਸਿਆਣਾ ਵੈਦ ਇਲਾਜ ਕਿਵੇਂ ਲੱਭਦਾ, ਬਿਮਾਰੀ ਫੜਦਾ ਰੋਗ ਫੜਦਾ, ਸਾਡੇ ਵਾਲੇ ਇਲਾਜ ਜਦੋਂ ਲੱਭਦੇ ਨੇ ਉਹ ਰੋਗ ਕੀ ਹੈ, ਵੀ ਪਾਠੀ ਬਣਾਓ ਸਾਰੀ ਦੁਨੀਆ ਦੀ, ਜੇ ਸਾਰੀ ਕੌਮ ਪਾਠੀ ਬਣ ਜਾਏ ਲੰਗਰ ਹੀ ਲਾ ਦਿਓ ਇਕੱਲੇ, ਜਾਂ ਮੰਨ ਲਓ ਕੀ 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 ਕਰਿਆ ਜਾਵੇ, ਸਾਡੇ ਇਲਾਜ ਇੱਦਾਂ ਦੇ ਹੈ ਜਿਵੇਂ ਦੇਸੀ ਨੁਸਖੇ ਦੱਸ ਦਿੰਦੇ, ਕੋਈ ਕਹਿੰਦਾ ਐਂ ਰਗੜ ਕੇ ਲਾ ਲਓ, ਕੋਈ ਕਹਿੰਦਾ ਆਹ ਲਾ ਲਓ, ਕੋਈ ਕਹਿੰਦਾ ਆਹ ਲਾ ਲਓ, ਸਾਡੇ ਵਾਲੇ ਵੈਦ ਐਂ ਨੇ, ਜੜਾਂ ਖੜਾਈ ਵੈਦ ਹੈ ਇਲਾਜ ਲੱਭ ਮਤਲਬ। ਪਰ ਸਾਡੇ ਸਾਹਮਣੇ ਵੇਖੋ ਆਪਾਂ ਕਹਿੰਦੇ ਆ ਫਲਾਣਾ ਬੰਦਾ ਫਲਾਣੀ ਦਵਾਈ ਖਾ ਕੇ ਠੀਕ ਹੋ ਗਿਆ, ਫਿਰ ਤੇ ਕਾਪੀ ਕਰ ਸਕਦੇ ਆ ਨਾ, ਚਲੋ ਮੰਨ ਲਓ ਅੱਜ ਤੋਂ 50 ਸਾਲ ਪਹਿਲਾਂ ਤੇ ਪਤਾ ਹੀ ਨਹੀਂ ਸੀ ਲੱਗਦਾ ਦੁਨੀਆ 'ਚ ਕੀ ਹੋ ਰਿਹਾ, ਵੀ ਕਿਹਦੀ ਕਾਪੀ ਕਰੀਏ, ਕਿਹੜਾ ਕਿਵੇਂ ਠੀਕ ਹੋਇਆ, ਸਾਡੇ ਸਾਹਮਣੇ ਛੋਟੀਆਂ ਛੋਟੀਆਂ ਕੌਮਾਂ ਕਿਤੇ ਦੀ ਕਿਤੇ ਪਹੁੰਚ ਗਈਆਂ, ਜਿਹੜਾ ਉਹਨਾਂ ਦਾ ਤਰੀਕਾ ਹੁਣ ਤੇ ਕਾਪੀ ਵੀ ਮਾਰ ਲਈਏ, ਕਾਪੀ ਕਰ ਲਈ ਵੀ ਥੋੜੀ ਗਿਣਤੀ ਹੈ ਪਰ ਅੱਗੇ ਜਾਣ ਵਾਸਤੇ ਉਹਨਾਂ ਨੇ ਕੀ ਕੀਤਾ, ਅਸੀਂ ਕੀ ਕਰਨਾ, ਬਣਾ ਲਓ ਸੋਚਿਆ ਜਾ ਸਕਦਾ। ਪਰ ਪ੍ਰੋਬਲਮ ਇਹ ਹੈ ਲੜਨ ਮਰਨ ਤੋਂ ਬਿਨਾਂ ਬਾਕੀ ਅਸੀਂ ਸਿੱਖਿਆ ਹੀ ਕੁਛ, ਚਾਹੇ ਗਾਉਣ ਵਾਲਿਆਂ ਨੇ ਸਿਖਾਇਆ ਤਾਂ ਵੀ ਮਰਜੋ ਮਾਰ ਦਿਓ, ਤੇ ਸਾਡੇ ਢਾਡੀਆਂ ਤੇ ਸਾਡੇ ਵਰਗਿਆਂ ਪ੍ਰਚਾਰਕਾਂ ਨੇ ਸੁਣਾਇਆ ਮਰਜੋ ਮਾਰ ਦਿਓ, ਬਸ ਸਿੱਖਿਆ ਹੀ ਇਹ ਹੈ। ਤਾਂ ਹੀ ਵੇਖਿਆ ਮਰਜੋ ਮਾਰਨ ਵਾਲੀਆਂ ਗੱਲਾਂ ਨੂੰ ਲੋਕੀ ਕਿੰਨੀ ਸੁਣਦੇ ਨੇ ਤੇ ਫੇਮਸ, ਤੇ ਚੱਲਦੇ ਵੀ ਉਹੀ ਨੇ ਜਿਹੜੇ ਮਰਜੋ ਮਾਰ ਦਿਓ ਤੇ ਐਂ ਚਲਾਵਾਂਗੇ ਐਂ ਕਰਾਂਗੇ ਐਂ ਕਰਾਂਗੇ, ਉਹਨਾਂ ਦੇ ਹਥਿਆਰਾਂ ਦੀ ਠਾ ਠਾ ਵਾਲੀਆਂ ਗੱਲਾਂ ਕਿੰਨੀਆਂ ਮਸ਼ਹੂਰ ਹੁੰਦੀਆਂ, ਲੈਕਚਰਾਰਾਂ ਦੇ ਲੈਕਚਰ ਪ੍ਰਚਾਰਕਾਂ ਦੇ ਉਹ ਜਿਹੜੇ ਚ ਠਾ ਠਾ ਦੀ ਗੱਲ ਜ਼ਿਆਦਾ ਹੋਵੇ, ਮਤਲਬ ਇੱਕ ਰੈਸਿਪੀ ਹੈ ਇੱਕ ਬਣਾਇਆ ਸਾਡੇ ਸਾਹਮਣੇ, ਅਗਲੇ ਨੇ ਇਲਾਜ ਕਰ ਲਿਆ ਠੀਕ ਹੋ ਗਿਆ, ਸਾਰੇ ਬੱਚੇ ਪੜ੍ਹ ਗਏ ਕਿਤੇ ਦੀ ਕਿਤੇ ਪਹੁੰਚ ਗਏ, ਬਸ ਕਾਪੀ ਹੀ ਮਾਰਨੀ ਹੈ, ਕਾਪੀ ਕਰਨੀ ਤੇ ਬੜੀ ਸੌਖੀ ਹੁੰਦੀ ਹੈ, ਅਸਲੀ ਪਹਿਲੀ ਔਖੀ ਬਣ ਗਈ ਹੈ, ਜਿਸ ਬੰਦੇ ਨੇ ਗੱਡੀ ਪਹਿਲੀ ਬਣਾਈ ਉਹਨੇ ਔਖੀ ਬਣਾਈ ਸੀ, ਮੁੜ ਕੇ ਤੇ ਕੰਪਨੀਆਂ ਨੇ ਕਾਪੀ ਕੀਤੀਆਂ, ਜਹਾਜ਼ ਪਹਿਲੀ ਵਾਰੀ ਔਖਾ ਬਣਦਾ, ਮੁੜ ਕੇ ਤੇ ਕਾਪੀ ਕਰਨੀ ਹੁੰਦੀ, ਵਾਜਾ ਪਹਿਲੀ ਵਾਰੀ ਔਖਾ ਬਣਿਆ ਹੋਣਾ, ਹੁਣ ਤੇ ਕਾਪੀ ਕਰਤੀ ਕਰਨੀ ਹੈ, ਕੰਪਨੀ ਨਵੀਂ ਬਣ ਜਾਂਦੀ, ਚੀਜ਼ ਦੀ ਕਾਪੀ ਕਰਨੀ ਹੁਣ ਤੇ ਬੜਾ ਈਜ਼ੀ ਹੈ ਨਾ, ਹੁਣ ਜੇ ਸਾਡੀ ਗਿਣਤੀ 2.5 ਕਰੋੜ ਹੈ, ਗਿਣਤੀ ਸਾਡੀ ਥੋੜੀ ਹੈ ਤੇ ਹੁਣ ਕਾਪੀ ਕਰ ਸਕਦੇ ਆ ਨਾ, ਘੱਟ ਗਿਣਤੀ ਵਾਲੇ ਕਿੱਦਾਂ ਅੱਗੇ ਗਏ ਆ ਉਹਨਾਂ ਦੀ ਕਾਪੀ ਕਰੋ ਵੇਖ ਲਓ। ਪਰ ਇੱਕ ਰੱਸੇ ਦੇ ਵਿੱਚ ਇੱਕ ਇੱਕ ਧਾਗੇ 'ਚ ਇਹਨਾਂ ਮਣਕਿਆਂ ਨੂੰ ਪਰੋਵੇਗਾ ਕਿਹੜਾ, ਇਹ ਤਾਂ ਮਣਕਾ ਤਾਂ ਚਲੋ ਉਹਦੇ ਕੋਲ ਕਰਕੇ ਤੇ ਕਰ ਲੈਂਦਾ, ਸਾਡੇ ਮਣਕੇ ਤੇ ਭੱਜੇ ਫਿਰਦੇ, ਸਾਡੇ ਵਾਲਿਆਂ ਨੇ ਕਹਿਣਾ ਮੇਰੇ ਵਾਲੇ ਮਣਕਿਆਂ ਬਿਨਾ ਦੂਜਾ ਅਸੀਂ ਵੜਨ ਹੀ ਨਹੀਂ ਦੇਣਾ, ਇੱਥੇ ਸਾਡੇ ਤੇ ਆਪੋ ਆਪਣੀ ਵਾਲਾ ਬਣਾਉਣਗੇ ਤੋੜ ਕੇ ਧਾਗੇ, ਇਹੀ ਹੋ ਰਿਹਾ ਹਾਲਾਤ ਇੱਦਾਂ ਦੇ। ਪਰ ਇਹ ਹੈ ਵੀ ਜੇ ਕਿਤੇ ਸਹੀ ਰਾਹ ਹੋਵੇ, ਕੋਈ ਸਹੀ ਡਾਇਰੈਕਸ਼ਨ ਦਿੱਤੀ ਜਾਵੇ, ਸਹੀ ਇਲਾਜ ਲੱਭਿਆ ਜਾਵੇ, ਫਿਰ ਗੱਲ ਬਣ ਸਕਦੀ। ਫਿਰ ਹੱਲ ਹੋ ਸਕਦਾ। ਇਸ ਕਰਕੇ ਇਹ ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ ਆਪਾਂ ਸ਼ਬਦ ਸ਼ੁਰੂ ਚ ਪੜ੍ਹਿਆ, ਕਹਿੰਦੇ ਵੈਦਾ ਰਹਿਣ ਦੇ ਤੇ ਭੋਲਿਆ ਬੈਦਾ ਤੇਰ ਤੋਂ ਇਲਾਜ ਨਹੀਂ ਹੋਣਾ, ਇਹਦਾ ਹੱਲ ਨਹੀਂ ਹੋਣਾ। ਉਹ ਸ਼ਬਦ ਪੜਿਓ, ਪਕੜ ਢੋਲੇ ਬਾਂ ਭੋਲਾ ਵੈਦ ਨਾ ਜਾਣੀ ਕਰ ਕਰ ਕਲੇਜੇ ਮਾਂ, ਕਹਿੰਦੇ ਤਕਲੀਫ ਕਿਤੇ ਹੋਰ ਹੈ ਤੇ ਇਲਾਜ ਜਿਹੜਾ ਤੂੰ ਕਰਦਾ ਹੈ ਇੰਨਾ ਸੌਖਾ ਨਹੀਂ ਹੋਣਾ। ਪੜਿਓ ਜਰਾ,
ਵੈਦ ਬੁਲਾਇਆ ਵੈਦਗੀ ਪਕੜ ਟੰਡੋਲੇ ਭੋਲਾ ਵੈਦ ਨਾ ਜਾਣੀ ਕਰਕ ਕਨੇ ਜੇ ਮਾਂ।
ਪ੍ਰੋਬਲਮ ਤੇ ਕਹਿੰਦੇ ਮੇਰੇ ਅੰਦਰ ਹੈ ਕਲੇਜੇ, ਕਲੇਜੇ ਮਤਲਬ ਅੰਦਰ, ਤੇ ਤੂੰ ਬਾਂਹ ਹੀ ਮੇਰੀ ਵੇਖਦਾ ਹੈ, ਏਦਾਂ ਨਹੀਂ ਹੋਣਾ। ਟਟੋਲਦਾ ਹੈ ਲੱਭਦਾ ਹੈ ਮੇਰੀ ਪ੍ਰੋਬਲਮ ਕੋਈ ਹੋਰ ਹੈ, ਰੋਗ ਕੋਈ ਹੋਰ ਹੈ। ਮਤਲਬ ਜਿਹਦਾ ਜਿੰਨਾ ਚਿਰ ਅਸਲੀ ਬੰਦਾ ਹੱਲ ਨਹੀਂ ਨਾ ਲੱਭਦਾ ਓਨਾ ਚਿਰ ਗੱਲ ਨਹੀਂ ਬਣਦੀ। ਸਾਡੀ ਜਿਹੜੀ ਸਾਡਾ ਅਸਲ ਰੋਗ ਹੈ ਨਾ ਜਿਹੜਾ, ਉਹ ਇਹ ਹੈ ਹੀਣ ਭਾਵਨਾ, ਆਪਣੇ ਆਪ ਨੂੰ ਅਸੀਂ ਵੱਖ ਸਮਝੀਏ ਰੱਬ ਤੋਂ ਸਮਝਦੇ ਹਾਂ। ਜਿਹੜਾ ਜਿਹੜਾ ਲੋਗਾ ਭਰਮ ਨਾ ਭੁੱਲੋ ਭਾਈ, ਉਹ ਜਿਹੜਾ ਭਰਮ ਬਣਿਆ, ਕੌਨਫੀਡੈਂਸ ਦੀ ਘਾਟ, ਆਤਮ ਵਿਸ਼ਵਾਸ ਦੀ ਘਾਟ। ਹੁਣ ਜਿਹੜੇ ਬੰਦੇ ਚ ਆਤਮ ਵਿਸ਼ਵਾਸ ਦੀ ਘਾਟ ਹੈ, ਕੌਨਫੀਡੈਂਸ ਦੀ ਘਾਟ ਹੈ, ਉਹਨੂੰ ਡਾਕਟਰ ਦੀਆਂ ਦਵਾਈਆਂ, ਕੋਈ ਦਵਾਈ ਹੈਗੀ ਜਿਹੜੀ ਕੌਨਫੀਡੈਂਸ ਪਾਊ? ਗੋਲੀ ਹੈਗੀ ਕੌਨਫੀਡੈਂਸ ਦੀ? ਹੈਗੀ ਨਹੀਂ। ਉਹ ਤਾਂ ਮੈਂ ਇੱਥੇ ਇੱਕ ਬੀਬੀ ਨੂੰ ਨੀ ਕਿਹਾ, ਮਾਤਾ ਨੂੰ, ਮੈਂ ਕਿਹਾ ਮਾਤਾ ਜੀ ਉਹ ਬੱਚੀ ਸੀ ਛੋਟੀ ਜੀ, ਇਹ ਐਂ ਆ ਜੀ ਬਿਮਾਰ। ਮੈਂ ਕਿਹਾ ਮਾਤਾ ਇਹਦੇ ਚ ਪੋਜ਼ਿਟਿਵਿਟੀ ਭਰੋ। ਪਤਾ ਤਾਂ ਮੈਂ ਇੱਕ ਵਾਰੀ ਉੱਥੇ ਆਪਾਂ ਹੀ ਖੜੇ ਸੀ ਤੇ ਉਹ ਗੇੜਾ ਜਿਹਾ ਦੇ ਕੇ ਫੇਰ ਆ ਗਈ, ਕਹਿੰਦੀ ਭਾਈ ਸਾਹਿਬ, ਮੈਂ ਕਿਹਾ ਬਾਬਾ ਜੀ ਪੋਜ਼ਿਟਿਵਿਟੀ ਮਿਲਦੀ ਕਿੱਥੋਂ? ਵਿਚਾਰੀ ਭੋਲੀ ਮਾਈ ਸੀ, ਉਹ ਤਾਂ ਵਿਚਾਰੀ ਨੇ ਪੋਜ਼ਿਟਿਵਿਟੀ ਵੀ ਨਹੀਂ ਸੀ ਕਹਿਣਾ ਆਉਂਦਾ, ਹੈ ਨਾ, ਵੀ ਕਿੱਥੋਂ ਮਿਲਦੀ ਹੈ ਜਿਹੜੀ ਭਰ ਦੇਣੀ ਇਹਦੇ ਚ, ਮਤਲਬ ਉਹਨਾਂ ਨੇ ਬੋਤਲ ਹੀ, ਜਿਵੇਂ ਬੋਤਲ ਨੀ ਲਾ ਦਿੰਦੇ ਵੀ ਕੋਈ ਲੱਗ ਜਾਣੀ ਹੈ ਤੇ ਭਰ ਦੇਣੀ ਇਹਦੇ ਵਿੱਚ। ਉਹਨੂੰ ਇਹ ਲੱਗਿਆ ਵੀ ਸ਼ਾਇਦ ਕੋਈ ਚੀਜ਼ ਹੈ ਜਿਹੜੀ ਭਰੀ ਜਾਣੀ ਹੈ। ਹੁਣ ਆਤਮ ਵਿਸ਼ਵਾਸ ਦੀ, ਕੌਨਫੀਡੈਂਸ ਦੀ ਘਾਟ ਹੈ ਸਾਰਿਆਂ ਨੂੰ। ਹੁਣ ਇਲਾਜ ਕੋਈ ਹੋਰ ਹੈ, ਹੀਣ ਭਾਵਨਾ ਦੇ ਅਸੀਂ ਸ਼ਿਕਾਰ ਹਾਂ। ਸਭ ਤੋਂ ਵੱਡਾ ਰੋਗ ਹੈ ਜਿਹੜਾ ਹੀਣ ਭਾਵਨਾ ਦਾ ਸ਼ਿਕਾਰ ਹੋਣਾ, ਆਪਣੇ ਆਪ ਨੂੰ ਡਾਊਨ ਸਮਝਣਾ, ਆਪਣਾ ਮੂਲ ਨਾ ਪਛਾਣਨਾ। ਅਸਲ ਮੂਲ ਦਾ ਮਤਲਬ ਹੁੰਦਾ ਜਿੰਨੇ ਦੇ ਹੈਗੇ ਆ ਓਨੇ ਦੀ ਮੱਥੇ ਤੇ ਲਿਖ ਕੇ ਰੱਖਣਾ। ਜੇ ਬੰਦਾ ਜਿਵੇਂ ਆਪਾਂ ਬਾਹਰ ਕੋਈ ਵੇਖਦੇ ਹਾਂ ਵੀ ਆਹ ਗੱਡੀ ਹੈ ਕਿੰਨਾ ਵੇਟ ਚੱਕ ਸਕਦੀ ਹੈ, ਅਗਲਾ ਕਹਿੰਦਾ 10 ਟਨ, ਉਹਦੇ ਤੇ 10 ਟਨ ਲਿਖਿਆ ਹੈ ਕਿ ਨਹੀਂ? ਆ ਗੱਡੀ ਚ ਪਾਵਰ ਕਿੰਨੀ ਹੈ? ਇੰਨੇ ਹਾਊਸ ਪਾਵਰ ਦੀ ਹੈ, ਇੱਦਾਂ ਲਿਖਿਆ। ਇੰਨੇ 100 ਸੀਸੀ ਇੰਜਣ ਹੈ, ਇੰਨੇ ਦਾ ਹੀ ਹੋਏਗਾ, ਓਨਾ ਹੀ ਲਿਖਿਆ ਵੱਧ ਘੱਟ। ਆ ਕੰਡਾ ਕਿੰਨਾ ਵੇਟ ਚੋਰ ਤੋੜ ਸਕਦਾ, ਲਿਫਟ ਤੇ ਚੜ੍ਹਦਾ ਹੁੰਦਾ, ਇਹ ਉਹਦੇ ਲਿਖਿਆ ਹੁੰਦਾ ਇਹ 300 ਕਿਲੋ 3 ਕੁਇੰਟਲ ਵੇਟ ਚੱਕ ਸਕਦੀ ਹੈ, ਤੇ ਨਾਲ ਉਹਦੇ ਤੇ ਲਿਖਿਆ ਹੁੰਦਾ ਕਿ 5 ਬੰਦੇ ਜਾਂ 4 ਬੰਦੇ 4 ਪਰਸਨ 5 ਪਰਸਨ ਇੰਨੇ ਕੇਜੀ ਵੇਟ ਚੱਕਦੀ ਹੈ, ਏਦਾਂ ਲਿਖਿਆ। ਏਦਾਂ ਥੋੜਾ ਨਾ ਘੱਟ ਨਾ ਵੱਧ, ਏਦਾਂ ਹੀ ਬੰਦੇ ਹਰੇਕ ਦੇ ਉੱਤੇ ਇਹ ਲਿਖਿਆ ਹੋਣਾ ਚਾਹੀਦਾ। ਲਿਖਿਆ ਮਤਲਬ ਆਪਣੀ ਕੀਮਤ ਦਾ ਪਤਾ ਹੋਵੇ ਮੈਂ ਕਿੰਨੇ ਕੁ ਜੋਗਾ, ਆਪਣੇ ਤੇ ਸਹੀ ਲਿਖਿਆ। ਪਹਿਲਾਂ ਤਾਂ ਆਪਣੇ ਆਪ ਦਾ ਪਤਾ ਹੋਵੇ, ਫਿਰ ਦੂਜੇ ਬਾਰੇ ਵੀ। ਆਈਡੀਆ ਵੀ ਗਲਤ ਨਾ ਲਾਵੇ ਵੀ ਆਪਣੇ ਆਪ ਨੂੰ ਲੱਖਾਂ ਦਾ ਸਮਝ ਲੈ, ਦੂਜੇ ਨੂੰ ਜ਼ੀਰੋ। ਸਹੀ ਆਈਡੀਆ ਜਿਹੜਾ ਆਪਣੇ ਬਾਰੇ ਲਾ ਸਕਦਾ ਉਹ ਬਗਾਨੇ ਬਾਰੇ ਵੀ ਸਹੀ ਆਈਡੀਆ ਲਾ ਲੈਂਦਾ। ਹੁਣ ਕੌਨਫੀਡੈਂਸ ਨੂੰ ਘਟਾ ਲੈਣਾ ਇਹ ਵੀ ਖਤਰਨਾਕ ਹੈ, ਪਰ ਲੋੜ ਤੋਂ ਵੱਧ ਆਪਣੇ ਆਪ ਨੂੰ ਹੰਕਾਰੀ ਬਣ ਜਾਣਾ ਇਹ ਵੀ ਖਤਰਨਾਕ ਹੈ। ਬੈਲੈਂਸ ਰਹਿਣਾ, ਮੂਲ ਦਾ ਪਤਾ, ਅਸਲੀਅਤ ਦਾ, ਅਸਲ ਦਾ, ਸੱਚਾਈ ਦਾ, ਰਿਐਲਿਟੀ ਦਾ, ਵੀ ਆਹ ਸੱਚ ਹੈ, ਇੰਨਾ ਹੀ ਹੈ, ਔਰ ਆਹ ਇਹੋ ਹੀ ਹੈ, ਪਤਾ ਹੋਣਾ ਚਾਹੀਦਾ। ਬਸ ਇਹ ਜਦੋਂ ਸਮਝ ਆਉਂਦੀ ਹੈ ਮੂਲ ਪਛਾਣਨ ਦੀ, ਆਪਣੇ ਜਿਹੜੀ ਅਸਲ ਇਹ ਘਾਟ ਹੈ ਸਾਡੇ 'ਚ, ਜਿਹੜੀ ਕਮੀ ਹੈ, ਆਪਣੇ ਆਪ ਬਾਰੇ ਪਤਾ ਹੋਵੇ, ਫਿਰ ਉਹਦੀ ਸਵਾਦ ਫੇਰ ਆਉਂਦਾ। ਹੁਣ ਕਈ ਬੰਦੇ ਵੇਖੇ ਹੈਗੇ ਬਹੁਤ ਕਮਾਲ ਦੇ ਹੈ, ਆਪ ਨੂੰ ਉਹਨਾਂ ਨੂੰ ਪਤਾ ਹੀ ਨਹੀਂ, ਤੇ ਕਈ ਨਿਕੰਮੇ ਹੈ ਉਹ ਆਪਣੇ ਆਪ ਨੂੰ ਕਮਾਲ ਦੇ ਸਮਝਦੇ ਹੈ। ਮਤਲਬ ਆਪਣੇ ਆਪ ਨੂੰ ਜਿੰਨੇ ਜੋਗਾ ਹੈਗਾ ਓਨਾ ਸਹੀ ਆਈਡੀਆ ਬੰਦਾ ਲਾ ਸਕੇ, ਕੌਨਫੀਡੈਂਸ ਭਰ ਕੇ ਰੱਖੇ, ਆਤਮ ਵਿਸ਼ਵਾਸ ਆਪਣਾ ਜਗਾ ਕੇ ਰੱਖੇ। ਅਸਲ ਜਿਹੜਾ ਰੋਗ ਹੈ ਉਹਦਾ ਇਲਾਜ ਲੱਭਿਆ ਜਾਵੇ। ਕਹਿੰਦੇ ਤਕਲੀਫ ਕਿਤੇ ਹੋਰ ਹੈ ਤੇ ਇਲਾਜ ਕਿਤੇ ਹੋਰ ਕਰਦਾ। ਇਹੋ ਹੀ ਹਾਲ ਅੱਜ ਸਾਡਾ ਪਰਸਨਲ ਵੀ ਇਹੋ ਹੀ ਹਾਲ ਹੈ, ਸਾਡੀ ਕੌਮ ਦਾ ਵੀ ਇਹੋ ਹਾਲ ਹੈ। ਪ੍ਰੋਬਲਮਾਂ ਸਾਡੀਆਂ ਕੋਈ ਹੋਰ ਹੈ ਤੇ ਇਲਾਜ, ਪ੍ਰੋਬਲਮ ਸਾਡੀ ਸਭ ਤੋਂ ਵੱਡੀ ਆਤਮ ਵਿਸ਼ਵਾਸ ਦੀ ਘਾਟ ਹੈ। ਸਾਡਾ ਸੁਭਾਅ ਸਭ ਤੋਂ ਵੱਡੀ ਸਿੱਖਾਂ ਦੀ ਪ੍ਰੋਬਲਮ ਹੈ, ਸਾਡਾ ਸੁਭਾਅ। ਜੇ ਟੈਸਟ ਹੋ ਸਕਦਾ ਹੋਵੇ ਕਿਤੇ ਵੀ ਬਲੱਡ ਚੋਂ ਲੱਭੋ ਤੇ ਸਾਡੇ ਸੁਭਾਅ ਦੀ ਪ੍ਰੋਬਲਮ ਹੈ। ਅਸੀਂ ਬਦਲਣਾ ਨਹੀਂ ਚਾਹੁੰਦੇ, ਪੱਕ ਗਿਆ ਸੁਭਾਅ। ਹਰ ਬੰਦੇ ਦੀ ਪ੍ਰੋਬਲਮ ਉਹਦਾ ਸੁਭਾਅ ਹੁੰਦਾ ਹੈ। ਦੱਸੋ, ਮੇਰੀ ਗੱਲ ਸੁਣੋ, ਆਪਾਂ ਆਪਣੀ ਲਾਓ। ਇੱਥੇ ਆਪਾਂ ਕਿੰਨੇ 25-30 ਜਣੇ ਬੈਠੇ, ਸੰਗਤ ਤਾਂ ਅੱਜ ਕੋਈ ਨਹੀਂ ਆਪਾਂ ਆਉਣ ਦਿੱਤੀ ਵੀ ਨਹੀਂ ਆਉਣਾ। ਆਪਾਂ ਇੱਥੇ 25-30 ਜਣੇ ਬੈਠੇ ਨਾ, ਜਥੇ ਵਾਲੇ ਆ ਨਾ। ਸਾਡੀ ਪ੍ਰੋਬਲਮ ਕੀ ਹੈ ਭਲਾ? ਹਰ ਬੰਦੇ ਦੀ ਆਪਣੀ। ਹੁਣ ਕੋਈ ਘੜੀ ਵੇਖੇਗਾ, ਕਿਸੇ ਨੂੰ ਨੀਂਦ ਆਏਗੀ, ਕੋਈ ਸੁਸਤ ਹੋਏਗਾ, ਕੋਈ ਕਾਲਾ ਪਏਗਾ। ਹਰ ਚੀਜ਼ ਹੈ ਜਿਹੜੀ ਪ੍ਰੋਬਲਮ ਕਾਹਦੀ ਹੈ? ਸਾਨੂੰ ਸਾਡੇ ਸੁਭਾਅ ਦੀ ਪ੍ਰੋਬਲਮ, ਸੁਭਾਅ ਦੀ ਪ੍ਰੋਬਲਮ ਹੁੰਦੀ ਹੈ। ਆਪਣੇ ਆਪ ਨੂੰ ਫਲੈਕਸੀਬਲ ਕਰਨਾ, ਆਪਣੇ ਆਪ ਨੂੰ ਬੈਲੈਂਸ ਰੱਖਣਾ, ਫਲੈਕਸੀਬਿਲਿਟੀ ਰੱਖਣੀ, ਆਪਣੇ ਮਾਇੰਡ ਨੂੰ ਐਡਜਸਟ ਕਰ ਲੈਣਾ, ਆਪਣੀ ਟਿਊਨਿੰਗ ਕਰ ਲੈਣੀ। ਪ੍ਰੋਬਲਮ ਇਹ ਹੈ, ਹੁਣ ਲੋੜ ਇਸ ਚੀਜ਼ ਦੀ ਹੈ ਆਪਣੀ ਟਿਊਨਿੰਗ ਕਰਨ ਲਈ। ਅਸੀਂ ਵੇਖੀਏ ਵੀ ਅੱਗੇ ਜਾਣ ਵਾਲੇ ਕਿਵੇਂ ਚਲੇ ਗਏ, ਕਿੱਥੇ ਕਿੱਥੇ ਪ੍ਰੋਬਲਮ ਹੈ, ਕਿੱਥੇ ਕਿੱਥੇ ਹੈ, ਕਿਵੇਂ ਕਿਵੇਂ ਹੈ ਪ੍ਰੋਬਲਮ। ਆ ਹੈ ਸਾਡੀ ਗਿਆਨ ਦੀ ਘਾਟ ਥੋੜਾ ਹੈ। ਗੁਰੂ ਗ੍ਰੰਥ ਸਾਹਿਬ ਸਾਡੇ ਕੋਲ ਨੇ, ਗਿਆਨ ਦੀ ਕਮੀ ਥੋੜਾ ਇੱਥੇ। ਗੱਲਾਂ ਤੇ ਸਾਰਿਆਂ ਨੂੰ ਗਿਆਨੀ ਤੇ ਇੱਥੇ ਸਾਰੇ ਹੀ ਨੇ। ਪ੍ਰੋਬਲਮ ਆਪਣੇ ਸੁਭਾਅ ਦੀ ਹੁੰਦੀ ਹੈ। ਹੁਣ ਇੱਥੇ ਕਹਿ ਦਿਓ ਵੀ ਸਿਹਤ ਦਾ ਕਿਵੇਂ ਧਿਆਨ ਰੱਖਣ ਵਾਲਾ? ਸਾਰਿਆਂ ਨੂੰ ਪੁੱਛ, ਕਿਸੇ ਨੇ ਕਹਿਣਾ ਤਲਿਆ ਨਹੀਂ ਖਾਣਾ, ਸਮੋਸੇ ਨਹੀਂ ਖਾਣੇ, ਪਕੌੜੇ ਨਹੀਂ ਖਾਣੇ, ਆਹ ਗਲਤ ਹੈ, ਆਹ ਗਲਤ ਹੈ। ਪਰ ਪ੍ਰੋਬਲਮ ਆਪਣੇ ਸੁਭਾਅ ਦੀ ਹੈ। ਇੱਥੇ ਕਹਿ ਕੇ ਦੋ ਪ੍ਰਸ਼ਾਦੇ ਬਹੁਤ ਨੇ, ਉਹਦੇ ਲੰਗਰ 'ਚ ਜਾ ਕੇ ਪਤਾ ਲੱਗਦਾ ਵੀ ਹੋਰ ਦੇ ਦੇ, ਆਹ ਇੱਕ ਹੋਰ ਦੇ ਦੇ, ਇਕੱਠੀ ਰੱਖ ਜਾ ਦੋ। ਉਹਦੇ ਜਦੋਂ 10 ਖਾ ਲਏ ਫਿਰ ਪਤਾ ਲੱਗਦਾ ਵੀ ਅੱਜ ਢਿੱਡ ਭਾਰਾ ਬੱਦਲ ਜੇ ਲੱਗਦੇ, ਲੱਗਣਾ ਹੀ ਹੈ ਹੁਣ। ਆਹੋ ਵੀ ਜਦੋਂ 10 ਤੇ ਰੋਟੀਆਂ ਖਾ ਗਿਆ ਤੈਨੂੰ ਹੁਣ ਬੱਦਲ ਹੀ ਲੱਗਣੇ, ਅੱਜ ਸੁਸਤੀ ਜੀ ਪੈ ਰਹੀ, ਅੱਖਾਂ ਲਾਲ ਹੋ ਰਹੀਆਂ, ਵੀ ਹੋਰ ਦੱਸ ਤੇਰੇ ਹੁਣ ਵੀ ਤੇਰੇ 'ਚੋਂ ਕਿਹੜੀਆਂ ਲਾਈਟਾਂ ਨਿਕਲਣ ਹੁਣ ਜਿਹੜੇ ਹਿਸਾਬ ਨਾਲ ਤੂੰ ਲੱਛਣ ਨੇ ਤੇਰੇ, ਹੈ ਕਿ ਨਹੀਂ? ਪ੍ਰੋਬਲਮ ਸੁਭਾਅ ਦੀ ਹੈ ਸਾਡੀ। ਗਿਆਨ ਦਾ ਥੋੜਾ ਘਾਟਾ ਆਲੇ ਦੁਆਲੇ ਹੁਣ ਤੇ ਖਿਲ ਰਿਹਾ ਪਿਆ ਸਾਰਾ ਕੁਛ, ਕਿਹੜਾ ਕਿਵੇਂ ਤਰੱਕੀ ਕਰਦਾ, ਕਿਹੜਾ ਕਿਵੇਂ ਪਹੁੰਚ ਗਿਆ, ਕਿਹੜਾ ਕਿਵੇਂ ਠੀਕ ਹੋਇਆ, ਬੱਚੇ ਬਾਰੇ ਤੇ ਪਤਾ ਨਹੀਂ। ਸੁਭਾਅ ਰੋੜਾਂ ਤੇ ਕਿਵੇਂ ਚੱਲਣਾ ਚਾਹੀਦਾ? ਲੈ ਆਪਣੇ ਚੋਂ ਅੱਧੇ ਅੱਧੇ ਤੇ ਆਪਣੇ ਚੋਂ ਬਾਹਰ ਗਏ, ਨਹੀਂ ਗਏ ਬਾਹਰ ਦੇ ਰੋਡ ਭਰ ਲਓ, ਸੜਕ ਤੇ ਨੈੱਟ ਤੇ ਮਿੰਟ ਜਾ ਜਾਂਦਾ। ਕਿਵੇਂ ਗੱਡੀਆਂ ਲਾਈਨ 'ਚ ਚੱਲਦੀਆਂ? ਲਾਈਨਾਂ ਇੱਥੇ ਹੈਗੀਆਂ ਨੇ ਕਿ ਨਹੀਂ? ਹੈਗੀਆਂ ਨੇ ਕਿ ਨਹੀਂ? ਲਾਈਨਾਂ ਵੀ ਹੈਗੀਆਂ ਤੇ ਸਟੋਪ ਸਾਈਨ ਵੀ ਹੈਗੇ ਆ, ਪਰ ਆਪਾਂ ਕਦੇ ਵੇਖੇ ਹੀ ਨਹੀਂ। ਆਪਾਂ ਸਟੋਪ ਸਾਈਨ ਵੇਖੇ ਨਹੀਂ, ਬਾਹਰ ਸਟੋਪ ਜਿੱਥੇ ਲਿਖਿਆ ਆ ਗਿਆ ਉੱਥੇ ਗੱਡੀ ਸਟੋਪ ਕਰਨੀ ਪੈਣੀ ਹੈ। ਬ੍ਰੇਕ ਲਾਏ ਬਿਨਾਂ ਤੁਸੀਂ ਲੰਘ ਨਹੀਂ ਸਕਦੇ। ਸਟੋਪ ਲਿਖਿਆ ਰੁਕੋ, ਉੱਥੇ ਉੱਤੇ ਲਿਖਿਆ ਆ ਗਿਆ ਸਟੋਪ ਤੇ ਲਾਲ, ਉਹ ਸਟੋਪ ਰੁਕ ਜਾਓ। ਜਾਂ ਤੇ ਬੋਰਡ ਲੱਗਿਆ ਜਾਂ ਧਰਤੀ ਉਹਦੇ ਤੇ ਸੜਕ ਤੇ ਲਿਖਿਆ ਸਟੋਪ। ਆਪਣੇ ਵੇਖਿਓ ਪਟਿਆਲੇ ਆਪਣੇ ਵਾਲਾ ਰੋਡ ਜਾਂਦਾ, ਇਹਦੇ ਤੇ ਵੀ ਸਟੋਪ ਲਿਖਿਆ ਪਰ ਆਪਾਂ ਕਦੇ ਪੜਿਆ ਨਹੀਂ। ਪ੍ਰੋਬਲਮ ਕਾਹਦੀ ਹੈ? ਸੁਭਾਅ ਦੀ। ਰੋਡ ਦਾ ਗਿਆਨ ਤੇ ਇੱਥੇ ਵੀ ਹੈਗਾ, ਰੋਡ ਤੇ ਕਿਵੇਂ ਚੱਲਣਾ ਸਾਰਾ ਸਿਸਟਮ ਹੈ। ਹੁਣ ਪਹਿਲਾਂ ਸਿਸਟਮ ਬਣਦਾ ਫਿਰ ਰੋਡ ਬਣਦਾ, ਹਰ ਜਗ੍ਹਾ ਹੀ ਏਦਾਂ ਹੁੰਦਾ। ਸਿਸਟਮ ਬਣ ਗਿਆ ਐ ਚੱਲਣਾ ਫਿਰ ਰੋਡ ਬਣਦਾ, ਸਾਡੇ ਰੋਡ ਬਣ ਗਏ ਹੈ, ਸਿਸਟਮ ਬਣਿਆ ਹੀ ਨਹੀਂ, ਚੱਲਿਆ ਹੀ ਕੋਈ ਨਹੀਂ ਉਹਦੇ ਤੇ, ਜਿਵੇਂ ਸਾਡੇ ਸੁਭਾਅ ਹੀ ਹੈ। ਹੁਣ ਅਗਲਾ ਕਹਿੰਦਾ ਬਾਹਰ ਪਤਾ ਕੀ ਸੋਚਦੇ, ਬੱਚਾ ਸੈੱਟ ਹੋ ਜਾਵੇ, ਨੌਕਰੀ ਲੱਗ ਜੇ, ਪੈਰਾਂ ਤੇ ਖੜਾ ਹੋ ਜੇ, ਫਿਰ ਵਿਆਹ ਕਰਾਵੇ। ਸਾਡੇ ਵਾਲੇ ਪਤਾ ਕਹਿੰਦੇ ਵਿਆਹ ਕਰ ਦੋ ਆਪੇ ਸੈੱਟ ਹੋ ਜਾਓ। ਪਹਿਲਾਂ ਕਹਿਣਗੇ ਬਾਹਰ, ਉਹ ਕਹਿੰਦੇ ਆਮ ਸਮਾਜ ਵਿਗਿਆਨ ਇਹ ਕਹਿੰਦਾ, ਸਮਾਜ ਵਿਗਿਆਨ ਇਹ ਕਹਿੰਦਾ ਚੰਗੇ ਸਮਾਜ 'ਚ ਇਹ ਸੋਚਿਆ ਜਾਏਗਾ ਵੀ ਆਪਣੇ ਪੈਰਾਂ ਤੇ ਖੜਾ ਹੋਵੇ, ਆਪਣਾ ਕੰਮ ਕਰੇ, ਮਿਹਨਤ ਕਰੇ, ਸੈੱਟ ਹੋ ਜਾਏ, ਬੰਦਾ ਬਣ ਜਾਏ। ਪਹਿਲਾਂ ਬੰਦਾ ਤੇ ਬਣ ਜੇ ਫਿਰ ਇਹਦਾ ਵਿਆਹ ਕਰ ਦੇ। ਸਾਡੇ ਵਾਲੇ ਕਹਿਣਗੇ ਵਿਗੜਿਆ ਹੋਇਆ ਇਹਦਾ ਵਿਆਹ ਕਰ ਦੋ, ਬੰਦਾ ਬਣ ਜਾ, ਹੈ ਨਾ? ਸਮਾਜ ਇੱਦਾਂ ਘੜ ਤੇ ਘੜ ਰਿਹਾ।
ਤੇ ਇਹੀ ਚੀਜ਼ਾਂ ਸਾਡੇ ਰੋਡ ਬਣ ਜਾਣਗੇ ਆਪੇ ਸਿੱਖ ਜਾਣਗੇ ਰੋਡ ਬਣਾ ਦਿਓ ਆਪੇ ਚਲਾਉਣੇ ਸਿੱਖ ਜਾਣਗੇ ਹੌਲੀ ਹੌਲੀ ਟਰੈਕਟਰ ਚਲਾਉਣਗੇ ਚੰਗਾ ਭਲਾ ਰੋਡ ਬਣਿਆ ਹੁੰਦਾ ਅਗਲਾ ਤਵੀਆਂ ਨਹੀਂ ਲਿਜਾ ਰਿਹਾ ਹੁੰਦਾ ਫੱਟਦਾ ਹੀ ਤੁਰਿਆ ਜਾਂਦਾ ਸਿਸਟਮ ਬਣਿਆ ਹੈਗਾ ਤਾਂ ਸਾਰਾ ਕੁਝ ਹੈ ਪ੍ਰੋਬਲਮ ਕਾਹਦੀ ਹੈ ਭਲਾ ਸਾਡੇ ਸੁਭਾਅ ਦੀ ਲੈ ਹੁਣ ਆਹ ਗੱਲ ਸਮਝ ਆ ਗਈ ਹੁਣ ਵੇਖਿਓ ਮੈਂ ਕਹਿਤੀ 5000 ਬੰਦਾ ਤੇ ਵੇਖ ਰਿਹਾ ਹੋਣਾ 10 ਵੇਖਦਾ ਹੋਣਾ ਚਲੋ ਘਰ ਘਰ ਦਮਦਮਾ ਟੀਵੀ ਵਾਲਾ ਵੀ ਚੱਲਦਾ ਘਰਾਂ 'ਚ ਵੀ ਟੀਵੀ ਬਹੁਤ ਸੁਣਦੇ ਹੋਣਗੇ ਦੀਵਾਨ ਚੈਨਲ ਤੇ ਲਾ ਕੇ ਕੇਬਲ ਤੇ ਹੁਣ ਆਹ ਗੱਲ ਸੁਣ ਲਈ ਵੀ ਬੰਦਾ ਪਹਿਲਾਂ ਬਣੇ ਫਿਰ ਵਿਆਹ ਕਰੋ ਇਹ ਨਹੀਂ ਵੀ ਵਿਆਹ ਕਰ ਦਿਓ ਬੰਦਾ ਬਣ ਜੂ ਹੁਣ ਆਹ ਗੱਲ ਆਪਾਂ ਕਰਤੀ ਸਮਝ ਆ ਗਈ ਸਾਰਿਆਂ ਦੇ ਪਤਾ ਲੱਗ ਗਿਆ ਵੀ ਗੱਲ ਆ ਠੀਕ ਹੈ ਠੀਕ ਗੱਲ ਇਹੋ ਹੀ ਹੈ ਪਰ ਆਪਣੇ ਸੁਭਾਅ ਦੀ ਪ੍ਰੋਬਲਮ ਹੈ ਇਹਨੂੰ ਲਾਗੂ ਕਰਨ ਦੀ ਜਿੰਨੇ ਵਿਗੜੇ ਨੇ ਨਸ਼ੈੜੀ ਨੇ ਗਲਤ ਨੇ ਲੋਕੀ ਇਹ ਸੋਚ ਰਹੇ ਵੀ ਇਹਦਾ ਵਿਆਹ ਕਰੋ ਫਿਰ ਬੰਦਾ ਬਣੂ ਪਰ ਕਦੇ ਇਹ ਸੋਚਿਆ ਕਿਸੇ ਨੇ ਵੀ ਜਿਹਦੇ ਨਾਲ ਵਿਆਹ ਕਰਨ ਲੱਗੇ ਉਹਦੀ ਜ਼ਿੰਦਗੀ ਨਹੀਂ ਬਰਬਾਦ ਹੋ ਜੂ ਇਹਨਾਂ ਦਾ ਮੇਲ ਹੋ ਇਹਨਾਂ ਦਾ ਪਿਆਰ ਪੈ ਜੂ ਆਪਸ ਜਿਹੜਾ ਸਾਨੂੰ ਤੰਗ ਕਰਦਾ ਕਿਸੇ ਦੀ ਬਗਾਨੀ ਧੀ ਨੂੰ ਤੰਗ ਨਾ ਕਰੇ ਕਿਸੇ ਬਗਾਨੀ ਧੀ ਦਾ ਗਲਾ ਨਾ ਘੋਟੇ ਅੱਛਾ ਵੈਜੀਟੇਰੀਅਨ ਬੰਦਾ ਸਾਰੀ ਜ਼ਿੰਦਗੀ ਮੁਰਗਾ ਨਹੀਂ ਖਾਧਾ ਕਿਸੇ ਦਾ ਗਲ ਨਹੀਂ ਵੱਢਿਆ ਕੋਈ ਬੱਕਰਾ ਨਹੀਂ ਵੱਢਿਆ ਤੇ ਕਿਸੇ ਦੀ ਬਗਾਨੀ ਧੀ ਵੱਢਤੀ ਲਿਆ ਕੇ ਕਰ ਮਾਰ ਹੀ ਦਿੱਤੀ ਭਾਵਨਾਵਾਂ ਮਾਰਤੀਆਂ ਅੰਦਰ ਹੀ ਮਾਰਤਾ ਉਹਦਾ ਲੈ ਆਏ ਚੱਕ ਕੇ ਕਰਾ ਕੇ ਰਿਸ਼ਤਾ ਨਸ਼ੈੜੀ ਮੁੰਡੇ ਦੇ ਵਿਆਹ ਤੀ ਮੁੜ ਕੇ ਉਹਦਾ ਪੱਠਾ ਪਾਤਾ ਕਹਿੰਦੇ ਬੱਕਰਾ ਕਦੇ ਵੱਢਿਆ ਨਹੀਂ ਤੁਸੀਂ ਅਗਲੇ ਦੀ ਧੀ ਵੱਢਤੀ ਨਾ ਜਿਉਂਦਿਆਂ 'ਚ ਛੱਡੀ ਨਾ ਮਰਿਆਂ 'ਚ ਛੱਡੀ ਮਾਰੀ ਗਈ ਰਿਹਾ ਮਾਰੀ ਗਈ ਬੜੀਏ ਲੋਕ ਨੇ ਲਾਸ਼ਾਂ ਹੀ ਤੁਰੀਆਂ ਫਿਰਦੀਆਂ ਅੰਦਰ ਉੰਦਰ ਤੇ ਮਰ ਗਿਆ ਜਿਹੜਾ ਅੰਦਰ ਸੀ ਸੁਪਨੇ ਨਹੀਂ ਹੁੰਦੇ ਕਿੰਨੇ ਸੁਪਨੇ ਹੁੰਦੇ ਬੰਦਾ ਬੱਚੀ 5-7 ਸਾਲ ਤੋਂ ਸੁਪਨੇ ਲੈਣ ਲੈ ਜਦੋਂ ਜਵਾਨ ਹੁੰਦੀ ਮੇਰਾ ਜੀਵਨ ਸਾਥੀ ਹੈ ਕੋਈ ਸੁਪਨਿਆਂ ਦਾ ਕੋਈ ਰਾਜਕੁਮਾਰ ਅਗਲਾ ਸੋਚ ਕੇ ਰੱਖਦਾ ਰਾਜਕੁਮਾਰ ਆ ਭੈੜੇ ਬੂਥੇ ਵਾਲਾ ਐਡਾ ਜਰਦੇ ਦਾ ਲਾਇਕ ਦੇ ਰਾਜਕੁਮਾਰ ਆਇਆ ਨਾ ਦੱਸ ਚਿੱਟਾ ਪੀ ਕੇ ਡਿੱਗਿਆ ਪਿਆ ਤੇ ਬੇੜਾ ਬਹਿ ਗਿਆ ਇਹਨਾਂ ਦੇ ਮਾਂ ਪਿਓ ਦਾ ਸਿੱਧਾ ਨਹੀਂ ਕਿਹਾ ਮੇਰਾ ਪੁੱਤ ਨਸ਼ੈੜੀ ਹੈ ਠੀਕ ਹੋਊ ਬੰਦਾ ਬਣੂ ਫੇਰ ਵਿਆਹਾਂਗੇ ਇਹ ਤਾਂ ਜੀ ਨੇੜੇ ਵੀ ਨਹੀਂ ਜਾਂਦਾ ਉਹ ਤੇ ਪਹਿਲੇ ਤੇ ਨਹੀਂ ਪਤਾ ਲੱਗਦਾ ਵੀ ਆਏ ਹਾਏ ਕਿੱਥੇ ਫਸ ਗਈ ਬੱਕਰਾ ਇਹਨਾਂ ਨੇ ਵੱਢਿਆ ਨਹੀਂ ਧੀ ਵੱਢਦੀ ਕਿਸੇ ਦੀ ਲਿਆ ਕੇ ਚਾਵਾਂ ਪਾਵਾਂ ਪਿਆਰ ਨਾਲ ਪਾਲੀ ਧੀ ਨੂੰ ਵੱਢਣਾ ਵੱਢਣ ਤੋਂ ਘੱਟ ਕੀ ਹੈ ਨਹੀਂ ਸਟੋਪ ਫਟਿਆ ਨਹੀਂ ਸਟੋਪ ਫਟਿਆ ਪਰ ਕਿੰਨਾ ਕੁਝ ਫਟ ਗਿਆ ਯਾਰ ਦਿਮਾਗ ਖਤਮ ਹੋ ਗਿਆ ਭਾਵਨਾਵਾਂ ਖਤਮ ਹੋ ਗਈਆਂ ਰਿਹਾ ਕੀ ਰਿਹਾ ਕੀ ਹੈ ਕਿ ਨਹੀਂ ਗੱਲ ਮਤਲਬ ਕਿੱਡੀ ਬੱਚੀਆਂ ਬੱਚੀਆਂ ਸਾਰੀਆਂ ਦੀਆਂ ਇੰਨੇ ਸੋਚ ਕੇ ਵੇਖੋ ਨਿੱਕੀਆਂ ਨਿੱਕੀਆਂ ਬੱਚੀਆਂ ਨੇ ਸਭ ਵੀ ਐਂ ਅਗਲਾ ਕਰ ਦੇਵੇ ਮਰਨ ਤੋਂ ਘੱਟ ਥੋੜ੍ਹਾ ਹੁੰਦਾ ਨਾ ਮਰਦਿਆਂ 'ਚ ਨਾ ਜਿਉਂਦੇ ਮੁੜ ਕੇ ਤਲਾਕ ਲੈ ਲਓ ਫਿਰ ਸਾਡੇ ਵਾਲੇ ਕਹਿਣਗੇ ਲੈ ਹੁਣ ਅਗਲੇ ਘਰਾਂ 'ਚ ਜੰਮਦੇ ਜਾਂਦਿਆਂ ਨੂੰ ਅਗਲਾ ਨਿਆਣਾ ਸਾਲ ਬਾਅਦ ਹੋ ਜਾਂਦਾ ਵੇਖ ਕੁੜੀਏ ਬਸ ਤੂੰ ਤਾਂ ਬਸ ਲੇਖੇ ਹੀ ਲੱਗੀ ਰਹੇ ਹੈ ਕਿ ਨਹੀਂ ਇਹੋ ਜਿਹੇ ਵੈਜੀਟੇਰੀਅਨਾਂ ਨੂੰ ਵੱਢਣਾ ਅਸੀਂ ਜੀ ਬੱਕਰੇ ਨਹੀਂ ਵੱਢਦੇ ਕਰਨਾ ਕੀ ਇਹੋ ਜਿਹਾ ਇਹ ਧਰਮੀ ਕਿੱਧਰ ਦੇ ਹੋਏ ਇਹਨਾਂ ਦੇ ਕਿਰਪਾਨਾਂ ਨੂੰ ਕੀ ਕਰੀਏ ਫਿਰ ਨਿਕੰਮਾ ਤੇ ਨਿਕੰਮਾ ਹੀ ਹੈ ਯਾਰ ਇਹਦੂ ਤੇ ਤੂੰ ਬੱਕਰੇ ਹੀ 10 ਵੱਢ ਲੈਂਦਾ ਘਰ ਦੇ ਕੋਲ ਕਿਸੇ ਧੀ ਤੇ ਨਾ ਵੱਢਦਾ ਘੱਟ ਤੋਂ ਘੱਟ ਬੰਦਾ ਬੰਦੇ ਇਨਸਾਨ ਤੇ ਇਨਸਾਨ ਦੀ ਕਦਰ ਤੇ ਕਰਦਾ ਹੈ ਕਿ ਨਹੀਂ ਸੋਚ ਕੇ ਵੇਖੋ ਮਤਲਬ ਸਿਸਟਮ ਕਿੱਦਾਂ ਦਾ ਤੇ ਪ੍ਰੋਬਲਮ ਕਾਹਦੀ ਹੈ ਭਲਾ ਸਾਡੇ ਸੁਭਾਅ ਦੀ ਪ੍ਰੋਬਲਮ ਸਾਡੇ ਸੁਭਾਅ ਦੀ ਹੈ ਸਾਡੀ ਈਗੋ ਸਾਡਾ ਹੰਕਾਰ ਸਾਡਾ ਆਲਾ ਦੁਆਲਾ ਇਹ ਸਾਡੀਆਂ ਪ੍ਰੋਬਲਮਾਂ ਹੈ ਪ੍ਰੋਬਲਮ ਗਿਆਨ ਦੀ ਘਾਟ ਥੋੜਾ ਇੱਥੇ ਗਿਆਨ ਵਾਧੂ ਹੈ ਪਰ ਜ਼ਿੰਦਗੀ 'ਚ ਲਾਗੂ ਕਬੀਰ ਸੱਚਾ ਸਤਿਗੁਰ ਕਿਆ ਕਰੇ ਜੋ ਸਿੱਖਾਂ ਮੈਂ ਚੂਕ ਅੰਧੇ ਇੱਕ ਨਾਲ ਲੱਗ ਗਈ ਜੋ ਬਾਂਸ ਵਜਾਈ ਹੈ ਉਹ ਤੇ ਇੱਕ ਨਹੀਂ ਲੱਗਦੀ ਬੰਦਾ ਪੱਲੇ ਹੀ ਨਹੀਂ ਮੰਨਦਾ ਉਹਦਾ ਕੀਤਾ ਕੀ ਜਾਏ ਜਿਹੜੇ ਬੰਦੇ ਨੇ ਮੰਨਣਾ ਹੀ ਨਹੀਂ ਆਪਣੀ ਜ਼ਿੰਦਗੀ 'ਚ ਲਾਗੂ ਹੀ ਨਹੀਂ ਕਰਨਾ ਉਹਦਾ ਫਾਇਦਾ ਕੀ ਹੈ ਕਿ ਨਹੀਂ ਗੱਲ ਸਮਝ ਆਉਂਦੀ ਹੈ ਤਾਂ ਕਰਕੇ ਸਾਡੀ ਪ੍ਰੋਬਲਮ ਮੇਰੀ ਪ੍ਰੋਬਲਮ ਮੇਰਾ ਸਮਝਾ ਬਸ ਜੇ ਕਹੀਏ ਮੇਰੇ ਮਾਂ ਪਿਓ ਨੇ ਮੈਨੂੰ ਗਿਆਨ ਹੀ ਨਹੀਂ ਦਿੱਤਾ ਮੈਨੂੰ ਟੀਚਰਾਂ ਨੇ ਨਹੀਂ ਸਿਖਾਇਆ ਅੱਜ ਦਾ ਬੰਦਾ ਇਹ ਕਹਿ ਸਕਦਾ ਅੱਜ ਕੱਲ੍ਹ ਕਹਿੰਦਾ ਨੇ ਨੈੱਟ ਦੇ ਵਿੱਚ ਤੇਰੇ ਫੋਨ ਦੇ ਵਿੱਚ ਸਾਰਾ ਕੁਛ ਆਈ ਜਾਂਦਾ ਅੱਜ ਤੇ ਨਹੀਂ ਕੋਈ ਘਾਟਾ ਅੱਜ ਤੇ ਜੇ ਸਿੱਧੀ ਪ੍ਰੋਬਲਮ ਹੈ ਤੇ ਮੇਰੀ ਆਪਣੀ ਪ੍ਰੋਬਲਮ ਸਾਡੇ ਸੁਭਾਅ ਦੀ ਪ੍ਰੋਬਲਮ ਹੈ ਜੇ ਸਮਝਣਾ ਸੀ ਬਿਨਾਂ ਨੈੱਟ ਤੋਂ ਬਿਨਾਂ ਕਿਸੇ ਚੀਜ਼ ਤੋਂ
ਕਿੱਥੇ ਬਾਬਾ ਅਮਰਦਾਸ ਜੀ ਗੰਗਾ ਤੇ ਜਾਂਦੇ ਜਾਂਦੇ ਕਿੱਥੇ ਵੇਖੋ ਕਿੱਦਾਂ ਦੇ ਬਣ ਗਏ ਜਾ ਕੇ, ਸਮਝ ਗਏ ਕਿ ਨਹੀਂ? 60 ਸਾਲ ਦੀ ਉਮਰ ਚ ਸਮਝ ਗਏ। ਗੁਰੂ ਹਰਕ੍ਰਿਸ਼ਨ ਸਾਹਿਬ ਦੀ ਉਮਰ ਕਿੰਨੀ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਦੀ ਉਮਰ ਕਿੰਨੀ, ਮਤਲਬ ਕਿਹੜੀਆਂ ਉਮਰਾਂ ਵਿੱਚ ਕੀ ਕੁਝ ਸਿੱਖ ਰਹੇ? ਜਿਨ੍ਹਾਂ ਨੇ ਬਣਨਾ, ਜਿਨ੍ਹਾਂ ਨੇ ਸਮਝਣਾ, ਉਹਨਾਂ ਨੇ ਸਮਝ ਜਾਣਾ। ਬੇਸਮਝਾਂ ਨੇ ਬੇਸਮਝ ਰਹਿਣਾ, ਉਹਨਾਂ ਨੇ ਅਕਲ ਹੀ ਨਹੀਂ ਰਹਿਣਾ ਹੁੰਦਾ। ਤਾਂ ਕਰਕੇ ਸਾਡਾ ਸੁਭਾਅ, ਸਾਡੀਆਂ ਆਦਤਾਂ, ਉਹ ਬਦਲਣ ਦੀ ਲੋੜ। ਇੱਕੋ ਚੀਜ਼ ਤੇ ਕੰਮ ਕਰੋ ਪੰਜਾਬੀਓ, ਸਿੱਖੋ ਪਿਆਰਿਓ, ਆਪਣੇ ਸੁਭਾਅ ਤੇ। ਕਿਸੇ ਚੀਜ਼ ਤੇ ਕੰਮ ਕਰਨ ਦੀ ਲੋੜ ਨਹੀਂ, ਅੱਜ ਆਪਣੇ ਸੁਭਾਅ ਤੇ ਕੰਮ ਕਰਨ ਦੀ, ਤਾਂ ਬਦਲਾਂਗੇ। ਤੇ ਜਿੰਨਾ ਚਿਰ ਬੰਦਾ ਆਪਣੇ ਆਪਣੇ ਸੁਭਾਅ ਤੇ ਕੰਮ ਨਹੀਂ ਕਰਦਾ, ਉਹਨਾਂ ਚਿਰ ਕੁਛ ਨਹੀਂ ਹੋ ਸਕਦਾ। ਆਪਣੀਆਂ ਆਦਤਾਂ, ਆਪਣਾ ਸੁਭਾਅ ਬਦਲਣ ਦੀ ਲੋੜ ਹੈ। ਵੇਖੋ, ਕੱਲਾ ਕੱਲਾ ਬਦਲਦਾ ਗਿਆ ਤਾਂ ਕੌਮ ਬਦਲਦੀ ਹੈ। ਤੁਸੀਂ 10-20-50 ਬਦਲਣਗੇ, ਪਰ ਉਹ ਠੀਕ ਹੈ, ਪਰਸਨਲ ਤੇ ਸੁਖੀ ਹੋ ਜਾਣਗੇ ਨਾ। ਜੇ ਸਾਰੇ ਨਾ ਬਦਲਣਗੇ, ਘੱਟ ਤੋਂ ਘੱਟ ਕੱਲਾ ਤੇ ਸੌਖਾ ਹੋ, ਆਪਣੀਆਂ ਆਦਤਾਂ ਸੁਧਾਰ ਕੇ ਆਪਣਾ ਸੁਭਾਅ ਬਦਲ ਕੇ ਕੱਲਾ ਤੇ ਸੌਖਾ ਹੋ ਹੀ ਜਾਏਗਾ ਨਾ। ਤਾਂ ਕਰਕੇ ਇਹ ਆਪਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ। ਪ੍ਰੋਬਲਮ ਸਾਡੀ ਆ, ਮਸਲਾ ਸਭ ਤੋਂ ਵੱਡਾ ਆ, ਉਹ ਸੁਭਾਅ ਕਰਕੇ ਕੌਨਫੀਡੈਂਸ ਦੀ ਘਾਟ ਹੈ, ਆਤਮ ਵਿਸ਼ਵਾਸ ਦੀ ਘਾਟ ਹੈ, ਉਹ ਕਮੀ ਹੈ। ਆਪਣੇ ਆਪ ਨੂੰ ਪਛਾਣੀਏ ਤਾਂ ਜਾ ਕੇ ਕੋਈ ਗੱਲ ਬਣਨੀ ਹੈ, ਹੈ ਕਿ ਨਹੀਂ? ਤੇ ਕੀ ਆਪਾਂ ਧਾਰਨਾ ਪੜ੍ਹਦੇ ਸੀ ਵੈਦਾਂ, ਕੀ ਪਹਿਲਾਂ ਸ਼ੁਰੂ ਚ ਪੜ੍ਹਦੇ ਸੀ ਬਈ ਜਿਹੜਾ ਕਰਮਾ ਮਾਰਿਆ। ਹਾਂ, ਮਰ ਜਾਓ, ਕਿਸੇ ਨੂੰ ਨੀ ਜੇਤਾ, ਹੈ ਜੇਤਾ ਹੈ ਸੁਸਤੋ।
ਜਿਹੜਾ ਕਰਮਾ ਮਾਰਿਆ ਉਸਦੀ ਹੋਵੇ ਨਾ ਦਵਾ, ਜਿਹੜਾ ਕਰਮਾ ਮਾਰਿਆ ਉਸਦੀ ਹੋਵੇ ਨਾ ਦਵਾ,
ਜਿਹੜਾ ਕਰਮਾ ਮਾਰਿਆ ਉਸਦੀ ਹੋਵੇ ਨਾ ਦਵਾ, ਜਿਹੜਾ ਕਰਮਾ ਮਾਰਿਆ ਜੀ ਉਸਦੀ ਹੋਵੇ ਨਾ ਦਵਾ।
ਸੰਗਿਆ ਨਾ ਕਰੋ, ਬੋਲਿਆ ਕਰੋ,
ਉਸਦੀ ਹੋਵੇ ਨਾ ਦਵਾ,
ਜਿਹੜਾ ਕਰਮਾ ਮਾਰਿਆ ਉਸਦੀ ਹੋਵੇ ਨਾ ਦਵਾ, ਜਿਹੜਾ ਕਰਮਾ ਮਾਰਿਆ ਉਸਦੀ ਹੋਵੇ ਨਾ ਦਵਾ,
ਉਸਦੀ ਹੋਵੇ ਨਾ ਦਵਾ, ਜਿਹੜਾ ਕਰਮਾ ਮਾਰਿਆ ਉਸਦੀ ਹੋਵੇ ਨਾ
ਦਵਾ। ਬੋਲੋ, ਕਰਮਾ ਮਾਰਿਆ
ਉਸਦੀ ਹੋਵੇ ਨਾ
ਦਵਾ, ਜਿਹੜਾ
ਕਰਮਾ
ਮਾਰਿਆ
ਹੋਵੇ ਨਾ ਦਵਾ।
ਦਾ ਮਾਰਿਆ ਉਸ ਦੀ ਹੋਵੇ ਨਾ ਦਵਾ ਜਿਹੜਾ ਕਰਮਾ ਮਾਰਿਆ ਉਸ ਦੀ ਹੋਵੇ ਨਾ ਦਵਾ ਜਿਹੜਾ ਕਰਮਾ ਮਾਰਿਆ ਉਸ ਦੀ ਹੋਵੇ ਨਾ ਦਵਾ
ਜਿਹੜਾ ਰੋਗ ਹੈ ਜਿਹੜੀ ਪ੍ਰੋਬਲਮ ਹੈ ਉਹ ਕੋਈ ਹੋਰ ਹੈ ਤੇ ਇੱਦਾਂ ਥੋੜਾ ਹੁਣ ਆਪਾਂ ਗੱਲ ਕਰ ਰਹੇ ਹਾਂ ਵੀ ਸੁਭਾਅ ਸਮਝਣਾ ਤੇ ਆਪਾਂ ਹੈ ਨਾ ਐਨਕ ਵਾਲੇ ਕੋਲ ਜਿੱਥੇ ਐਨਕਾਂ ਲਾਈਆਂ ਜਾਂਦੀਆਂ ਨਜ਼ਰ ਚੈੱਕ ਕਰਦੇ ਉੱਥੇ ਇੱਕ ਬੰਦਾ ਗਿਆ ਇੱਕ ਬੰਦਾ ਉਹਨੇ ਵੇਖਿਆ ਵੀ ਐ ਬੰਦਾ ਭਾਇਆ ਹੋਇਆ ਹੁੰਦਾ ਤੇ ਐਂ ਤੁਹਾਨੂੰ ਪਤਾ ਖਾਲੀ ਹੁੰਦਾ ਇੱਥੇ ਇੱਕ ਉਹਨਾਂ ਕੋਲ ਰੱਖਿਆ ਉਹਦੇ ਵਿੱਚ ਇੱਕ ਸ਼ੀਸ਼ਾ ਪਾ ਕੇ ਦੇਖ ਉਹ ਅੱਖਰ ਦਿਖਦੇ ਪੜ ਉਹ ਬੰਦਾ ਵੇਖ ਰਿਹਾ ਵੀ ਅੱਛਾ ਕਿਵੇਂ ਐ ਨਿਗਾਹ ਚੈੱਕ ਕਰਦਾ ਕਹਿੰਦਾ ਹਾਂ ਬਈ ਇੱਕ ਸ਼ੀਸ਼ਾ ਲਾਇਆ ਪੜ ਦਿਸਦਾ ਕਹਿੰਦਾ ਨਾ ਦੂਜਾ ਲਾਇਆ ਹੁਣ ਕਹਿੰਦਾ ਨਾ ਤੀਜਾ ਹੁਣ ਪੜ ਕੀ ਲਿਖਿਆ ਏ ਬੀ ਪੜ ਕਹਿੰਦਾ ਨਾ ਚੌਥਾ ਹੁਣ ਕਹਿੰਦਾ ਹੁਣ ਪੜ ਲੈਂਦਾ ਏ ਐ ਪੜ ਲਿਆ ਉਹਨੇ ਸਾਰਾ ਆਹ ਲਿਖਿਆ ਅੱਛਾ ਆਹ ਕੀ ਲਿਖਿਆ ਆਹ ਵੀ ਲਿਖਿਆ ਉਹਨੇ ਪੜ੍ਹ ਕੇ ਸੁਣਾ ਇੱਕ ਬੰਦਾ ਵੇਖ ਰਿਹਾ ਉਹ ਫਿਰ ਅਗਲੇ ਦਿਨ ਉਹ ਚਲ ਗਿਆ ਕਹਿੰਦਾ ਵੀ ਮੈਂ ਵੀ ਵੇਖਣਾ ਉਹਨੇ ਇੱਦਾਂ ਲਾਤੀ ਹਾਂ ਵੀ ਇੱਕ ਸ਼ੀਸ਼ਾ ਲਾਇਆ ਪੜ ਉਹ ਦਿਸਦਾ ਕਹਿੰਦਾ ਪੜ ਪੜ ਸਕਦਾ ਕਹਿੰਦਾ ਨਹੀਂ ਪੜ ਸਕਦਾ ਹੁਣ ਦੂਜਾ ਸ਼ੀਸ਼ਾ ਹੁਣ ਪੜ ਸਕਦਾ ਕਹਿੰਦਾ ਫਿਰ ਤੀਜਾ ਲਾਇਆ ਹੁਣ ਪੜ ਕਹਿੰਦਾ ਨਾ ਚੌਥਾ ਪੰਜਵਾਂ ਛੇਵਾਂ ਸੱਤਵਾਂ ਸਾਰੇ ਸ਼ੀਸ਼ੇ ਲਾਤੇ ਕਹਿੰਦਾ ਪੜ ਕਹਿੰਦਾ ਪੜ ਪੜਿਆ ਨਹੀਂ ਜਾ ਰਿਹਾ ਕੀ ਲਿਖਿਆ ਕਹਿੰਦੇ ਤੈਨੂੰ ਪੜ੍ਹਨਾ ਆਉਂਦਾ ਕਹਿੰਦਾ ਨਾ ਉਹ ਕਹਿੰਦੇ ਜੇ ਅੰਦਰ ਪੜ੍ਹਾਈ ਹੋਊ ਤਾਂ ਹੀ ਪੜ੍ਹੇ ਕਹਿੰਦਾ ਮੈਂ ਤੇ ਆਇਆ ਹੀ ਤਾਂ ਅਸੀਂ ਖਾਨੀ ਸ਼ੀਸ਼ੇ ਲਾ ਕੇ ਪੜ੍ਹਨਾ ਆ ਜਾਂਦਾ ਕਹਿੰਦੇ ਮੈਂ ਤੇ ਕੱਲ ਵੇਖਿਆ ਜਦੋਂ ਤੂੰ ਕਿਹਾ ਵੀ ਆਹ ਸ਼ੀਸ਼ਾ ਲਾ ਪੜ ਆਹ ਲਾ ਆਹ ਲਾ ਆਹ ਲਾ ਜਦੋਂ ਚੌਥਾ ਸ਼ੀਸ਼ਾ ਲਾਇਆ ਬੰਦੇ ਨੇ ਪੜ੍ਹਤਾ ਮੈਂ ਕਿਹਾ ਖਾਨੀ ਪੜ੍ਹਨਾ ਇੱਦਾਂ ਹੀ ਆ ਜਾਂਦਾ ਸ਼ੀਸ਼ਾ ਲਾ ਕੇ ਉਹ ਕਹਿੰਦੇ ਪੜ੍ਹਨਾ ਤਾਂ ਆਊ ਜੇ ਤੇਰੇ ਅੰਦਰ ਪੜ੍ਹਾਈ ਪਹਿਲਾਂ ਹੋਊ ਜੇ ਤੇਰੇ ਅੰਦਰ ਗਿਆਨ ਹੋਊ ਪੜ੍ਹਾਈ ਦਾ ਏ ਬੀ ਸੀ ਦੀ ਹੁਣ ਆਪਾਂ ਨੂੰ ਦੱਸੋ ਉਰਦੂ ਲਿਖਦੇ ਜਿਹੜਾ ਮਰਜ਼ੀ ਸ਼ੀਸ਼ਾ ਲਾ ਦੇਣਾ ਆਪਾਂ ਪੜ੍ਹ ਲਾਂਗੇ ਤੇ ਜਿਹੜੀ ਪੜ੍ਹਾਈ ਸਾਨੂੰ ਆਉਂਦੀ ਗੁਰਮੁਖੀ ਪੰਜਾਬੀ ਐ ਲਿਖਣਾ ਆਪਾਂ ਪੜ੍ਹਾਂਗੇ ਨੀ ਏ ਬੀ ਸੀ ਵੀ ਪੜ੍ਹ ਲਾਂਗੇ ਇੰਗਲਿਸ਼ ਵੀ ਜਿਹੜੇ ਬੰਦੇ ਜੋੜ ਤੋੜ ਕੇ ਪੜ੍ਹ ਲਾਂਗੇ ਪਰ ਉਰਦੂ ਜਾਂ ਕੋਈ ਹੋਰ ਭਾਸ਼ਾ ਸਾਡੇ ਸਾਹਮਣੇ ਜੇ ਲਾ ਦੇਣਾ ਤੇ ਫਿਰ ਕਹਿੰਦੇ ਪੜ੍ਹੋ ਪੜ੍ਹ ਲਾਂਗੇ ਨਹੀਂ ਨਾ ਫਿਰ ਪ੍ਰੋਬਲਮ ਕਾਹਦੀ ਹੈ ਸਾਡੀ ਆਪਣੀ ਪੜ੍ਹਾਈ ਦੀ ਐਨਕ ਮੈਂ ਕਹਿੰਦਾ ਨਾ ਸਾਨੂੰ ਐਨਕ ਵਾਲੇ ਨੇ ਕਲਗੀਆਂ ਵਾਲੇ ਨੇ ਜਾਂ ਗੁਰੂ ਨਾਨਕ ਨੇ ਉਹਨਾਂ ਨੇ ਨਾ ਕਸਰ ਨਹੀਂ ਛੱਡੀ ਸ਼ੀਸ਼ੇ ਪਾਉਣ ਵਾਲੀ ਆਹ ਵੇਖ ਆਹ ਵੇਖ ਆਹ ਵੇਖ ਤੇ ਅਸੀਂ ਕਹਿੰਦੇ ਚਾਨਣ ਨਹੀਂ ਹੋਇਆ ਪੜ੍ਹਨਾ ਨਹੀਂ ਆਇਆ ਜ਼ਿੰਦਗੀ ਸੋਹਣੀ ਨਹੀਂ ਲੱਗੀ ਵੀ ਮਰ ਜਾਣਿਆ ਤੈਨੂੰ ਹੀ ਨਹੀਂ ਪੜ੍ਹਨਾ ਉਹਦੀ ਥੋੜਾ ਕਮੀ ਹੈ ਉਹਨੇ ਤੇ ਸਾਰੇ ਸ਼ੀਸ਼ੇ ਲਾ ਦਿੱਤੇ ਕੱਲਾ ਕੱਲਾ ਸ਼ੀਸ਼ਾ ਲਾ ਕੇ ਵਿਖਾ ਦਿੱਤਾ ਵੀ ਹੁਣ ਵੇਖ ਆ ਹੁਣ ਵੇਖ ਆ ਹੁਣ ਵੇਖ ਸਾਨੂੰ ਹੀ ਨਹੀਂ ਪੜ੍ਹਨਾ ਆਇਆ ਕਸੂਰ ਕਿਹਦਾ ਸਾਡੇ ਸਭਾ ਦਾ ਸਾਡੀ ਸਭਾ ਸਾਡੇ ਕੰਮਾਂ ਦਾ ਸਾਡੀ ਸਮਝ ਦਾ ਉਹਦੇ ਚ ਕੋਈ ਕਸੂਰ ਨਹੀਂ ਐਨਕ ਚ ਕੋਈ ਕਸੂਰ ਨਹੀਂ ਸਾਹਮਣੇ ਲਿਖਿਆ ਵੀ ਠੀਕ ਹੈ ਤੇ ਸ਼ੀਸ਼ਾ ਵੀ ਠੀਕ ਹੈ ਸਾਡੇ ਇੱਥੇ ਕੱਖ ਨਹੀਂ ਹੈ ਕਿ ਨਹੀਂ ਹੁਣ ਆਪਾਂ ਸੋਚ ਕੇ ਵੇਖੋ ਸਟੋਪ ਲਿਖਿਆ ਪਰ ਸਾਨੂੰ ਪੜ੍ਹਨਾ ਨਹੀਂ ਆਉਂਦਾ ਲਿਖਿਆ ਵੀ ਠੀਕ ਹੈ ਸਾਈਨ ਵੀ ਲੱਗਿਆ ਪਰ ਸਾਨੂੰ ਨਹੀਂ ਪੜ੍ਹਨਾ ਆਉਂਦਾ ਇਹ ਸਾਡੀ ਪ੍ਰੋਬਲਮ ਨੀ ਸਾਡਾ ਸੁਭਾਅ ਨੀ ਸਾਡੀ ਆਦਤ ਨੀ ਫਿਰ ਜਿੰਨੀਆਂ ਪ੍ਰੋਬਲਮਾਂ ਕ੍ਰੀਏਟ ਹੋ ਰਹੀਆਂ ਸਾਡੇ ਆਲੇ ਦੁਆਲੇ ਉਹਦੇ ਮੂਲ ਵਿੱਚ ਉਹਦੇ ਸੈਂਟਰ ਚ ਅਸੀਂ ਆਪ ਹੀ ਤੇ ਖੜੇ ਹਾਂ ਅਸੀਂ ਆਪ ਹੀ ਖੜੇ ਹਾਂ ਆਪਣੀ ਜ਼ਿੰਦਗੀ ਦੇ ਸੈਂਟਰ ਚ ਜਦੋਂ ਗਲਤੀਆਂ ਕਰਦੇ ਆ ਉਹਨੂੰ ਠੀਕ ਕਰਨ ਵਾਸਤੇ ਵੀ ਕੀ ਕਰਦੇ ਆ, ਐਫਰਟ ਵੀ ਕੋਈ ਬੰਦਾ ਕਰਦਾ, ਕੋਈ ਯਤਨ ਕਰਦਾ ਵੀ ਹਾਂ ਆਹ ਪ੍ਰੋਬਲਮ ਹੈ ਇਹਨੂੰ ਯਾਰ ਠੀਕ ਕਰਨਾ ਹੈ, ਮੈਂ ਕਰ ਲੈਣਾ ਹੈ, ਮੈਂ ਕਰੂੰ ਹੀ ਕਰੂੰ ਇਹਨੂੰ ਠੀਕ ਕਰਾਂਗੇ, ਐਵੇਂ ਕੌਣ ਸੋਚਦਾ? ਹੁਣ ਆਦਤ ਪੈ ਗਈ, ਹੈਬਿਟ ਬਣ ਗਈ, ਗਲਤ ਕੰਮ ਕਰ ਕਰਕੇ ਕਰ ਕਰਕੇ ਗਲਤ ਕੰਮ ਵੀ ਪਾਪ ਬੁਰਾ ਪਾਪੀ ਕੋ ਪਿਆਰਾ ਲੱਗਣ ਲੱਗ ਗਿਆ। ਹੁਣ ਇਹ ਲੱਗਦਾ ਵੀ ਸਭ ਕੁਝ ਠੀਕ ਹੀ ਹੈ, ਸਭ ਕੁਝ ਵਧੀਆ ਹੀ ਹੈ, ਬਸ ਜਿਹੇ ਜੇ ਹੈਗੇ ਆ ਯਾਰ ਐ ਕਿਹੜਾ ਐ ਨੀ ਨਾ। ਆਪਾਂ ਗੱਲ ਉਦਣ ਵੀ ਕਰਦੇ ਸੀ ਵੀ ਲੱਕੜ ਤੇ ਖਿੱਚ ਕੇ ਸਿੱਧੀ ਨਹੀਂ ਹੁੰਦੀ, ਬੰਦਾ ਹੋ ਸਕਦਾ ਜੇ ਹੋਣਾ ਚਾਹੇ, ਚਾਹੇ ਸ਼ੇਰ ਬਣ ਜਾਏ ਚਾਹੇ ਚੂਹਾ ਬਣ ਜਾਏ, ਬੰਦੇ ਦੇ ਹੱਥ ਵਸ ਹੈ। ਸ਼ੇਰ ਚੂਹੇ ਬਣ ਜਾਂਦੇ ਆ ਤੇ ਚੂਹੇ ਕਈ ਵਾਰੀ ਸ਼ੇਰ ਬਣ ਜਾਂਦੇ ਆ। ਬੰਦੇ ਦੇ ਵਿੱਚ ਤਾਕਤ ਹੈ, ਬਦਲਣਾ ਚਾਹੇ ਤੇ ਬਦਲ ਸਕਦਾ, ਆਪਣਾ ਸੁਭਾਅ ਬੰਦਾ ਬਦਲ ਸਕਦਾ ਜੇ ਬਦਲਣਾ ਚਾਹੂ, ਹੋਰ ਨਹੀਂ ਕੋਈ ਬਦਲ ਸਕਦਾ, ਆਪ ਬਦਲ ਸਕਦਾ। ਆਪਣੇ ਸੁਭਾਅ ਵਾਲਾ ਸਟੀਅਰਿੰਗ ਹੈ ਜਿਹੜਾ ਉਹ ਆਪਣੇ ਹੱਥ ਹੈ, ਕੋਈ ਇੱਥੇ ਬਹਿ ਹੀ ਨਹੀਂ ਸਕਦਾ, ਕੋਈ ਨਹੀਂ ਬਦਲ ਸਕਦਾ। ਅੱਗੇ ਵਾਲਾ ਮੈਂ ਕਹਿੰਦਾ ਭਾਵੇਂ ਜਿਵੇਂ ਇਹ ਕਹਿ ਲਓ ਵੀ ਗੁਰੂ ਨਾਨਕ ਸਾਹਮਣੇ ਵਾਲਾ ਕਿਉਂ ਨਾ ਹੋਵੇ, ਜੇ ਮੈਂ ਸ਼੍ਰੀ ਜਾਂਦਾ ਤਾਂ ਕੋਈ ਫਰਕ ਨਹੀਂ। ਅੱਗੇ ਵਾਲਾ ਗੁਰੂ ਰਾਮਦਾਸ ਮੇਰਾ ਪਿਤਾ ਹੋਵੇ ਤੇ ਜੇ ਮੈਂ ਪਿਰਥੀ ਜਾਂਦਾ ਫਿਰ ਕੁਛ ਨਹੀਂ ਹੋਣਾ। ਜੇ ਮੇਰਾ ਪਿਤਾ ਗੁਰੂ ਹਰਿਰਾਇ ਸਾਹਿਬ ਹੋਵੇ ਤੇ ਮੈਂ ਰਾਮ ਰਾਏ ਹੋਵਾਂ, ਪ੍ਰੋਬਲਮ ਮੇਰੇ ਸੁਭਾਅ ਦੀ ਹੈ, ਰਾਮ ਰਾਏ ਦੇ ਸੁਭਾਅ ਦੀ ਪ੍ਰੋਬਲਮ ਹੈ ਕਿ ਨਹੀਂ? ਤੇ ਸਾਡੀ ਸਭ ਦੀ ਪ੍ਰੋਬਲਮ ਇੱਕ ਹੈ, ਸਾਡਾ ਸੁਭਾਅ, ਸਾਡੀਆਂ ਆਦਤਾਂ ਜਿਹੜੀਆਂ ਬਦਲਦੀਆਂ ਨੇ, ਤੇ ਬਸ ਸੁਭਾਅ ਨੂੰ ਬਦਲਣਾ ਪੈਣਾ, ਇਹਦੇ ਲਈ ਜੱਦੋਜਹਿਦ ਕਰਨੀ ਪੈਣੀ, ਇਹਦੇ ਲਈ ਮਿਹਨਤ ਕਰਨੀ ਪੈਣੀ, ਪ੍ਰੈਕਟੀਕਲ ਸੋਚਣ ਵਾਸਤੇ, ਪ੍ਰੈਕਟੀਕਲ ਹੋਣ ਵਾਸਤੇ ਉਹ ਨਿੱਕੀ ਨਿੱਕੀ ਚੀਜ਼ ਨੂੰ ਚੈੱਕ ਕਰਨਾ ਪੈਣਾ, ਬਸ ਹਰ ਵੇਲੇ ਅਵੇਅਰ ਰਹਿਣਾ ਪੈਣਾ, ਹਰ ਵੇਲੇ ਪਹਿਰੇਦਾਰੀ ਕਰਨੀ ਪੈਣੀ, ਹਰ ਵੇਲੇ ਸਫਾਈ ਕਰਨੀ ਪੈਣੀ ਹੈ। ਜਿਵੇਂ ਬੀਬੀਆਂ ਦਾਲ ਚੁਗਦੀਆਂ ਐ, ਇੱਦਾਂ ਆਪਣੇ ਸੁਭਾਅ ਚੋਂ ਉਹ ਚੁਗਣੀਆਂ ਪੈਣੀਆਂ, ਗਲਤੀਆਂ ਚੁਗ ਚੁਗ ਕੇ ਚੁਗ ਚੁਗ ਕੇ ਇੱਕ ਇੱਕ ਕਰਕੇ ਚੁਗਣੀਆਂ ਪੈਣੀਆਂ, ਉਹ ਕਮੀਆਂ ਕੱਢਣੀਆਂ ਪੈਣੀਆਂ। ਬੀਬੀਆਂ ਦਾਲਾਂ ਸਾਫ਼ ਕਰਦੀਆਂ, ਬੰਦੇ ਖੇਤਾਂ ਦੇ ਵਿੱਚ ਨਦੀਨ ਚੁਗਦੇ ਆ, ਇੱਕ ਇੱਕ ਚੀਜ਼ ਚੁਗ ਚੁਗ ਕੇ ਸਾਫ਼ ਕਰਦੇ ਆ, ਤੇ ਇੱਦਾਂ ਹੀ ਨਾ ਆਪਣੇ ਸੁਭਾਅ ਦੇ ਵਿੱਚੋਂ ਇੱਕ ਇੱਕ ਚੀਜ਼ ਆਪ ਚੁਗਣੀ ਪੈਣੀ, ਤੇ ਜਦੋਂ ਜਹਿਦ ਕਰਨੀ ਪੈਣੀ ਫਿਰ ਰਿਜ਼ਲਟ ਬੜਾ ਆਪਾਂ ਵੇਖਦੇ ਨੀ ਹੁਣ ਆਲੇ ਦੁਆਲੇ। ਹੁਣ ਅੱਗੇ ਪਹਿਲੇ ਸਮਿਆਂ ਦੇ ਵਿੱਚ ਕਈ ਬੰਦੇ ਆਉਂਦੇ ਸੀ, ਜਦੋਂ ਆਪਾਂ ਮੰਨ ਲਓ ਥੋੜਾ ਜਿਹਾ ਪ੍ਰਚਾਰ ਬਦਲਿਆ ਬਾਬਿਆਂ ਵਾਲੇ ਪਾਸੋਂ, ਆਪਾਂ ਇੱਧਰ ਨੂੰ ਆਏ, ਇੱਧਰ ਨੂੰ ਆਏ ਮਤਲਬ ਥੋੜਾ ਜਿਹਾ ਮਸ਼ੀਨਰੀ ਸੋਚ ਜੀ, ਜਾਂ ਮੰਨ ਲਓ ਇੱਦਾਂ ਆਲੇ ਦੁਆਲੇ ਤੋਂ ਸੁਣ ਸਮਝ ਕੇ ਵੀ ਹਾਂ ਵੀ ਪਖੰਡਵਾਦ, ਅੱਗੇ ਆਪਾਂ ਇਹ ਨੀ ਸੁਣਦੇ ਹੁੰਦੇ ਭਾਈ ਸਾਹਿਬ ਅਸੀਂ ਜੀ ਗੁੱਗੇ ਤੇ ਜਾਂਦੇ ਸੀ, ਅਸੀਂ ਕਬਰਾਂ ਤੇ ਜਾਂਦੇ ਸੀ, ਅਸੀਂ ਛੱਡਤਾ ਜੀ, ਹੁਣ ਅਸੀਂ ਗੁਰਬਾਣੀ ਵਾਲੇ ਪਾਸੇ ਨੂੰ ਆ ਗਏ। ਪਹਿਲਾਂ ਲੋਕ ਐਂ ਕਹਿੰਦੇ ਹੁੰਦੇ ਸੀ, ਪਰ ਹੁਣ ਜਿਹੜੇ ਬੰਦੇ ਮਿਲਦੇ ਨੇ ਹੁਣ ਪਤਾ ਕੀ ਕਹਿੰਦੇ ਨੇ, ਜਵਾਬ ਕੀ ਆਉਂਦਾ, ਅਸੀਂ ਗੁਰਬਾਣੀ ਨਾਲ ਜੁੜ ਗਏ ਤੇ ਜ਼ਿੰਦਗੀ ਜਿਉਣ ਦਾ ਸਵਾਦ ਹੋ ਗਿਆ। ਸਿਰਫ ਇੰਨਾ ਹੀ ਸੀ, ਅੱਗੇ ਇੰਨਾ ਕੁ ਦਿਮਾਗ ਤੇ ਜ਼ਰੂਰ ਸੀ ਵੀ ਅਸੀਂ ਕਬਰਾਂ ਛੱਡਤੀਆਂ, ਮੜੀਆਂ ਛੱਡਤੀਆਂ, ਇੰਨਾ ਸੀ ਬਹੁਤ। ਪਰ ਹੁਣ ਇਹ ਆਉਂਦਾ ਦੱਸਦੇ ਨੇ ਆ ਕੇ ਵੀ ਜ਼ਿੰਦਗੀ ਜਿਉਣ ਦਾ ਸਵਾਦ ਬਹੁਤ ਆਉਂਦਾ, ਐ ਨੀ ਕਹਿੰਦੇ ਬਜ਼ੁਰਗ ਆ ਕੇ ਮਿਲਦੇ, ਜਿੰਨੇ ਕੁ ਮੈਨੂੰ ਮਿਲਦੇ ਆ ਮੈਂ ਵੇਖਿਆ। ਹੁਣ ਮੈਂ ਇਹਨਾਂ ਦੀਵਾਨਾਂ 'ਚ ਪਿਛਲਿਆਂ 'ਚ ਮਿਲਿਆ ਤਾਂ ਮੰਨ ਲਓ ਮੈਂ 25-30 ਫੈਮਿਲੀ ਕੋਈ ਦਿੱਲੀ ਤੋਂ ਆਏ ਮੈਨੂੰ ਮਿਲ ਕੇ ਗਏ, ਜਲੰਧਰ ਤੋਂ ਮਿਲ ਕੇ ਗਏ, ਅੰਮ੍ਰਿਤਸਰ ਤੋਂ ਆਏ, ਪੱਟੀ ਤੋਂ ਆਏ, ਤਰਨ ਤਾਰਨ ਤੋਂ ਆਏ, ਉਹ ਉਹਨਾਂ ਨੇ ਆ ਕੇ ਬਹਿ ਕੇ ਕੀ ਆਖਿਆ, ਲੁਧਿਆਣੇ ਤੋਂ ਪਰਿਵਾਰ ਆਏ ਕਈ ਵੀ ਅਸੀਂ ਜੀ 2-3-4 ਮਹੀਨਿਆਂ ਤੋਂ ਹੀ ਸੁਣਿਆ ਲੋਕਡਾਊਨ 'ਚ ਸਾਨੂੰ ਜ਼ਿੰਦਗੀ ਵਧੀਆ ਲੱਗਣ ਲੱਗ ਗਈ, ਬਸ ਗੁਰੂ ਵਧੀਆ ਲੱਗਣ ਲੱਗੇ। ਉਦੋਂ ਅਗਲਾ ਸਟੈਪ ਤਾਂ ਕੀ ਹੈ, ਗੁਰੂ ਬਾਣੀ ਨੂੰ ਸਮਝ ਕੇ ਜ਼ਿੰਦਗੀ ਵਧੀਆ। ਲੋਕਾਂ ਨੂੰ ਗੁਰੂ ਸਾਹਿਬ ਵਧੀਆ ਲੱਗਦੇ ਆ ਪਰ ਆਪਣੀ ਜ਼ਿੰਦਗੀ ਬੇਕਾਰ ਲੱਗਦੀ ਹੈ, ਤੇ ਗੁਰੂ ਸਾਹਿਬ ਕਹਿਣਗੇ ਤੂੰ ਮੇਰੇ ਤੋਂ ਕੀ ਸਿੱਖਿਆ ਜੇ ਤੈਨੂੰ ਆਪਣੀ ਜ਼ਿੰਦਗੀ ਨਾਲ ਤੇ ਪਿਆਰ ਨਹੀਂ, ਮੇਰੇ ਨਾਲ ਕੀ ਪਿਆਰ ਕਰਦਾ। ਅਗਲਾ ਸਟੈਪ ਇਹ ਹੈ ਵੀ ਗੁਰਬਾਣੀ ਨਾਲ ਬਹੁਤ ਪਿਆਰ ਹੈ, ਗੁਰਬਾਣੀ ਨਾਲ ਪਿਆਰ ਕਰਨ ਕਰਕੇ ਫਿਰ ਅਗਲਾ ਸਟੈਪ ਹੈ ਮੇਰਾ ਮੇਰੀ ਜ਼ਿੰਦਗੀ ਨਾਲ ਵੀ ਬਹੁਤ ਪਿਆਰ ਹੈ, ਮੈਨੂੰ ਗੁਰੂ ਸਾਹਿਬ ਬੜੇ ਸੋਹਣੇ ਲੱਗਦੇ, ਅੱਛਾ ਫਿਰ ਆਪਣਾ ਆਪ ਮੈਨੂੰ ਬਹੁਤ ਭੈੜਾ ਲੱਗਦਾ, ਫਿਰ ਇਹਦਾ ਅਰਥ ਕੀ ਬਣਿਆ? ਜੇ ਬੰਦਾ ਕਹੇ ਗੁਰਬਾਣੀ ਨੂੰ ਸਮਝ ਕੇ ਰੱਬ ਬੜਾ ਵਧੀਆ ਲੱਗਦਾ ਤੇ ਰੱਬ ਕਿੱਥੇ ਹੈ? ਸਾਡੇ ਵਿੱਚ ਹੈ, ਤੇ ਫਿਰ ਜਿਹੜੇ ਬੰਦੇ ਨੂੰ ਰੱਬ ਪਿਆਰਾ ਲੱਗਦਾ ਆਪਣਾ ਪਿਆਰਾ ਲੱਗੂ ਕਿ ਨਹੀਂ ਲੱਗੂ? ਰੱਬ ਨਾਲ ਪਿਆਰ ਕਰਦਾ ਆਪਣੇ ਆਪ ਨਾਲ ਨਫ਼ਰਤ ਕਰਦਾ, ਤੁਸੀਂ ਸੋਚ ਕੇ ਦੇਖੋ। ਮੰਨ ਲਓ ਕੋਈ ਬੰਦਾ ਕਹੇ ਸਰੀਰ ਨਾਲ ਮੈਂ ਪਿਆਰ ਕਰਦਾ ਨੱਕ ਨਾਲ ਮੈਂ ਨਫ਼ਰਤ ਕਰਦਾ, ਨੱਕ ਵੀ ਤੇ ਸਰੀਰ ਦੇ ਵਿੱਚ ਹੀ ਹੈ, ਹੈ ਕਿ ਨਹੀਂ? ਜਦੋਂ ਆਪਾਂ ਕਹਿੰਦੇ ਰੱਬ ਨਾਲ ਪਿਆਰ ਕਰਦੇ ਹਾਂ ਤੇ ਮੈਂ ਕਾਹਦੇ 'ਚ? ਰੱਬ 'ਚ। ਆਪਣੇ ਆਪ ਨੂੰ ਕਾਹਦੇ 'ਚ ਗਿਣਨਾ? ਰੱਬ 'ਚ। ਫਿਰ ਆਪਣੇ ਆਪ ਨਾਲ ਵੀ ਪਿਆਰ ਕਰਨਾ, ਜ਼ਿੰਦਗੀ ਨਾਲ ਵੀ ਪਿਆਰ ਕਰਨਾ, ਹੈਗੇ ਨੇ ਤੇ ਜ਼ਿੰਦਗੀ ਨਾਲ ਪਿਆਰ ਦਾ ਮਤਲਬ ਫਿਰ ਕੀ ਹੋਊ ਜੇ ਮੰਨ ਲਓ ਤੁਸੀਂ ਜ਼ਿੰਦਗੀ ਨਾਲ ਪਿਆਰ ਕਰਨਾ ਫਿਰ ਜ਼ਿੰਦਗੀ ਚ ਖੁਸ਼ ਰਹਿਣ ਵਾਸਤੇ ਕਈ ਕੰਮ ਕਰਨੇ ਪੈਣਗੇ ਸਿਹਤ ਲਈ ਕਰਨਾ ਪੈਣਾ ਐਕਸਰਸਾਈਜ਼ ਕਰਨੀਆਂ ਪੈਣਗੀਆਂ ਫਿਰ ਸਾਰਾ ਪੈਕੇਜ ਇਕੱਠਾ ਹੀ ਆਊ ਜ਼ਿੰਦਗੀ ਨਾਲ ਪਿਆਰ ਹੈ ਕਿ ਜ਼ਿੰਦਗੀ ਨਾਲ ਪਿਆਰ ਫਿਰ ਹੀ ਬਣੂਗਾ ਹੁਣ ਗੁਰੂ ਸਾਹਿਬ ਨਾਲ ਪਿਆਰ ਕਰਦੇ ਹਾਂ ਮਤਲਬ ਅਸੀਂ ਆਪਣੇ ਆਪ ਨੂੰ ਸਮਝੀਏ ਆਪਣੀ ਜ਼ਿੰਦਗੀ ਨਾਲ ਪਿਆਰ ਕਰੀਏ ਹੁਣ ਇਹ ਗੱਲ ਕਿੰਨੀ ਸਮਝ ਵਿੱਚ ਆਉਂਦੀ ਹੈ ਪਹਿਲਾਂ ਇੰਨਾ ਹੀ ਸੁਣ ਕਬਰਾਂ ਛੱਡਤੀਆਂ ਮੜੀਆਂ ਛੱਡਤੀਆਂ ਭਾਈ ਸਾਹਿਬ ਤੁਹਾਨੂੰ ਸੁਣ ਕੇ ਅਸੀਂ ਸਾਧ ਬਾਬਿਆਂ ਦੇ ਜਾਣਾ ਹਟ ਗਏ ਹੁਣ ਕਹਿੰਦੇ ਆ ਹੁਣ ਜ਼ਿੰਦਗੀ ਜਿਉਣ ਦਾ ਸਵਾਲ ਤੇ ਉਹ ਕਦੋਂ ਤੋਂ ਲੱਗੇ ਆ ਕਹਿਣ ਜਦੋਂ ਤੋਂ ਉਹਨਾਂ ਨੇ ਆਪਣੀਆਂ ਭੈੜੀਆਂ ਆਦਤਾਂ ਛੱਡੀਆਂ ਸਾਧ ਛੱਡ ਕੇ ਕੁਛ ਨਹੀਂ ਹੋਣਾ ਆਪਣੀਆਂ ਭੈੜੀਆਂ ਆਦਤਾਂ ਛੱਡ ਕੇ ਸਭ ਕੁਝ ਹੋਊ ਅਸੀਂ ਕਬਰਾਂ ਛੱਡਤੀਆਂ ਅੱਗੇ ਹੰਕਾਰ ਹੀ ਵੱਧ ਗਿਆ ਵੀ ਅਸੀਂ ਕਬਰਾਂ ਛੱਡਤੀਆਂ ਅਸੀਂ ਮੜੀਆਂ ਤੇ ਨਹੀਂ ਜਾਂਦੇ ਪਰ ਆਪਣੇ ਸੁਭਾਅ ਦੇ ਵਿੱਚੋਂ ਗਲਤੀਆਂ ਆਪਣੀਆਂ ਕਮੀਆਂ ਛੱਡ ਕੇ ਠੀਕ ਹੋਣਾ ਸਾਰਾ ਕੁਝ ਸਾਧ ਛੱਡ ਕੇ ਕੀ ਹੋਜੂ ਕੱਲੇ ਸਾਧ ਛੱਡਦੇ ਹੋਰ ਕਈ ਏਦਾਂ ਨਹੀਂ ਨਾ ਕੁਝ ਹੋ ਜਾਂਦਾ ਇਹਦੇ ਨਾਲ ਕੁਛ ਨਹੀਂ ਬਦਲ ਜਾਣਾ ਹੁੰਦਾ ਬਦਲਣਾ ਉਦੋਂ ਹੈ ਜਦੋਂ ਆਪਣੀਆਂ ਕਮੀਆਂ ਛੱਡੀਆਂ ਗਲਤੀਆਂ ਆਪਣੇ ਸੁਭਾਅ ਦੀ ਜਿਹੜੀ ਪ੍ਰੋਬਲਮ ਹੈ ਸਾਡੀਆਂ ਜਿਹੜੀਆਂ ਮੁਸ਼ਕਲਾਂ ਉਹਨੂੰ ਠੀਕ ਕੀਤਾ ਦੱਦਾ ਦੋਸ਼ ਨਾ ਦਿਉ ਕਿਸੈ ਦੋਸ਼ ਕਰਮਾ ਆਪਣਿਆਂ ਜੋ ਮੈਂ ਕੀਆ ਸੋ ਮੈਂ ਪਾਇਆ ਤਾਂ ਹੀ ਤੇ ਕਹਿੰਦੇ ਆਪਾਂ ਲੋ ਪੜ ਲੈਂਦੇ ਗੱਜ ਕੇ
ਜੈਸਾ ਬੀਜੇਗਾ ਵੱਡੇਗਾ ਮਨਾ ਮੇਰਿਆ ਜੈਸਾ ਬੀਜੇਗਾ ਵੱਡੇਗਾ ਮਨਾ ਮੇਰਿਆ ਜੈਸਾ ਬੀਜੇਗਾ ਵੱਡੇਗਾ ਮਨਾ ਮੇਰਿਆ ਜੈਸਾ ਬੀਜੇਗਾ ਵੱਡੇਗਾ ਮਨਾ ਮੇਰਿਆ
ਬੀਜ ਕੇ ਬੀਜ ਕੇ ਨਾਮ ਦੇ
ਬਿਮਾਰੀ ਦਾ ਇਲਾਜ ਹੋਵੇ, ਜਿਹੜੀ ਚੀਜ਼ ਦੀ ਲੋੜ ਹੈ ਉਹਦਾ ਪਤਾ ਲੱਗੇ। ਸੁਭਾਅ ਦੀ ਪ੍ਰੋਬਲਮ ਹੈ, ਕਿਸੇ ਹੋਰ ਚੀਜ਼ ਦੀ ਪ੍ਰੋਬਲਮ ਨਹੀਂ। ਪਹਿਲੇ ਪਾਤਸ਼ਾਹ ਕਹਿੰਦੇ ਹੈ ਦੁੱਖ ਵਿਛੋੜਾ। ਲੋ ਆਪਾਂ ਇਹ ਸੁਣਦੇ ਹਾਂ, ਸ਼ੁਰੂ ਤੋਂ ਪੜ੍ਹੋ।
ਦੁੱਖ ਵਿਛੋੜਾ ਇੱਕ ਦੁੱਖ ਭੁੱਖ,
ਸਭ ਤੋਂ ਪਹਿਲਾਂ ਦੁੱਖ ਕੀ ਲੱਗਿਆ? ਵਿਛੋੜਾ। ਤੇ ਹੁਣ ਦੱਸੋ ਵਿਛੋੜਾ ਕਿਹਦੇ ਤੋਂ ਪੈ ਗਿਆ? ਮੰਨ ਲਓ ਦੁੱਖ ਵਿਛੋੜਾ ਇੱਕ ਨੰਬਰ ਤੇ ਦੁੱਖ ਹੈ। ਹੁਣ ਸਾਡੇ ਕਹਿਣਗੇ ਵਿਛੋੜੇ ਦਾ ਦੁੱਖ ਬਹੁਤ ਮਾੜਾ ਹੈ, ਕਿਸੇ ਨੂੰ ਬਾਬਾ ਜੀ ਦਾ ਵਿਛੋੜਾ ਪੈ ਗਿਆ ਇੱਕ ਨੰਬਰ ਤੇ ਹੈ, ਕਿਸੇ ਦਾ ਯਾਰ ਵਿਛੜ ਕੇ ਤੁਰ ਗਿਆ, ਕੋਈ ਫਰੈਂਡ ਤੁਰ ਗਿਆ ਛੱਡ ਕੇ, ਵਿਛੋੜਾ। ਤੇ ਵਿਛੋੜੇ ਵਾਲੇ ਗੀਤ ਵੀ ਬਹੁਤ ਸੈਡ ਸੌਂਗ ਅਗਲਾ ਸੁਣਦਾ ਹੈ ਕਿ ਨਹੀਂ? ਆਪਣੇ ਇਮੋਸ਼ਨ ਨੇ, ਜਜ਼ਬਾਤ ਨੇ, ਤੇ ਜਜ਼ਬਾਤਾਂ ਨੂੰ ਕੋਈ ਛੇੜੇ ਵਧੀਆ ਵੀ ਉਹੀ ਲੱਗਦਾ। ਆਪਾਂ ਇਸ ਟੋਪਿਕ ਤੇ ਕੱਲ ਗੱਲ ਮੈਨੂੰ ਚੇਤਾ ਕਰਾਇਓ, ਜਜ਼ਬਾਤਾਂ ਨੂੰ ਛੇੜੇ ਨਾ ਵਧੀਆ ਵੀ ਉਹੀ ਲੱਗਦਾ, ਜਜ਼ਬਾਤਾਂ ਦੀ ਗੱਲ ਜੇ ਕਰੀਏ। ਪਰ ਚਲੋ ਕੱਲ ਦੇਖਾਂਗੇ। ਪਰ ਆਪਾਂ ਜਿਹੜੀ ਗੱਲ ਕਰਦੇ ਆ ਬਈ ਵਿਛੋੜਾ ਦੁੱਖ ਹੈ, ਵਿਛੋੜਾ ਕਿਹਦੇ ਤੋਂ? ਹੁਣ ਰੱਬ ਤੋਂ। ਤੇ ਰੱਬ ਕਿੱਥੇ ਹੈ? ਸਾਡੇ ਵਿੱਚ। ਤੇ ਅਸੀਂ ਅਸਲ ਵਿੱਚ ਕਿਹਦੇ ਨਾਲੋਂ ਵਿਛੜੇ? ਆਪਣੇ ਆਪ ਨਾਲ। ਹਰ ਇੱਕ ਦਾ ਪਤਾ ਹੈ ਆਪਣੇ ਆਪ ਦਾ, ਹਰ ਚੀਜ਼ ਬਾਰੇ ਪਤਾ ਇੱਥੇ ਬੰਦਿਆਂ ਨੂੰ, ਹਰ ਚੀਜ਼ ਬਾਰੇ ਪਤਾ। ਆਏ ਹੁੰਦਾ, ਆਏ ਹੁੰਦਾ, ਆਏ ਹੁੰਦਾ। ਕਈ ਬੰਦਿਆਂ ਨੂੰ ਪੁੱਛ ਲਓ ਵੀ ਤੈਨੂੰ ਇਹ ਪਤਾ ਵੀ ਸੂਰਜ ਕਿੰਨੀ ਦੂਰ ਹੈ ਇੱਥੇ? ਇੰਨੀ ਦੂਰ ਹੈ। ਚੰਦਰਮਾ ਕਿੰਨੀ ਦੂਰ ਹੈ? ਇੰਨੀ ਦੂਰ ਹੈ। ਹਿਮਾਲਿਆ ਦੀ ਚੜ੍ਹਾਈ ਕਿੰਨੀ ਹੈ, ਉਚਾਈ ਕਿੰਨੀ ਹੈ? ਕਿਤਾਬਾਂ 'ਚ ਲਿਖਿਆ ਪਿਆ, ਪੜ੍ਹ ਕੇ ਹੁਣ ਅਗਲਾ ਐਮ ਏ ਕੀਤੀ ਇੰਨਾ ਕੁਝ ਪੜ੍ਹ ਲਿਆ, ਇੰਨੀ ਉਚਾਈ ਹੈ, ਇੰਨੀ ਲੰਬਾਈ ਹੈ। ਉਹਨੂੰ ਫਿਰ ਪੁੱਛੋ ਤੈਨੂੰ ਤੇਰੇ ਢਿੱਡ ਦਾ ਪਤਾ ਹੈ ਕਿੱਧਰ ਨੂੰ ਜਾਂਦਾ? ਉਹਦਾ ਪਤਾ ਹੀ ਨਹੀਂ। ਕਈ ਬੰਦਿਆਂ ਨੂੰ ਨਾ ਪਤਾ, ਮਤਲਬ ਗੱਲਾਂ ਸਾਰੀਆਂ ਪਤਾ ਪਰ ਆਪਣੇ ਆਪ ਬਾਰੇ ਪਤਾ ਹੀ ਨਹੀਂ। ਇਹ ਜਿਹੜੀ ਗੱਲ ਹੈ ਨਾ, ਅਸਲ ਵਿੱਚ ਜਿਹੜਾ ਵਿਛੋੜਾ ਹੈ ਬੰਦੇ ਦਾ ਆਪਣੇ ਆਪ ਤੋਂ ਹੀ ਪਿਆ। ਤੇ ਹੁਣ ਵੇਖੋ, ਬੰਦਾ ਉਦਣ ਸੌਖਾ ਹੋਣਾ ਜਿੱਦਣ ਆਪਣੇ ਆਪ ਨੂੰ ਮਿਲਿਆ, ਆਪਣੇ ਆਪ ਨੂੰ ਲੱਭਿਆ। ਮਨ ਤੂੰ ਜੋਤ ਸਰੂਪ, ਆਪਣਾ ਮੂਲ ਪਛਾਣ ਮਨ ਹਰ ਜੀ ਤੇਰੇ ਨਾਲ, ਗੁਰਮਤੀ ਰੰਗ ਮਾਨ। ਜਿਹੜਾ ਦੁੱਖ ਵਿਛੋੜੇ ਦਾ ਦੁੱਖ ਹੈ ਨਾ, ਅਸਲ ਚ ਆਪਣੇ ਆਪ ਨਾਲੋਂ ਵਿਛੜਨ ਦਾ ਦੁੱਖ ਹੈ।
ਇੱਕ ਗੱਲ ਹੈ, ਆਪਣੇ ਆਪ ਨੂੰ ਮਿਲ ਲਓ, ਮੁੜ ਕੇ ਜਿਹੜਾ ਮਰਜ਼ੀ ਵਿਛੜ ਜਾਏ ਕੋਈ ਫਰਕ ਨਹੀਂ ਪੈਂਦਾ। ਆਪਣੇ ਆਪ ਨੂੰ ਨਾ ਮਿਲਿਆ ਬੰਦਾ ਹੀ ਭੁੱਖਾ ਹੈ, ਭੁੱਖ ਭੁੱਖਾ ਹੀ ਉਹ ਹੈ ਜਿਹੜਾ ਆਪਣੇ ਆਪ ਨੂੰ ਨਹੀਂ ਮਿਲਿਆ, ਪੂਰਤੀ ਕਰਨੀ ਚਾਹੁੰਦਾ ਹੈ। ਕੋਈ ਹੋਰ ਹੋ ਤਾਂ ਮੈਂ ਪੂਰਾ ਹੋ ਜਾਊ, ਅਧੂਰਾ ਮੈਂ। ਤੇ ਜਿਹੜਾ ਆਪਣੇ ਆਪ ਚੋਂ ਖੁਰਾਕ ਖਾਣ ਲੱਗ ਜਾਏ, ਆਪਣੇ ਆਪ ਨੂੰ ਮਿਲ ਲਵੇ, ਉਹਦੇ ਲਈ ਉਹਦੀ ਜ਼ਿੰਦਗੀ ਚ ਕੋਈ ਆਵੇ ਕੋਈ ਜਾਵੇ ਕੋਈ ਫਰਕ ਨਹੀਂ ਪੈਂਦਾ। ਆਪਣੇ ਆਪ ਨੂੰ ਮਿਲਿਆ ਜਿਹੜਾ, ਮਤਲਬ ਸਭ ਜਾਂਦੇ ਚਲੇ ਗਏ ਕੋਈ ਫਰਕ ਪਿਆ, ਅਨੰਦਪੁਰ ਛੱਡਤਾ ਕੋਈ ਫਰਕ ਪਿਆ, ਆਪਣੇ ਆਪ ਨੂੰ ਮਿਲੇ ਹੋਏ ਹੈ, ਵਿਛੜੀ ਜਾਵੇ ਕੋਈ। ਅਬ ਇੱਕ ਏਮ ਹੈ, ਇੱਕ ਟਾਰਗੇਟ ਹੈ, ਇੱਕ ਉਦੇਸ਼ ਮਿਥਿਆ, ਉਦੇਸ਼ ਬੰਦੇ ਨੂੰ ਚਲਾਈ ਰੱਖਦਾ, ਫਿਊਲ ਬਣਦਾ ਹੈ। ਉਦੇਸ਼ ਹੁੰਦਾ ਟੀਚਾ, ਤੇ ਟੀਚਾ ਜਿਹੜਾ ਬੰਦਾ ਮਿਥ ਲਵੇ, ਫਿਰ ਕੋਈ ਆਹ ਬੋਲਦਾ ਕੋਈ ਐ ਕਹਿੰਦਾ, ਫਿਰ ਉਹਦਾ ਫਰਕ ਨਹੀਂ ਪੈਂਦਾ। ਉਦੇਸ਼ ਹੋਵੇ ਨਾ ਕੋਈ, ਇਹ ਤਾਂ ਬੰਦਾ ਕੋਈ ਹੁਣ ਜਿਵੇਂ ਕਈ ਪ੍ਰਚਾਰਕ ਮਿਸ਼ਨਰੀਆਂ ਨੂੰ ਨੀ, ਕਈਆਂ ਨੂੰ ਵੇਖਦੇ, ਕਈ ਏਦਾਂ ਨੀ ਕਰਦੇ, ਕੋਈ ਇੱਧਰ ਨੂੰ ਛੱਡੀ ਜਾਂਦਾ, ਕੋਈ ਦਸਮ ਕਰਦਾ ਵਿਰੋਧ ਕਰਦਾ, ਕੋਈ ਹੱਕ ਚ ਬੋਲੀ ਜਾਂਦਾ ਕੋਈ, ਐ ਕਿਉਂਕਿ ਟੀਚਾ ਹੈ ਨੀ ਕੋਈ। ਟੀਚਾ ਕੀ ਹੈ? ਸਾਧਾ ਨੂੰ ਭੰਡਣਾ, ਇਹਨੂੰ ਭੰਡ ਲਓ, ਇਹਨੂੰ ਭੰਡ ਲਓ, ਜਿੱਦਣ ਠੀਕ ਜਿਹਾ ਲੱਗੇ ਮਿਕਸਅਪ ਹੋ ਜਾਓ। ਮਤਲਬ ਇੱਕ ਉਦੇਸ਼ ਕੀ ਹੈ ਬਈ? ਜਿੱਦਣ ਜੀ ਕਰੇ ਆਪਣਾ ਅੰਮ੍ਰਿਤ ਵੀ ਬਣਾ ਲਓ, ਜਿੱਦਣ ਜੀ ਕਰੇ ਅਕਾਲ ਤਖ਼ਤ ਦੀ ਮਰਿਆਦਾ। ਮਤਲਬ ਏਦਾਂ ਦੇ ਨੀ ਦਾਵਾਂ ਡੋਲ, ਕਿਉਂਕਿ ਉਦੇਸ਼ ਬੰਦੇ ਦਾ ਜਦੋਂ ਉਦੇਸ਼ ਹੁੰਦਾ ਵੀ ਆਹ ਕੰਮ ਕਰਨਾ, ਫਿਰ ਉਹਦੇ ਆਲੇ ਦੁਆਲੇ ਸਾਰੀਆਂ ਗੱਲਾਂ ਘੁੰਮਦੀਆਂ ਹੁੰਦੀਆਂ। ਮੇਰਾ ਉਦੇਸ਼ ਆ, ਮਕਸਦ ਆ। ਹੁਣ ਜੇ ਆਪਾਂ ਨੂੰ ਕੋਈ ਪੁੱਛੇ ਵੀ ਤੁਹਾਡਾ ਉਦੇਸ਼ ਕੀ ਹੈ, ਸਾਡਾ ਉਦੇਸ਼ ਹੈ ਗੁਰਬਾਣੀ ਨੂੰ ਸਮਝ ਕੇ ਲੋਕਾਂ ਨੂੰ ਪੈਰਾਂ ਤੇ ਖੜੇ ਕਰਨਾ, ਬੰਦਿਆਂ ਨੂੰ ਬੰਦਿਆਂ ਦੇ ਨਾਲ ਹੀ ਜੋੜਨਾ, ਆਪਣੇ ਆਪ ਨਾਲ ਜੋੜਨਾ, ਸਿੱਧੀ ਗੱਲ ਹੈ। ਉਹਦੇ ਵਾਸਤੇ ਬਾਕੀ ਸਾਰਾ ਕੁਝ ਜਿਹੜਾ ਸਾਈਡ ਤੇ ਰੱਖ, ਕੀ ਕਰਨਾ ਕੌਮੀ ਵਿਧਾਨ ਹੈ, ਜੋ ਰੱਖਣਾ ਰੱਖ ਲਓ, ਪਰ ਅਸਲ ਆਪਣੇ ਆਪ ਨੂੰ ਪਛਾਣੋ। ਉਹਦੇ ਲਈ ਅਸੀਂ ਪ੍ਰਚਾਰ ਕਰਦੇ, ਪਰ ਕੋਈ ਐ ਨੂੰ ਤੁਰਿਆ ਫਿਰਦਾ, ਕੋਈ ਐ ਨੂੰ ਤੁਰਿਆ ਫਿਰਦਾ। ਉਦੇਸ਼ ਦਾ ਮਤਲਬ, ਟੀਚੇ ਦਾ ਅਰਥ ਪਤਾ ਕੀ ਹੁੰਦਾ? ਏਮ, ਟੀਚਾ। ਮੰਨ ਲਓ ਵੀ ਆਪਣਾ ਇੱਕ ਟੀਚਾ ਹੈ ਵੀ ਅਸੀਂ ਉਦੇਸ਼ ਵੀ ਅਸੀਂ ਏਅਰਪੋਰਟ ਜਾਣਾ। ਰਾਹ ਦੇ ਵਿੱਚ ਕੋਈ ਬੰਦਾ ਗਾਲਾਂ ਕੱਢਣ ਲੱਗ ਜਾਏ, ਖੜ ਰਿਹਾ ਗਾਲਾਂ ਕੱਢ ਰਿਹਾ, ਆਪਾਂ ਲੇਟ ਹੋ ਰਹੇ, ਫਿਰ ਆਪਾਂ ਰੁਕਾਂਗੇ ਪੁਲਿਸ ਥਾਣੇ ਰਿਪੋਰਟ, ਉਹਦੇ ਨਾਲ ਕੁੱਟ ਕਟਾਪਾ। ਹੁਣ ਕੀ ਦਿਮਾਗ 'ਚ ਆਉਣਾ ਵੀ ਉੱਥੇ ਪਹੁੰਚਣਾ, ਤੇ ਜੇ ਵਿਹਲੇ ਹੋਈਏ, ਕੰਮ ਕਾਰ ਕੋਈ ਨਾ ਹੋਵੇ, ਕਿਤੇ ਜਾਣਾ, ਫਿਰ ਰੋਕਾਂਗੇ ਗੱਡੀ, ਇਹ ਕੌਣ ਹੁੰਦਾ ਬੋਲਣਾ, ਐਂ ਕਿਉਂ ਹੁੰਦਾ? ਮਤਲਬ ਸਾਰਾ ਕੁਛ ਕਾਹਦੇ ਨਾਲ ਜੁੜਿਆ ਹੋਇਆ? ਉਦੇਸ਼ ਨਾਲ, ਹਰ ਚੀਜ਼ ਉਦੇਸ਼। ਉਦੇਸ਼ ਬੰਦਾ ਮਿਥ ਲਵੇ, ਟੀਚਾ ਮਿਥ ਲਵੇ, ਫਿਰ ਤੁਰਿਆ ਜਾਂਦਾ, ਸਾਰੇ ਕੰਮ ਉਹਦੇ ਉਦੇਸ਼ ਦੇ ਆਲੇ ਦੁਆਲੇ ਘੁੰਮਦੇ ਹੁੰਦੇ ਆ। ਆਹ ਗਲਤ ਆ ਗਿਆ ਵਿੱਚ, ਇਹਨੂੰ ਬਾਹਰ ਕੱਢੋ, ਆਹ ਠੀਕ ਹੈ ਇਹਦੇ ਨਾਲ ਰੱਖਾਂਗੇ, ਆਹ ਵਧੀਆ, ਆਹ ਟੀਮ ਦਾ ਮੈਂਬਰ ਬਣਦਾ ਜਾਂਦਾ। ਕਿਸੇ ਨੂੰ ਕੱਢ ਨਿਕਲ ਜਾਂਦਾ, ਕੋਈ ਆ ਜਾਂਦਾ, ਕਿਸੇ ਨੂੰ ਝਿੜਕੇ ਪਰੇ ਕਰਨਾ ਪੈਂਦਾ, ਕਿਸੇ ਨੂੰ ਪਿਆਰ ਨਾਲ ਵੀ ਨੇੜੇ ਲੈਣਾ ਪੈਂਦਾ, ਪਰ ਇੱਕ ਉਦੇਸ਼ ਹੁੰਦਾ, ਇੱਕ ਟੀਚਾ ਹੁੰਦਾ। ਤੇ ਟੀਚਾ ਨਹੀਂ ਹੈ, ਟੀਚੇ ਤੋਂ ਬਿਨਾਂ ਪ੍ਰੋਬਲਮ ਹੈ। ਉਦੇਸ਼ ਕੀ ਹੈ, ਮਕਸਦ ਕੀ ਹੈ? ਫਿਰ ਉਦੇਸ਼ ਮਿਥ ਕੇ ਜ਼ਿੰਦਗੀ ਸੋਹਣੀ ਜੀ ਜਾਂਦੀ ਹੈ। ਹੁਣ ਕਲਗੀਆਂ ਵਾਲੇ ਪਾਤਸ਼ਾਹ ਦਾ ਉਦੇਸ਼ ਮਿਥਿਆ ਹੋਇਆ ਸੀ, ਕੋਈ ਟੀਚਾ ਸੀ ਜ਼ਿੰਦਗੀ ਦਾ? ਟੀਚਾ ਮਿਥਿਆ, ਉਦੇਸ਼ ਮਿਥਿਆ, ਤੁਰੇ ਜਾਂਦੇ ਆ। ਆਪਣੇ ਆਪ ਨੂੰ ਮਿਲਿਆ ਹੋਇਆ, ਆਪਣੇ ਆਪ ਨੂੰ, ਵਿਛੋੜਾ ਹੈ ਹੀ ਨਹੀਂ ਕੋਈ ਜ਼ਿੰਦਗੀ ਚ, ਵਿਛੋੜਾ ਨਹੀਂ ਹੈ। ਜਦੋਂ ਆਪਣੇ ਆਪ ਨੂੰ ਤੁਸੀਂ ਪਛਾਣ ਹੀ ਨਹੀਂ ਸਕੇ, ਆਪਣੇ ਆਪ ਨੂੰ ਆਪਣਾ ਮੂਲ ਨਹੀਂ ਪਛਾਣਿਆ, ਆਪਣੇ ਆਪ ਦੀ ਪਰਖ ਨਹੀਂ ਕੀਤੀ, ਆਪਣੇ ਆਪ ਨੂੰ ਵੇਖਿਆ ਹੀ ਨਹੀਂ, ਫਿਰ ਬੰਦਾ ਆਹ ਨਾ ਚਲਿਆ ਜਾਵੇ, ਆਹ ਨਾ ਹੋ ਜਾਵੇ, ਆਹ ਨਾ ਹੋ ਜਾਵੇ। ਜਦੋਂ ਬੰਦਾ ਆਪਣੇ ਆਪ ਨਾਲ ਜੁੜ ਜਾਂਦਾ, ਕਹਿੰਦਾ ਜਿਹੜਾ ਮਰਜ਼ੀ ਜਾਵੇ, ਆਪਣੇ ਆਪ ਚੋਂ ਹੀ ਹੱਸੀ ਦਾ, ਆਪਣੇ ਆਪ ਚੋਂ ਹੀ ਖੁਸ਼ੀ ਆ, ਆਪਣੇ ਆਪ ਚੋਂ ਹੀ ਰੌਣਕਾਂ, ਨਾ ਕਿਸੇ ਦੀ ਬਾਹਰੋਂ ਰੌਣਕ ਦੀ ਲੋੜ ਹੈ ਤੇ ਨਾ ਕਿਸੇ ਦੀ ਖੁਸ਼ੀ ਦੀ, ਆਪਣੇ ਆਪ ਚ ਬੰਦਾ ਰਹਿਣ ਲੱਗ ਜਾਂਦਾ। ਉਹ ਅਸਲ ਗੱਲ ਹੈ ਜਿਹੜਾ ਦੁੱਖ ਵਿਛੋੜਾ, ਵਿਛੋੜਾ ਕਾਹਦੇ ਨਾਲ ਪਿਆ? ਆਪਣੇ ਆਪ ਨਾਲ। ਇੱਕ ਦੁੱਖ ਭੁੱਖ, ਦੂਜਾ ਦੁੱਖ ਹੈ ਭੁੱਖ। ਇੱਥੇ ਮਤਲਬ ਜਿਹੜਾ
ਇਸ਼ਾਵਾਂ ਪਾਲ ਲਈਆਂ, ਆਪਣੇ ਆਪ ਦਾ ਪਤਾ ਨਹੀਂ, ਆਪਣੇ ਆਪ ਨੂੰ ਪਛਾਣਿਆ ਨਹੀਂ, ਵਿਛੋੜਾ ਪਿਆ ਹੋਇਆ ਤੇ ਇਸ਼ਾਵਾਂ ਕਿੰਨੀਆਂ ਪਾਲ ਕੇ ਬੈਠੇ ਆ ਵੀ ਆਹ ਮੇਰਾ ਹੋਵੇ, ਆਹ ਹੋਵੇ, ਆਹ ਹੋਵੇ, ਇਸ਼ਾਵਾਂ ਭੁੱਖ ਲੱਗੀ ਹੈ ਹਰ ਵੇਲੇ ਵੀ ਆਹ ਵੀ ਬਣੇ, ਆਹ ਵੀ ਬਣੇ, ਆਹ ਵੀ ਬਣੇ, ਉਹ ਵੀ ਤਕਲੀਫ ਹੋ ਗਈ, ਦੁੱਖ ਖੜਾ ਕਰ ਲਿਆ। ਇੱਕ ਆਪਣੇ ਆਪ ਨੂੰ ਪਛਾਣੋ, ਫਿਰ ਇਸ਼ਾਵਾਂ ਪਾਲੋ। ਮਤਲਬ ਮੈਨੂੰ ਪਤਾ ਵੀ ਮੈਂ ਇੰਨੇ ਕੁ ਜੋਗਾ, ਮੇਰੀ ਕੋਠੀ 10 ਲੱਖ ਤੱਕ ਬਣ ਸਕਦੀ ਹੈ, ਮੇਰੀ ਜ਼ਿੰਦਗੀ 'ਚ ਮੇਰੀ 20 ਲੱਖ ਦੀ ਕੋਠੀ ਬਣ ਸਕਦੀ ਹੈ, ਮੈਂ 5 ਲੱਖ ਤੱਕ ਬਣਾਊਂਗਾ, ਕੋਈ 4 ਲੱਖ, ਕੋਈ 2 ਲੱਖ, ਕੋਈ ਲੱਖ, ਮੈਂ ਮੋਟਰਸਾਈਕਲ ਤੱਕ ਜਾਊਂ ਮੈਂ ਲੈ ਸਕਦਾ, ਕੋਈ ਗੱਡੀ ਤੱਕ ਸੋਚਦਾ। ਮਤਲਬ ਇੱਕ ਆਪਣੀ ਭੁੱਖ ਵੀ ਲਿਮਿਟ ਵਿੱਚ ਆਪਣੇ ਆਪ ਨੂੰ ਪਛਾਣ ਕੇ, ਪਰ ਇੱਛਾਵਾਂ ਵੱਡੀਆਂ ਨੇ ਤੇ ਕਰਨੀ ਛੋਟੀ ਹੈ, ਹੈ ਕਿ ਨਹੀਂ? ਇੱਛਾਵਾਂ ਵੱਡੀਆਂ ਤੇ ਕਰਨੀ ਛੋਟੀ ਹੈ ਤੇ ਫਿਰ ਔਖਾ ਹੀ ਹੋਊਗਾ ਨਾ। ਕਹਿੰਦੇ ਕਰਮ ਜਿਹੜੇ ਨੇ ਕਰਮ ਮਾੜੇ ਆ, ਕੰਮ ਪੁੱਠੇ ਸਿੱਧੇ ਆ, ਕੰਮ ਤੇ ਜੀ ਨਹੀਂ ਲੱਗਦਾ, ਖੇਤ ਜਾਣ ਨੂੰ ਜੀ ਨਹੀਂ ਕਰਦਾ। ਅਗਲਾ ਕਹਿੰਦਾ 10 ਕਿੱਲੇ ਆਪ ਵਾਹੀ ਕਰ ਲੈ, ਠੇਕਾ ਕਿੰਨਾ ਆਉਂਦਾ ਹੈ 5 ਲੱਖ, ਜੇ ਆਪ ਕਮਾਏਗਾ 7 ਲੱਖ। ਛੱਡ ਪਰੇ ਕਿਹੜਾ ਦਰਾਤਾਂ ਨੂੰ ਮਰਦਾ ਫਿਰੇ ਜਾਗਦਾ ਫਿਰੇ, ਮਤਲਬ ਕਰ ਸਕਦਾ ਨਹੀਂ, ਮਾਰਿਆ ਕਾਹਦਾ, ਕਰਮਾਂ ਦਾ, ਦੁਖੀ ਹੈ ਇਸ ਕਰਕੇ। ਤੇ ਹੁਣ ਇੱਥੇ ਵੇਖੋ ਕਲੀਅਰ ਹੁੰਦਾ ਨਾ, ਪੜੋ।
ਦੁੱਖ ਵਿਛੋੜਾ ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ।
ਦੂਜੇ ਨੰਬਰ ਇੱਕ ਦੁੱਖ ਵਿਛੋੜੇ ਦਾ ਆਪਣੇ ਆਪ ਨਾਲੋਂ ਵਿਛੜੇ ਆ, ਰੱਬ ਨਾਲੋਂ ਵਿਛੜੇ ਆ। ਮਤਲਬ ਇੱਕ ਦੁੱਖ ਭੁੱਖ, ਭੁੱਖ ਲੋੜ ਤੋਂ ਵੱਧ ਲੱਗ ਗਈ, ਇੱਕ ਦੁੱਖ ਸਖਤ ਵਾਰ ਜਮਦੂਤ। ਇੱਕ ਫਿਰ ਉਹ ਜਿਹੜੇ ਸਖਤ ਨੇ, ਜਿਹੜੇ ਕਹਿ ਲਓ ਵੀ ਸ਼ਕਤੀ ਵਾਲੇ, ਸਖਤ ਵਾਰ ਜਮਦੂਤ, ਉਹ ਕੀ ਨੇ? ਵਕਾਰ ਹਾਵੀ ਹੋ ਗਏ ਸਿਰ ਤੇ ਚੜ ਕੇ, ਆਪਣੇ ਆਪ ਨੂੰ ਪਛਾਣਿਆ ਨਹੀਂ, ਕਾਮ ਕ੍ਰੋਧ ਲੋਭ ਮੋਹ ਹੰਕਾਰ। ਕਦੇ ਕਾਮ ਚੰਨਾ ਹੋ ਕੇ ਗਲਤੀ ਕਰ ਲੈਂਦਾ, ਮੁੜ ਕੇ ਪਿੱਟੀ ਜਾਂਦਾ, ਹਾਏ ਹੋਏ ਆ ਕੀ ਹੋ ਗਿਆ। ਕਦੇ ਗੁੱਸੇ 'ਚ ਗਲਤ ਫੈਸਲਾ ਲੈ ਲੈਂਦਾ, ਇਹ ਕੀ ਹੋ ਗਿਆ। ਕਦੇ ਲੋਭ 'ਚ ਫਸ ਜਾਂਦਾ, ਕਦੇ ਮੋਹ 'ਚ, ਬਸ ਫਿਰ ਇੱਥੇ ਛਿੱਤਰ ਖਾਂਦਾ ਰਹਿੰਦਾ। ਇੱਕ ਦੁੱਖ ਸਖਤ ਵਾਰ ਜਮਦੂਤ, ਫਿਰ
ਇੱਕ ਦੁੱਖ ਰੋਗ ਲਗੇ ਤਨ ਤਾਏ, ਵੈਦ ਨਾ ਭੋਲੇ ਦਾਰੂ ਲਾਏ।
ਆਹ ਕਸੂਰ ਹੈ ਤੇ ਵੈਦ ਫਿਰ ਭੋਲਿਆ ਵੈਦਾ, ਤੇਰੇ ਤੋਂ ਇਲਾਜ ਨਹੀਂ। ਇਹ ਤੇ ਮਸਲਾ ਤੇ ਕਰਮਾਂ ਦਾ ਹੈ ਕਿ ਨਹੀਂ? ਮਾਰਿਆ ਕਾਹਦਾ, ਕੰਮਾਂ ਦਾ, ਪ੍ਰੋਬਲਮ ਤੇ ਕੰਮਾਂ ਦੀ ਹੈ। ਅੱਗੇ
ਵੈਦ ਨਾ ਭੋਲੇ ਦਾਰੂ ਲਾਏ, ਦਰਦ ਹੋਵੇ ਦੁੱਖ ਰਹੇ ਸਰੀਰ, ਐਸਾ ਦਾਰੂ ਲੱਗੇ ਨਾ ਵੀਰ।
ਭਰਾਵਾ ਮੇਰਿਆ, ਜੇ ਅੰਦਰ ਤਕਲੀਫ ਹੋਵੇ ਫਿਰ ਦਰਦ ਰਹਿਣਾ ਹੀ ਰਹਿਣਾ ਹੈ। ਤਕਲੀਫ ਅੰਦਰ ਦੀ ਕੋਈ ਪ੍ਰੋਬਲਮ ਹੈ, ਹੁਣ ਮੰਨ ਲਓ ਆਪਾਂ ਪੇਨ ਕਿਲਰ ਖਾਈ ਜਾਓ ਤੇ ਲੀਵਰ ਦੇ ਵਿੱਚ, ਇਹਦੇ 'ਚ ਪਿੱਤੇ 'ਚ ਹੋਣ ਪੱਥਰੀਆਂ, ਕਿਡਨੀ 'ਚ ਹੋਣ ਸਟੋਨ, ਤੇ ਕਿਡਨੀ ਦੇ ਸਟੋਨ ਪੱਥਰੀਆਂ ਨੂੰ ਠੀਕ ਕਰਨ ਲਈ ਉਹਦਾ ਇਲਾਜ ਕਰਨਾ ਪੈਣਾ ਹੈ, ਤੇ ਦਰਦ ਤੇ ਹੋ ਹੀ ਜਾਣਾ। ਬਾਹਰੋਂ ਥੋੜਾ ਚਿਰ ਲਈ ਦਰਦ ਬੰਦ ਵੀ ਹੋ ਜਾਏਗਾ, ਫਿਰ ਵੀ ਦੁੱਖ ਤੇ ਅੰਦਰ ਹੈ, ਪ੍ਰੋਬਲਮ ਤੇ ਕੋਈ ਹੋਰ ਹੈ। ਇੱਥੇ ਕਹਿੰਦੇ ਹੈ, ਉਹ ਕਹਿੰਦੇ ਦਰਦ ਹੋਵੇ ਦੁੱਖ ਰਹੇ ਸਰੀਰ, ਦਰਦ ਕਿਤੇ ਹੈਗਾ, ਦੁੱਖ ਰਹਿਣਾ ਹੀ ਰਹਿਣਾ, ਐਸਾ ਦਾਰੂ ਲੱਗਾ ਨਾ ਵੀਰ। ਉਹ ਭਰਾਵਾ ਵੈਦਾ ਇਹਦਾ ਇਲਾਜ ਨਹੀਂ, ਇਹਦਾ ਵੀਰਾ ਮੇਰਿਆ ਇਹਦਾ ਇਲਾਜ, ਇਹਦੇ ਨਾਲ ਨਹੀਂ ਹੋ ਜਾਣਾ ਠੀਕ। ਅੱਛਾ,
ਖਸਮ ਵਿਸਾਰ ਕੀਏ ਰਸ ਭੋਗ, ਤਾਂ ਤਨ ਉੱਠ ਖਲੋਏ ਰੋਗ।
ਬਸ ਨਿਜਮਾਂ ਨੂੰ ਛੱਡਤਾ, ਕੁਦਰਤੀ ਨਿਜਮਾਂ ਨੂੰ ਛੱਡ ਕੇ ਰਸ ਭੋਗ, ਖਸਮ ਨੂੰ ਵਿਸਾਰਤਾ। ਹੁਣ ਖਸਮ ਵਿਸਾਰ ਕੀਏ ਰਸ ਭੋਗ, ਖਸਮ ਵਿਸਾਰ, ਖਸਮ ਵਿਸਾਰ ਉਹਨਾਂ ਪਗਨੀ। ਅਸੀਂ ਤੇ ਖਸਮ ਤਾਂ ਸਾਡੇ ਬਹੁਤ ਯਾਦ ਹੈ, ਤੇ ਖਸਮ, ਖਸਮ ਮਤਲਬ ਕੁਦਰਤੀ ਨਿਜਮ, ਤੇ ਨਿਜਮ ਜੇ ਯਾਦ ਹੁੰਦਾ ਫਿਰ ਤੇਰਾ ਢਿੱਡ ਐ ਲਮਕਦਾ। ਖਸਮ ਜੇ ਯਾਦ ਹੁੰਦਾ ਫਿਰ ਸੈਟਅਪ ਨਾ ਕਰਦਾ ਆਪਣੇ ਆਪ ਦਾ, ਆਪਣੀ ਲਾਈਫ ਦਾ, ਆਪਣੀ ਜ਼ਿੰਦਗੀ ਦਾ। ਖਸਮ ਕਿੱਥੇ ਯਾਦ ਹੈ? ਖਸਮ ਦੇ ਨਿਜਮ ਵਿੱਚ ਤੇ ਮੈਨੂੰ ਸਾਡੇ ਵਾਲੇ ਕੁੱਤੇ ਜ਼ਿਆਦਾ ਲੱਗਦੇ ਆ। ਉਹਨਾਂ ਨੂੰ ਪਤਾ ਹੈ ਤੁਸੀਂ 4-5 ਰੋਟੀਆਂ ਪਾ ਦਿਓ, ਉਨਾ ਹੀ ਖਾਂਦੇ ਆ ਜਿੰਨੀ ਉਹਨਾਂ ਨੂੰ ਭੁੱਖ ਹੈ। ਕਈ ਵਾਰੀ ਪਨੀਰ ਵੀ ਕੱਢ ਕੇ ਪਾਈਦਾ, ਸਵਾਦ ਵੀ ਹੁੰਦਾ, ਨਮਕ ਲਾ ਕੇ ਖਾ ਲਓ ਵਧੀਆ ਲੱਗਦਾ, ਪਰ ਉਹ ਨਹੀਂ ਖਾਂਦੇ। ਉਹਨਾਂ ਨੂੰ ਹੁੰਦਾ ਬਸ ਰੱਜ ਗਏ ਤੇ ਰੱਜ ਗਏ, ਬਸ ਪਿਆਰੇ ਉਹਨਾਂ ਨੂੰ ਪਤਾ।
ਨਿਜਮ ਚ ਰਹਿੰਦੇ ਐ ਨਹੀਂ ਤੇ ਆ ਹੁਣ ਪਾਟਣ ਵਾਲੇ ਨਾ ਹੋ ਜਾਣ ਇੱਥੇ ਮੋਰ ਫਿਰਦੇ ਉਹ ਗੁੰਡੋਏ ਨਿਕਲੇ ਹੁੰਦੇ ਆ ਜਦੋਂ ਅੱਜ ਕੱਲ੍ਹ ਜਦੋਂ ਪਰਸੋਂ ਚੋਂ ਉੱਥੇ ਮੀਂਹ ਪਿਆ ਤੇ ਮੈਂ ਉਹ ਜਾਨਵਰ ਸਾਰੇ ਉਧਰਲੇ ਪਾਸੇ ਖੁੱਲੀ ਖੋਲਤੀ ਉਹ ਭੱਜੇ ਗਏ ਬਾਹਰ ਤੇ ਉੱਥੇ ਵੇਖੋ ਤੁਸੀਂ ਵੀ ਇੰਨੇ ਗੁੰਡੋਏ ਇੰਨੇ ਕੀੜੇ ਜਿਹੜੇ ਹਿਸਾਬ ਨਾਲ ਉਧਰ ਉਹਨਾਂ ਦੀ ਤੇ ਲੱਗੀ ਸੀ ਪੂਰੀ ਪਾਰਟੀ ਚੱਲਦੀ ਪੂਰੀ ਉੱਥੇ ਤੇ ਸਾਰਾ ਕੀ ਕਹਿੰਦੇ ਨੇ ਉਹ ਬਫੇ ਲੱਗਿਆ ਪਿਆ ਸੀ ਇਨਕਲੂਡ ਹੀ ਸੀ ਸਾਰਾ ਕੁਝ ਤੇ ਆ ਵੀ ਖਾ ਸਕਦੇ ਇੰਨਾ ਕੁਛ ਪਰ ਮੈਂ ਨੋਟ ਕਰਦਾ ਸੀ 10-15 ਮਿੰਟ ਗੇੜੇ ਗੂੜੇ ਦਿੱਤੇ ਉਹਨਾਂ ਨੇ ਜਿੰਨਾ ਕੁ ਖਾਣਾ ਸੀ ਐ ਟਿਕ ਕੇ ਬਹਿ ਗਏ ਵੀ ਬਸ ਤੇ ਸਾਡੇ ਵਰਗੇ ਲੇਹ ਚ ਟਿਕ ਸਕਦੇ ਨੇ ਮਤਲਬ ਐ ਸਾਡੇ ਸਾਹਮਣੇ ਬਫੇ ਲੱਗਿਆ ਵੀ ਵਿੱਚ ਹੀ ਕੇਕ ਪਿਆ ਵਿੱਚ ਹੀ ਪੇਸਟੀਆਂ ਪਈਆਂ ਵਿੱਚ ਹੀ ਸਮੋਸੇ ਵਿੱਚ ਹੀ ਪਕੌੜੇ ਮਤਲਬ ਜੋ ਐ ਰੱਖਦੇ ਸਜਾ ਕੇ ਉੱਤੇ ਗਾਂ ਉੱਤੇ ਲਾ ਦਿਓ ਕੁਛ ਐ ਸਜਾਇਆ ਸੁਜਿਆ ਹੋਵੇ ਫਿਰ ਸਾਡੇ ਤੋਂ ਕਿਤੇ ਰਹੇ ਹੋਣ ਹੈ ਕਿ ਨਹੀਂ ਫਰਕ ਬੰਦਾ ਕੰਟਰੋਲ ਕਿੱਥੇ ਕਰ ਸਕਦਾ ਪ੍ਰੋਬਲਮ ਕਾਹਦੀ ਹੈ ਵਾਲਾ ਸਾਨੂੰ ਸਾਡੇ ਸਵਾਹ ਨਹੀਂ ਨਾ ਹੋਣਾ ਹਾਂ ਕੋਈ ਕੋਈ ਹੁੰਦਾ ਸਬਰ ਵਾਲੇ ਵੇਖੇ ਆ ਆ ਬੰਟੀ ਵਰਗੇ ਅਗਲਾ ਕਹਿੰਦਾ ਇੱਕ ਹੀ ਦੋ ਹੀ ਪ੍ਰਸ਼ਾਦੇ ਬਹੁਤ ਮੈਂ ਕਈ ਵਾਰੀ ਪ੍ਰਸ਼ਾਦਾ ਮੈਂ ਹੋਰ ਇੱਕ ਲਾ ਲਾ ਨਾ ਚਾਹੇ ਐਡੇ ਐਡੇ ਦੇ ਦਿਓ ਚਾਹੇ ਐਡੇ ਐਡੇ ਦੇ ਦਿਓ ਪਰ ਦੋ ਹੀ ਖਾਣੇ ਚਾਹੇ ਐਡੀ ਰੋਟੀ ਹੋਵੇ ਚਾਹੇ ਐਡੀ ਕੀ ਹੋਵੇ ਦੋ ਹੀ ਬਸ ਆਪੇ ਹੀ ਠੀਕ ਕਿ ਨਹੀਂ ਹੋਣਾ ਨਹੀਂ ਤੇ ਦੇਸੀ ਘਿਓ ਵਾਲਿਆ ਇੱਥੇ ਆ ਪਟਿਆਲੇ ਵਾਲੀ ਮਜਰੇ ਨੂੰ ਦੇ ਜਾਣਗੇ ਤੇ ਪੀਪਾ ਹੁੰਦਾ ਦੇਸੀ ਘਿਓ ਵਾਲਾ ਬਿਸਕੁਟਾਂ ਵਾਲਾ ਤੇ ਸਵੇਰੇ ਸਵੇਰੇ ਲੱਗ ਗਿਆ ਖਾਣ ਮੈਂ ਕਿਹਾ ਕਿੱਦਾਂ ਕਿੰਨੇ ਕਿੰਨੇ ਖਾ ਲੈਂਦੇ ਕਹਿੰਦੇ ਕਦੇ ਗਿਣੇ ਨਹੀਂ ਕਹਿੰਦੇ ਪਲੇਟ ਭਰ ਕੇ ਰੱਖ ਲਈਦੀ ਹੈ ਤੇ ਬਸ ਪਤਾ ਹੀ ਨਹੀਂ ਲੱਗਦਾ ਕਿੰਨੇ ਖਾਧੇ ਜਾਂਦੇ ਹਿਸਾਬ ਲਾ ਕੇ ਮਤਲਬ ਜਿਹੜਾ ਸਿਸਟਮ ਹੈ ਨਾ ਖਸਮ ਨੂੰ ਵਸਾਰਨਾ ਮਤਲਬ ਕੁਦਰਤੀ ਨਿਜਮਾਂ ਤੋਂ ਉਲਟ ਚੱਲਣਾ ਉਹਦੇ ਤੋਂ ਉਲਟ ਚੱਲਣਾ ਇਹੋ ਹੀ ਤੇ ਖਸਮ ਵਸਾਰ ਕੀ ਏ ਤਾਂ ਤਨ ਉੱਠ ਖਲੋਏ ਰੋਗ ਮਨ ਅੰਧੇ ਕੋ ਮਿਲੇ ਸੁਜਾਈ ਵੈਦ ਨਾ ਭੋਲੇ ਦਾਰੂ ਲਾਏ ਫਿਰ ਪ੍ਰੋਬਲਮਾਂ ਪੈਣਗੀਆਂ ਕੁਦਰਤੀ ਨਿਜਮਾਂ ਤੋਂ ਉਲਟ ਚੱਲਾਂਗੇ ਤੇ ਔਖੇ ਹੋਵਾਂਗੇ ਹਰ ਵਿਸਰਤ ਸਦਾ ਖੁਆਰੀ ਤਾਂ ਕੋ ਧੋਖਾ ਕਹਾ ਵਿਆਪੈ ਜਾਂ ਕੋ ਓਟ ਤੁਹਾਰੀ ਹੁੰਦੇ ਨੇ ਖੁਆਰ ਜਿਨ੍ਹਾਂ ਰੱਬ ਨੂੰ ਵਸਾਰਿਆ 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 ਰੱਬ ਵੀ ਆਪੋ ਆਪਣੇ ਨੇ ਹਿੰਦੂਆਂ ਦਾ ਰੱਬ ਹਿੰਦੂ ਹੈ ਸਿੱਖਾਂ ਦਾ ਰੱਬ ਸਿੱਖ ਹੈ ਚੀਨਿਆਂ ਦਾ ਰੱਬ ਫੀਨਾ ਹੁਣ ਮੁਸਲਮਾਨ ਰੱਬ ਆਪਣੇ ਆਪਣੇ ਹਿਸਾਬ ਨਾਲ ਸੋਚਦੇ ਰੱਬ ਮਤਲਬ ਲਾਅ ਆਫ ਨੇਚਰ ਕੁਦਰਤ ਦਾ ਵਿਧਾਨ ਨਿਜਮ ਜਿਹਦੇ ਅੰਡਰ ਸਭ ਕੁਝ ਚੱਲ ਰਿਹਾ ਜਿਹੜਾ ਨਿਰਭਉ ਨਿਰਵੈਰ ਹੈ ਉਹ ਜਿਹੜਾ ਇੱਕ ਹੈ
ਹੋ ਰੱਬ ਨੂੰ ਵਸਾਰਿਓ ਰੱਬ ਨੂੰ ਵਸਾਰਿਆ ਰੱਬ ਨੂੰ ਵਸਾਰਿਆ ਰੱਬ ਨੂੰ ਵਸਾਰਿਆ ਹੁੰਦੇ ਨੇ ਖੁਆਰ ਜਿਨ੍ਹਾਂ 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 ਰੱਬ ਨੂੰ ਵਸਾਰਿਆ
ਹਰ ਵਿਸਰਤ ਸਤ ਦਾ ਖੁਆਰੀ ਤਾਂ ਕੋ ਧੋਖਾ ਕਹਾਂ ਪਿਆ ਪੈ ਜਾ ਕੋ ਓਟ ਤੁਹਾਰੀ ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰਜਾਰੀ ਨਵ ਖੰਡਨ ਕੋ ਰਾਜ ਕਮਾਵੇ ਅੰਤ ਚਲੈ ਗੋ ਹਾਰੀ ਬੁਰਾ ਹੀ ਹਾਲ ਹੋਣਾ ਅੱਛਾ ਤਾਂ ਤਨ ਉੱਠ ਖਲੋਏ ਰੋਗ ਮਨ ਅੰਧੇ ਕੋ ਮਿਲੈ ਸਜਾਏ ਵੈਦ ਨਾ ਭੋਲੇ ਭੋਲਿਆ ਵੈਦਾਂ ਕਰਮਾਂ ਦਾ ਮਾਰਿਆ ਇਲਾਜ ਨਹੀਂ ਹੋਣਾ ਕਰਮ ਮਾੜੇ ਹੈ ਤੇ ਵੈਦ ਕੀ ਕਰੇ ਮਤਲਬ ਵੈਦ ਕੋਲੋਂ ਸ਼ੂਗਰ ਦੀ ਦਵਾਈ ਖਾਈ ਜਾਓ ਮਿੱਠਾ ਘਰ ਆ ਕੇ ਕਰਮ ਕਰਮ ਮਾੜੇ ਹੈ ਜੇ ਤੇ ਹੋਜੂ ਕੁਛ ਇਲਾਜ ਕਿੱਥੇ ਹੋਣਾ ਪੜੋ ਅੱਗੇ
ਚੰਦਨ ਕਾ ਫਲ ਚੰਦਨ ਵਾਸ ਮਾਨਸ ਕਾ ਫਲ ਕਟ ਮੈਂ ਸਾਸ
ਚੰਦਨ ਦਾ ਫਲ ਰਸ ਗੱਲ ਤਾਂ ਹੀ ਹੈ ਚੰਦਨ ਵਾਲੀ ਜਿਹੜੀ ਫਲ ਅਸਲ ਤਾਂ ਹੀ ਹੈ ਚੰਦਨ ਜੇ ਵਿੱਚ ਉਹਦੇ ਮਹਿਕ ਹੋਵੇ ਸਰੀਰ ਵੀ ਤਾਂ ਹੀ ਹੈ ਜੇ ਵਿੱਚ ਸਾਹ ਹੋਵੇ ਸਾਹ ਚੱਲੇ ਵਿੱਚ ਹੈ ਕਿ ਮਾਨਸ ਕਾ ਫਲ ਕਟ ਮੈਂ ਸਾਸ ਅੱਗੇ
ਸਾਸ ਦੇ ਕਾਇਆ ਤਲ ਪਾਏ ਤਾਂ ਕੇ ਪਾਛੇ ਕੋਈ ਨਾ ਖਾਏ
ਸਾਹ ਗਏ ਜਿੰਦ ਗਈ ਮੁੜ ਕੇ ਵੀ ਕੋਈ ਦਵਾਈ ਖਾਂਦਾ ਵੇਖਿਆ ਵੀ ਬੰਦਾ ਜਿੰਦ ਚਲੀ ਗਈ ਮੁੜ ਕੇ ਦਵਾਈ ਖਵਾਓ ਉਹ ਤੇ ਜਿੰਦ ਦੇ ਨਾਲ ਹੀ ਹੈ ਮੁਸ਼ਕਲਾਂ ਪ੍ਰੋਬਲਮ ਉਹ ਤੇ ਜਾਨ ਦੇ ਨਾਲ ਹੀ ਸੀ ਅੱਗੇ
ਕੰਚਨ ਕਾਇਆ ਨਿਰਮਲ ਹੰਸ
ਸੋਨੇ ਵਰਗੀ ਕਾਇਆ ਨਿਰਮਲ ਹੰਸ ਜੀਵ ਆਤਮਾ ਆਪਣਾ ਆਪ ਨਿਰਮਲ ਹੰਸ ਸਰੀਰ ਠੀਕ ਫਿੱਟ ਹਾਂ
ਜਿਸ ਮੈਂ ਨਾਮ ਨਿਰੰਜਨ ਅੰਸ
ਜਿਹਦੇ ਵਿੱਚੋਂ ਉਹ ਨਿਰੰਜਨ ਨਾਮ ਮਤਲਬ ਗਿਆਨ ਸਮਝ ਦੇ ਨਾਲ ਉਹਦੀ ਅੰਸ਼ ਆਪਣੇ ਆਪ ਨੂੰ ਮਹਿਸੂਸ ਕਰਦਾ ਕਹੋ ਕਬੀਰੇ ਰਾਮ ਕੀ ਅੰਸ਼ ਮੈਂ ਉਹਦੀ ਇੱਕ ਦੀ ਅੰਸ਼ ਹਾਂ ਉਹ ਵਿਰਾਟ ਹੈ ਉਹਦਾ ਮੈਂ ਛੋਟਾ ਜਿਹਾ ਇੱਕ ਰੂਪ ਹਾਂ ਹੈ ਉਹਦਾ ਹੀ ਹਿੱਸਾ ਏਦਾਂ ਜਿਹੜਾ ਬੰਦਾ ਸਮਝ ਰਿਹਾ ਅੱਗੇ
ਦੁੱਖ ਰੋਗ ਸਭ ਗਿਆ ਗੁਆਏ ਨਾਨਕ ਛੁਟਸ ਸੱਚ ਨਾਏ
ਬਸ ਇਹ ਗਿਆਨ ਲੈ ਕੇ ਕਹਿੰਦੇ ਛੁਟਕਾਰਾ ਹੋ ਜਾਂਦਾ ਇਹਦੇ ਨਾਲ ਭਲਾ ਹੋਣਾ ਬੰਦੇ ਦਾ ਨਾ ਗਿਆਨ ਲੈ ਕੇ ਦੁੱਖ ਰੋਗ ਸਭ ਗਿਆ ਦੁੱਖ ਰੋਗ ਸਭ ਗਿਆ ਗੁਆਏ ਨਾਨਕ ਛੁਟਸ ਸੱਚ ਨਾਏ ਉਹ ਸੱਚਾ ਨਾਮ ਲੈ ਕੇ ਸੱਚਾ ਗਿਆਨ ਲੈ ਕੇ ਕਹਿੰਦੇ ਛੁਟਕਾਰਾ ਹੈ ਮਤਲਬ ਇਲਾਜ ਨਹੀਂ ਕੋਈ ਹੈਗਾ ਇਹਦਾ ਉਹਦਾ ਤੇ ਭਾਵੇਂ ਜੋ ਮਰਜ਼ੀ ਕੋਈ ਕਰ ਲਵੇ
ਜੋ ਕਰਮਾਂ ਦਾ ਮਾਰ ਉਸ ਦੀ ਹੋਵੇ ਨਾ ਦਵਾ ਜੋ ਕਰਮਾਂ ਦਾ ਮਾਰ ਉਸ ਦੀ ਹੋਵੇ ਨਾ ਦਵਾ ਜੋ ਕਰਮਾਂ ਦਾ ਮਾਰ ਉਸ ਦੀ ਹੋਵੇ ਨਾ ਦਵਾ ਜੋ ਕਰਮਾਂ ਦਾ ਮਾਰ ਉਸ ਦੀ ਹੋਵੇ ਨਾ
Oh,
ਅੰਗਦ ਸਾਹਿਬ ਜੀ ਧੰਨ ਹੈ ਧੰਨ ਹੈ ਗੁਰੂ ਅੰਗਦ ਸਾਹਿਬ ਜੀ ਧੰਨ ਹੈ
ਸਾਹਿਬ ਜੀ
ਗਿਆਨ ਦੇ ਸਾਗਰ ਧੰਨ ਹੈ ਗੁਰੂ ਸਾਹਿਬ ਜੀ ਧੰਨ ਹੈ
ਗਿਆਨ
ਦੇ ਸਾਗਰ ਧੰਨ ਹੈ ਗੁਰੂ ਸਾਹਿਬ ਜੀ ਧੰਨ ਹੈ
ਪੰਥ ਖਾਲਸਾ ਧੰਨ ਹੈ ਪੰਥ ਖਾਲਸਾ ਧੰਨ ਹੈ
ਤੇਰਾ ਪੰਥ ਖਾਲਸਾ ਧੰਨ ਹੈ ਮੇਰਾ ਪੰਥ ਖਾਲਸਾ ਧੰਨ ਹੈ
ਪੰਥ ਖਾਲਸਾ ਧੰਨ ਹੈ ਧੰਨ
ਹੈ ਧੰਨ ਹੈ ਧੰਨ ਹੈ ਧੰਨ ਹੈ ਤੇਰੀ ਸਾਧ ਸੰਗਤ ਜੀ ਧੰਨ ਹੈ
ਧੰਨ ਹੈ ਧੰਨ ਹੈ
ਉਸ ਦੀ ਹੋਵੇ ਦਾਤਵਾ
ਕਰ ਮਹਦੂਦ ਪਦਮੀ ਆਪੋ ਆਪਣੀ ਪਾਪ
ਕਹੋ ਨਾਨਕ ਸਾਹਿਬ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਵਾਹਿਗੁਰੂ।
ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੁਣ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰਾਓ, ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾਉਣੇ ਦਿਆ ਵੈ ਧਾਏ, ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰੱਕੇ ਬੋਲੋ ਜੀ, ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜੱਪਿਆ ਵਣ ਛਕਿਆ ਦੇਖ ਚਲਾਈ ਤੇ ਗਵਾਹੀ ਦੇਖਣ ਡਿੱਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰੱਕੇ ਖਾਲਸਾ ਜੀ ਬੋਲੋ ਜੀ, ਜਿਨ੍ਹਾਂ ਸਿੰਘਾਂ ਸਿੰਘੜੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਨ ਬੰਨ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ, ਆਰਿਆ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹੀ, ਤਿੰਨਾਂ ਦੀ ਕਮਾਈ ਦਾ ਧਿਆਨ ਤਰੱਕੇ ਖਾਲਸਾ ਜੀ ਬੋਲੋ ਜੀ, ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰੱਕੇ ਬੋਲੋ ਜੀ, ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤੇ ਆਵੇ, ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ ਦੇ ਤੇ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਚਮਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਮਕਾ ਜੈਕਾਰ ਖਾਲਸਾ ਜੀ ਬੋਲੋ ਜੀ, ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ ਮਤ ਦਾ ਰਾਖਾ, ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇਦ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਤਿੰਨਾਂ ਦੇ ਖੁੱਲੇ ਦਰਸ਼ਨ ਦੀਦਾਰ, ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ, ਹਿਨ ਮਾਣਿਆਂ ਦੇ ਮਾਣ, ਨੇਤਾਣਿਆਂ ਦੇ ਤਾਣ, ਨੇ ਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ, ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕੀਤੀ, ਅੱਜ ਪਹਿਲੇ ਦਿਨ ਰਾਤਰੀ ਦੇ ਦੀਵਾਨ ਸਜਾਏ, ਸਜੇ ਦੀਵਾਨਾਂ ਵਿੱਚ ਆਪ ਜੀ ਦੇ ਜਥਿਆਂ ਵੱਲੋਂ ਗੁਰਬਾਣੀ ਦਾ ਹਰੀ ਜਸ ਕੀਰਤਨ, ਗੁਰਮਤ ਦੀਆਂ ਵਿਚਾਰਾਂ ਹੋਈਆਂ, ਸਤਿਗੁਰੂ ਜੀ ਉਹ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ, ਆਪਣੇ ਬੱਚੇ ਸਮਝ ਕੇ ਮਾਫ਼ ਕਰਨਾ, ਅੱਗੇ ਤੋਂ ਸ਼ੁੱਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਦਾ, ਕੀਰਤਨ ਕਰਨ ਦਾ ਬਲ ਬਖਸ਼ਣਾ, ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ, ਤਿਲ ਫੁਲ ਭੇਟਾ ਪ੍ਰਵਾਨ ਕਰਨੀ, ਸੱਚੇ ਪਾਤਸ਼ਾਹ ਜੀ ਕਿਰਪਾ ਕਰੋ, ਆਈਆਂ ਸੰਗਤਾਂ ਨੂੰ ਹੁਕਮਨਾਮਾ ਬਖਸ਼ੋ, ਹੁਕਮਨਾਮੇ ਤੇ ਚੱਲਣ ਦੇ ਬਲ ਬਖਸ਼ੋ ਜੀ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਪ ਜੀ ਦਾ ਨਾਮ ਚਿਤਾਵੇ ਜੀ, ਨਾਨਕ ਨਾਮ ਚੜ੍ਹਦੀ ਕਲਾ, ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਹੋਵੇ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਚਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ ਵਾਹਿਗੁਰੂ ਜੀ ਸੋਰਠ ਮਹਲਾ ਪੰਜਵਾਂ ਗੁਰਪੂਰੈ ਕਿਰਪਾ ਤਾਰੀ ਪ੍ਰਭ ਪੂਰੀ ਲੋਚ ਹਮਾਰੀ ਕਰ ਇਸ਼ਨਾਨ ਗ੍ਰਹਿ ਆਏ ਆਨੰਦ ਮੰਗਲ ਸੁਖ ਪਾਏ ਗੁਰਪੂਰੈ ਕਿਰਪਾ ਤਾਰੀ ਪ੍ਰਭ ਪੂਰੀ ਲੋਚ ਹਮਾਰੀ ਕਰ ਇਸ਼ਨਾਨ ਗ੍ਰਹਿ ਆਏ ਆਨੰਦ ਮੰਗਲ ਸੁਖ ਪਾਏ ਸੰਤ ਹੋ ਰਾਮ ਨਾਮ ਨਿਸਤਰੀਐ ਉਠਤ ਬੈਠਤ ਹਰ ਹਰ ਧਿਆਈਐ ਅਨ ਦਿਨ ਸੁਕ੍ਰਿਤ ਕਰੀਐ ਰਹਾਉ ਸੰਤ ਕਾ ਮਾਰਗ ਧਰਮ ਕੀ ਪੌੜੀ ਕੋਵਿਡ ਭਾਗੀ ਪਾਏ ਕੋਟ ਜਨਮ ਕੇ ਕਿਲ ਵਿਖਨਾਸੇ ਹਰ ਚਰਣੀ ਚਿਤ ਲਾਏ ਉਸਤਤ ਕਰੋ ਸਦਾ ਪ੍ਰਭ ਆਪਣੇ ਜਿਨ ਪੂਰੀ ਕਲ ਰਾਖੀ ਜੀ ਜੰਤ ਸਭ ਭਏ ਪਵਿੱਤਰਾ ਸਤਿਗੁਰ ਕੀ ਸੱਚ ਸਾਖੀ ਵਿਘਨ ਬਿਨਾਸਨ ਸਭ ਦੁਖ ਨਾਸਨ ਸਤਿਗੁਰ ਨਾਮ ਦ੍ਰਿੜਾਇਆ ਖੋਏ ਪਾਪ ਪਏ ਸਭ ਪਾਵਨ ਜਨ ਨਾਨਕ ਸੁਖ ਕਰ ਆਇਆ ਵਿਘਨ ਬਿਨਾਸਨ ਸਭ ਦੁਖ ਨਾਸਨ ਸਤਿਗੁਰ ਨਾਮ ਦ੍ਰਿੜਾਇਆ ਖੋਏ ਪਾਪ ਪਏ ਸਭ ਪਾਵਨ ਜਨ ਨਾਨਕ ਸੁਖ ਕਰ ਆਇਆ।